ਪਿੱਛੇ ਵੀ ਹੋਣਾ ਚਾਹੀਦਾ, ਔਰ ਜੇ ਏਦਾਂ ਹੀ ਵਿਨ ਵਿਨ ਸਿਚੁਏਸ਼ਨ ਹੋ ਜਾਂਦੇ ਵਾੜਾ ਕੀ ਆ ਜੇ, ਮੈਨੂੰ ਲੱਗਦਾ ਜਿਹੜਾ ਤੁਸੀਂ ਪਹਿਲਾਂ ਕਹਿੰਦੇ ਹੁੰਦੇ ਪੁਆਇੰਟ 10-15 ਸਾਲ ਦਾ ਜੇ ਵੇਟ ਕਰਨੀ ਚਾਹੀਦੀ ਹੈ, ਔਰ ਐਵੇਂ ਪੰਗਾ ਨਹੀਂ ਲੈਣਾ ਚਾਹੀਦਾ ਉਹ। ਔਰ ਮੈਨੂੰ ਲੱਗਦਾ ਕਿ ਆਫਟਰ ਫਿਊ ਈਅਰ ਦੇ ਮੇ ਵੀ ਜਦੋਂ ਸਿਰ ਪਈਏ ਉਦੋਂ ਲੜਨਾ, ਐਵੇਂ ਮੇਰੇ ਹਿਸਾਬ ਨਾਲ ਜੰਪ ਨਹੀਂ ਕਰਨਾ ਚਾਹੀਦਾ ਐਫ ਆਈ ਆਰ ਦੇ ਵਿੱਚ। ਔਰ ਟਰੰਪ ਸਾਹਿਬ ਤਾਂ ਸਗੋਂ ਚਾਹੁੰਦੇ ਆ ਕਿ ਕੋਈ ਅੱਗੇ ਹੋ ਕੇ ਇੰਗੇਜ ਹੋਵੇ ਅਤੇ ਅਸੀਂ ਪਿੱਛੇ ਹੋ ਕੇ ਫੈਸਲਾ ਕਰਾਉਣਾ ਜੀ। ਔਰ ਮੈਨੂੰ ਲੱਗਦਾ ਲੜਾਈ ਉਹਨਾਂ ਦੀ ਹੈ, ਉਹਨਾਂ ਨੂੰ ਲੜ ਲੈਣੀ ਚਾਹੀਦੀ। ਇਹਨਾਂ ਦਾ ਜਿਹੜਾ ਹੈਗਾ ਇਹ ਮੈਨੂੰ ਲੱਗਦਾ ਛੋਟਾ ਮੋਟਾ ਜਿਹੜਾ ਡਿਸਪਿਊਟ ਹੈਗਾ ਇਹ ਆਪਸ ਵਿੱਚ ਹੀ ਕਰ ਲੈਣਗੇ। ਔਰ ਮੈਂ ਬਲੀਵ ਕਰਦਾ ਕਿ ਇਹਨਾਂ ਦੀ ਜਿਹੜੀ ਯੂ ਵੀ ਅਪਰੋਚ ਆ ਬਹੁਤ ਵਧੀਆ ਡਰਾਈਵ ਕਰ ਰਹੇ ਆ, ਔਰ ਇੱਕ ਕੁੱਕੜਾਂ ਦੀ ਫਾਈਟ ਨਹੀਂ ਹੈਗੀ ਜਿੱਦਾਂ ਗੁਰਦੇਵ ਸਿੰਘ ਹੋਣੀ ਕਹਿੰਦੇ ਕਿ ਫੜ ਲਓ ਫੜ ਲਓ, ਇਹ ਦਿਸ ਇਜ਼ ਅ ਵੈਰੀ ਸੀਰੀਅਸ ਥਿੰਗ। ਥੈਂਕ ਯੂ ਜੀ।
ਦੇਖੋ ਇਹਦੇ ਦੋ ਐਸਪੈਕਟਸ ਨੇ, ਠੀਕ ਹੈ। ਇੱਕ ਤੇ ਹੈਗਾ ਮੈਂ ਪਹਿਲਾਂ ਹੀ ਦੱਸ ਕੇ ਹਟਿਆ, ਇੱਕ ਹੈਗਾ ਮਿਲਟਰੀ ਐਸਪੈਕਟ ਇਸ ਲੜਾਈ ਦਾ। ਮੈਂ ਉਹਦੇ ਨਾ ਹੱਕ 'ਚ ਹੈਗਾ ਕਦੇ ਔਰ ਨਾ ਰਹਾਂਗਾ। ਮਿਲਟਰੀ ਐਸਪੈਕਟ ਤਾਂ ਬਿਲਕੁਲ ਹੀ ਨਹੀਂ ਹੈ। ਦੇਖੋ ਜਿਹੜੀ ਆਸਟ੍ਰੇਲੀਆ ਨੇ ਲੜਾਈ ਲੜੀ, ਆਸਟ੍ਰੇਲੀਆ ਕੋਲ ਕੋਈ ਬਹੁਤ ਵੱਡੀ ਮਿਲਟਰੀ ਤਾਕਤ ਨਹੀਂ ਹੈ, ਠੀਕ ਹੈ। ਲੇਕਿਨ ਇਹ ਸਮੇਂ ਹੈ ਸੁਖਮਿੰਦਰ ਜੀ ਸਵਾਲ ਪੁੱਛਣ ਦਾ। ਔਰ ਮੈਂ ਹੁਣ ਦੀ ਹੁਣੇ ਜਦੋਂ ਅਸੀਂ ਗੱਲ ਕਰ ਹੀ ਰਹੇ ਸੀਗੇ ਤੇ ਵੱਡੀ ਖਬਰ ਗਲੋਬਲ ਮੇਲ ਨੇ ਜਾਰੀ ਕੀਤੀ ਹੈ ਹੁਣੇ। ਉਹਨਾਂ ਨੇ ਕੈਨੇਡਾ ਤੇ ਉਹਦੇ ਸਾਥੀਆਂ ਨੇ ਕ੍ਰਿਟੀਸਾਈਜ਼ ਕੀਤਾ ਜੀ ਹੁਣੇ। ਮੈਨੂੰ ਐਂ ਲੱਗਾ ਕਿ ਅਸੀਂ ਰੇਡੀਓ ਤੇ ਗੱਲ ਕਰ ਰਹੇ ਹਾਂ ਤੇ ਉਧਰੋਂ ਗਲੋਬਲ ਮੇਲ ਨੇ ਖਬਰ ਜਾਰੀ ਕਰ ਦਿੱਤੀ। ਐਨੀਵੇਜ਼ ਉਹ ਕਿਹੜਾ ਸਾਡਾ ਰੇਡੀਓ ਸੁਣਦੇ ਨੇ, ਪਰ ਮੈਂ ਵੈਸੇ ਗੱਲ ਕਰ ਰਿਹਾ ਕਿ ਜਦੋਂ ਅਸੀਂ ਗੱਲ ਕਰ ਹੀ ਰਹੇ ਸੀ ਤਾਂ ਬ੍ਰੇਕਿੰਗ ਨਿਊਜ਼ ਇੱਕ ਆਈ ਗਲੋਬਲ ਮੇਲ ਦੇ ਵਿੱਚ ਕਿ ਕੈਨੇਡਾ ਔਰ ਹੋਰ ਸਾਡੇ ਅਲਾਈਜ਼ ਨੇ ਤਾਇਵਾਨ ਦੇ ਮਾਮਲੇ ਦੇ ਉੱਤੇ ਔਰ ਹਾਂਗਕਾਂਗ ਦੇ ਮਾਮਲੇ ਦੇ ਉੱਤੇ ਕੈਨੇਡਾ ਨੂੰ ਬੜਾ ਕ੍ਰਿਟੀਸਾਈਜ਼ ਕੀਤਾ ਹੈਗਾ। ਇਹ ਅੰਦਰ ਦੀ ਖਬਰ ਕੱਢੀ ਹੈ ਗਲੋਬਲ ਮੇਲ ਨੇ, ਮੈਂ ਕ੍ਰੈਡਿਟ ਦੇ ਦੇਵਾਂ ਗਲੋਬਲ ਮੇਲ ਨੇ ਕੱਢੀ ਹੈ। ਸੋ ਇਹੀ ਗੱਲ ਮੈਂ ਕਹਿ ਰਿਹਾ, ਆਸਟ੍ਰੇਲੀਆ ਨੇ ਕੋਈ ਫੌਜਾਂ ਥੋੜੀ ਭੇਜ ਦਿੱਤੀਆਂ ਚਾਈਨਾ, ਬਿਲਕੁਲ ਨਹੀਂ। ਉਹ ਤੇ ਲੜਾਈ ਦੇਖੋ ਪਿਛਲੇ 50 ਸਾਲਾਂ 'ਚ ਚਾਈਨਾ ਨੇ ਵੀ ਕਦੇ ਲੜਾਈ ਨਹੀਂ ਲੜੀ, ਚਾਈਨਾ ਜਾਪਾਨ ਦੇ ਨਾਲ ਕੋਈ ਲੜਾਈ ਨਹੀਂ ਲੜਦਾ, ਅਤੇ ਇੰਡੀਆ ਨੂੰ ਵੀ ਕੋਈ ਲੜਾਈ ਲੜਨ ਦੀ ਕੋਈ ਜ਼ਰੂਰਤ ਨਹੀਂ ਹੈ। ਟ੍ਰੇਡ ਆਪਣਾ ਬਰਕਰਾਰ ਰੱਖੋ, ਜਿੱਦਾਂ ਹੁਣ ਕੈਨੇਡਾ ਵੀ ਕਰ ਰਿਹਾ, ਕੈਨੇਡਾ ਆਪਣਾ ਟ੍ਰੇਡ ਬਰਕਰਾਰ ਰੱਖਣਾ ਚਾਹੁੰਦਾ ਹੈ, ਸਾਰਾ ਕੁਝ ਵਧੀਆ ਰੱਖਣਾ ਚਾਹੀਦਾ ਹੈ, ਠੀਕ ਹੈ। ਲੇਕਿਨ ਮੇਨ ਚੀਜ਼ ਇਹ ਹੈਗੀ ਹੈ ਕਿ ਇਸ ਵੇਲੇ ਜ਼ਰੂਰਤ ਕੀ ਹੈ, ਇਸ ਵੇਲੇ ਜ਼ਰੂਰਤ ਕੀ ਹੈ ਕਿ ਟੂ ਬਿਲਟ ਅਪ ਅ ਡਿਪਲੋਮੈਟਿਕ ਪ੍ਰੈਸ਼ਰ, ਬਿਲਟ ਅਪ ਅ ਡਿਪਲੋਮੈਟਿਕ ਪ੍ਰੈਸ਼ਰ ਕਿ ਹਾਂਜੀ ਚਾਈਨਾ ਜਵਾਬਦੇਹ ਬਣਾਇਆ ਜਾਵੇ ਚਾਈਨਾ ਨੂੰ ਕਿ ਯੂ ਕੈਨੋਟ ਗੈਟ ਅਵੇ ਵਿਦ ਸਟੱਫ ਲਾਈਕ ਦਿਸ। ਇਹਦੇ ਨਾਲ ਇੰਡੀਆ ਨੂੰ ਬਹੁਤ ਸਾਰਾ ਫਾਇਦਾ ਹੋਏਗਾ। ਅੱਜ ਬੜੀਆਂ ਕੰਟਰੀਜ਼ ਇਹ ਸੋਚ ਰਹੀਆਂ ਨੇ ਕਿ ਅਸੀਂ ਚਾਈਨਾ ਤੋਂ ਆਪਣਾ ਬਿਜ਼ਨਸ ਅਲੱਗ ਲੈ ਕੇ ਜਾਣਾ। ਸੋ ਇੰਡੀਆ, ਮੈਂ ਨਹੀਂ ਕਹਿੰਦਾ ਸਾਰਾ ਬਿਜ਼ਨਸ ਇੰਡੀਆ ਕੋਲ ਹੀ ਆਉਣਾ, ਵੀਅਤਨਾਮ ਵੀ ਹੈ, ਕੰਬੋਡੀਆ ਵੀ ਹੈ, ਤਾਇਵਾਨ 'ਤੇ ਵੀ ਬਿਜ਼ਨਸ ਜਾ ਸਕਦਾ ਹੈ, ਬੰਗਲਾਦੇਸ਼ ਕੋਲ ਵੀ ਬਿਜ਼ਨਸ ਜਾ ਸਕਦਾ ਹੈ, ਬੰਗਲਾਦੇਸ਼ ਵੀ ਵਧੀਆ ਕਰ ਸਕਦਾ ਹੈ। ਲੇਕਿਨ ਕਈ ਬਿਜ਼ਨਸ ਜਿਹੜਾ ਹੈ ਇਟ ਕੁਡ ਫਾਲ ਇਨ ਦਾ ਲੈਪ ਆਫ ਇੰਡੀਆ ਐਜ਼ ਵੈਲ। ਸੋ ਉਹ ਇੰਡੀਆ ਨੂੰ ਉਹ ਸਾਰਾ ਕੰਮ ਜਿਹੜਾ ਥੋੜ੍ਹਾ ਹੋਰ, ਥੋੜ੍ਹਾ ਨਹੀਂ ਬਹੁਤ ਜ਼ਿਆਦਾ ਹੋਰ ਐਗਰੈਸਿਵਲੀ ਕਰਨ ਦੀ ਜ਼ਰੂਰਤ ਹੈਗੀ ਹੈ। ਸਿਰਫ ਡਿਪਲੋਮੈਟਿਕ ਦੀ ਮੈਂ ਗੱਲ ਕਰ ਰਿਹਾ। ਸੁਰਿੰਦਰ ਸਾਹਿਬ ਤੁਸੀਂ ਆਉਂਦੇ ਹੋ, ਸੁਰਿੰਦਰ ਬਾਟਲਾ ਜੀ, ਗੋ ਹੈਡ।
ਯੁੱਧਵੀਰ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਯੁੱਧਵੀਰ ਜੀ, ਜਿਸ ਤਰ੍ਹਾਂ ਕਿ ਮੈਂ ਥੋੜਾ ਜਿਹਾ ਸਮਝ ਨਹੀਂ ਸਕਿਆ, ਜਿਵੇਂ ਤੁਸੀਂ ਸਟਾਰਟਿੰਗ ਤੋਂ ਕਿਹਾ ਕਿ 55 ਸਾਲ ਤੋਂ ਇੱਕ ਗੋਲੀ ਨਹੀਂ ਚੱਲੀ, ਹੈ ਨਾ ਜੀ, ਤੇ ਦੂਸਰੇ ਪਾਸੇ ਤੁਸੀਂ ਕਹਿੰਦੇ ਆ ਕਿ ਮੈਂ ਮਿਲਟਰੀ ਐਸਪੈਕਟ ਤੋਂ ਨਹੀਂ ਆਣ ਕੇ ਕਹਿ ਰਿਹਾ, ਹੈ ਜੀ, ਉਹਦੇ ਬਾਰੇ ਥੋੜਾ ਕਨਫਿਊਜ਼ਨ ਆ ਜੀ, ਉਹ ਕਲੀਅਰ ਕਰਿਓ ਤੁਸੀਂ। ਕਿਉਂਕਿ ਠੀਕ ਹੈ ਜੀ, ਚਾਈਨਾ ਬਦਮਾਸ਼ੀ ਤਾਂ ਕਰਦਾ ਜੀ, ਪਰ ਦੂਜੇ ਪਾਸੇ ਜੇ ਚਾਈਨਾ ਵਾਲੇ ਪਾਸੇ ਦੇਖਿਆ ਜਾਵੇ ਜੀ, ਉਹ ਕਹਿੰਦੇ ਆ ਕਿ ਇੰਡੀਆ ਸਾਡੇ ਏਰੀਏ 'ਚ ਆਉਂਦਾ। ਮੈਂ ਮੇਜਰ ਗੌਰਵ ਆਰੀਆ ਨੂੰ ਹੁਣ ਕੇ ਸੁਣ ਰਿਹਾ ਸੀ, ਉਹ ਕਹਿੰਦੇ ਵੀ ਮੇਰੀ ਲੱਦਾਖ ਦੇ ਵਿੱਚ ਡਿਊਟੀ ਹੁੰਦੀ ਸੀ ਤੇ ਅਸੀਂ 8-10 ਇਹ ਆਉਣਾ ਜਾਣਾ ਕਿ ਜਿਹੜਾ LAC ਆ ਜੀ, ਉਹ ਬਾਰਡਰ ਜਦੋਂ 47 ਦੇ ਵਿੱਚ ਆਜ਼ਾਦ ਹੋਇਆ ਜੀ ਇੰਡੀਆ, ਉਸ ਟਾਈਮ ਤੇ ਉਹ ਬਾਰਡਰ ਕਲੀਅਰ ਨਹੀਂ ਹੈਗਾ, ਉਹ ਲਾਈਨ ਆਫ ਐਕਚੁਅਲ ਕੰਟਰੋਲ ਆ ਜਿਹੜੀ, ਉਹ ਬਾਰਡਰ ਕਲੀਅਰ ਹੀ ਨਹੀਂ, ਉਹ ਪਹਾੜ ਹੈਗੇ ਆ। ਉਹ ਕਹਿੰਦੇ ਵੀ ਕੁਛ ਵੀ ਕਲੀਅਰ ਨਹੀਂ, 8-10 ਕਿਲੋਮੀਟਰ ਕਈ ਵਾਰੀ ਅਸੀਂ ਚਲੇ ਜਾਂਦੇ ਹਾਂ, ਉਹਨਾਂ ਨਾਲ ਬਹਿ ਕੇ ਖਾ ਪੀ ਆਇਆ, ਚਾਹ ਪੀ ਜਾਂਦੀ, ਕਈ ਵਾਰੀ ਜਾਣ ਕੇ ਉਹ ਆ ਜਾਂਦੇ ਆਣ ਕੇ 8-10 ਕਿਲੋਮੀਟਰ, ਇਸ ਲਈ ਕੋਈ ਜਾਣ ਕੇ ਇਹੋ ਜਿਹੀ ਗੱਲ ਤਾਂ ਹੈ ਨਹੀਂ ਵੀ ਉੱਥੇ ਲੜਾਈ ਲੱਗ ਜੂਗੀ ਜਾਣ ਕੇ ਕੋਈ, ਯਾਨੀ ਉਹਨਾਂ ਦਾ ਆਪਣੀ ਸਾਈਡ ਇਹ ਹੈ ਕਿ ਇੰਡੀਆ ਸਾਡੇ ਨਾਲ ਧੱਕਾ ਕਰ ਰਿਹਾ, ਹੈ ਨਾ ਜੀ। ਚਲੋ ਇਹ ਵੀ ਕਲੀਅਰ ਹੋ ਜਾਣਾ ਜੀ। ਬਾਕੀ ਜਿਹੜੀ ਦੂਸਰੀ ਗੱਲ ਆ, ਮੈਂ 96 ਤੱਕ ਹਾਂਗਕਾਂਗ ਦੇ ਵਿੱਚ ਰਿਹਾ ਯੁੱਧਵੀਰ ਜੀ, ਜਿੰਨੀ ਉਨੀ ਯਾਨੀ ਕਿ ਜਿਹੜੀ ਫਰੀਡਮ ਹੈ ਉਹ ਕੈਨੇਡਾ ਦੇ ਵਿੱਚ ਨਹੀਂ ਹੋਣੀ ਜਿੰਨੀ ਹਾਂਗਕਾਂਗ ਦੇ ਵਿੱਚ ਸੀਗੀ, ਕਿਉਂਕਿ ਉਸ ਟਾਈਮ ਬ੍ਰਿਟਿਸ਼ ਰੂਲ ਸੀਗਾ ਉੱਥੇ 97 ਤੱਕ
ਜੀ ਜੀ।
ਤੇ ਉਸ ਟਾਈਮ ਜੀ ਜਦੋਂ ਅਸੀਂ ਮੈਂ ਹਾਂਗਕਾਂਗ ਛੱਡਿਆ ਸੀ, ਉਸ ਤੋਂ ਪਹਿਲਾਂ ਆਣ ਕੇ ਉੱਥੇ ਕਿਹਾ ਜਾ ਰਿਹਾ ਸੀਗਾ ਕਿ ਕਿਉਂਕਿ ਜਿਹੜੇ ਉੱਥੇ ਲਾਜ਼ ਆਣ ਕੇ ਸਾਰੇ ਉਹ ਬ੍ਰਿਟਿਸ਼ ਦੇ ਚੱਲਦੇ ਸੀਗੇ, ਬਹੁਤ ਯਾਨੀ ਕੈਨੇਡਾ ਤੋਂ ਜ਼ਿਆਦਾ ਆਜ਼ਾਦੀ ਸੀਗੀ, ਉੱਥੇ ਮੈਂ 1.5-2 ਸਾਲ ਰਿਹਾ ਜੀ ਉੱਥੇ, ਹੈ ਨਾ। ਤੇ ਕਿਉਂਕਿ ਉੱਥੇ ਹੁਣ ਇਹਨੂੰ ਚੰਗੀ ਗੱਲ ਤਾਂ ਨਹੀਂ ਕਹਿ ਸਕਦੇ, ਪਰ ਉੱਥੇ ਤੁਸੀਂ ਰੋਡ ਦੇ ਉੱਤੇ ਤੁਰੇ ਜਾਂਦੇ, ਉੱਥੇ ਬੀਅਰ ਬੂਅਰ ਪੀਂਦੇ ਰਹਿੰਦੇ ਸੀ, ਪਾਰਕ 'ਚ ਬਹਿ ਕੇ ਕੋਈ ਕੁਛ ਨਹੀਂ ਕਹਿੰਦਾ ਸੀਗਾ। ਹੁਣ 97 ਦੇ ਵਿੱਚ ਆਪਣੇ ਉਹ ਬ੍ਰਿਟਿਸ਼ ਚਲੇ ਗਏ, ਚਾਈਨਾ ਦੀਆਂ ਫੌਜਾਂ ਦਾਖਲ ਹੋ ਗਈਆਂ ਜੀ। ਉਸ ਟਾਈਮ 97 ਤੋਂ ਪਹਿਲਾਂ ਇਹ ਯਾਨੀ ਕਿ ਕਮਿਟਮੈਂਟ ਹੋਈ ਸੀ ਕਿ 50 ਅਗਲੇ 50 ਸਾਲ ਤੱਕ, ਕਿਉਂਕਿ ਉਹ ਪਿਛਲੇ 100 ਸਾਲ ਤੋਂ 199 ਸਾਲ ਤੋਂ ਮੈਂ ਉਹ ਪੱਟੇ 'ਤੇ ਸੀਗਾ, ਅਤੇ ਉਹ ਜਿਹੜੇ ਲੋਕ ਸੀਗੇ ਬ੍ਰਿਟਿਸ਼ ਕਲਚਰ ਦੇ ਵਿੱਚ ਰੰਗੇ ਗਏ ਸੀਗੇ, ਵੈਸਟਰਨ ਕਲਚਰ ਦੇ ਵਿੱਚ ਉਹਨਾਂ ਨੇ ਇੰਨੀ ਆਜ਼ਾਦੀ ਮਾਣੀ ਸੀ ਪਿਛਲੇ 200 ਸਾਲ ਤੋਂ, ਅਤੇ ਉਹਨਾਂ ਨੂੰ ਉਹ ਯੂਜ਼ ਟੂ ਹੋ ਗਏ ਸੀਗੇ ਯਾਨੀ ਕਿ ਆਜ਼ਾਦੀ 'ਤੇ, ਅਤੇ ਉਹ ਕਹਿੰਦੇ ਸੀ ਵੀ ਨੈਕਸਟ 50 ਈਅਰ ਜਿਹੜੇ ਲਾਜ਼ ਆ ਗਏ ਉਹ ਸੇਮ ਰਹਿਣਗੇ ਜਿਸ ਤਰ੍ਹਾਂ 97 ਤੋਂ ਪਹਿਲਾਂ ਸੀਗੇ, ਹੁਣ ਉਹ ਆਪਣੇ 2043 ਦੇ ਵਿੱਚ 47 ਦੇ ਵਿੱਚ ਜਾ ਕੇ ਉਹ ਲਾਅ ਚੇਂਜ ਹੋਣੇ ਸੀਗੇ ਜਿਹੜੇ ਚਾਈਨਾ ਹੁਣੇ ਆਣ ਕੇ ਕਰ ਰਿਹਾ ਹੈਗਾ, ਉਹ ਆਪਣੇ 20-25 ਸਾਲ ਪਹਿਲਾਂ ਹੀ ਕਰੀ ਜਾਂਦਾ 27 ਸਾਲ ਪਹਿਲਾਂ, ਅਤੇ ਇਹਦੇ ਵਿੱਚ ਆਪਣੇ ਜੋ ਉਹਨਾਂ ਨਾਲ ਬ੍ਰਿਟਿਸ਼ ਨਾਲ ਕੋਈ ਲਿਖਤ ਪੜ੍ਹ ਤਾਂ ਹੋਈ ਹੋਣੀ ਆ, ਉਹ ਵੀ ਕੋਈ ਜਾਣ ਕੇ ਗੱਲਬਾਤ ਚੱਕ ਸਕਦੇ ਆ ਮੁੱਦਾ, ਕਿਉਂਕਿ ਉਹਨਾਂ ਨੇ ਉੱਥੇ ਰਾਜ ਕੀਤਾ ਜੀ, ਅਤੇ ਉਹਨਾਂ ਲੋਕਾਂ ਨੂੰ ਜਿਹੜਾ 50 ਸਾਲ ਸੇਮ ਆਣ ਕੇ ਲਾਜ਼ ਦੀ ਗੱਲ ਹੋਈ ਸੀਗੀ ਵੀ ਉਹ ਨਹੀਂ ਦਿੱਤੀ ਜਾ ਰਹੀ ਅਤੇ ਉਹਨਾਂ ਨੂੰ ਆਜ਼ਾਦੀ ਖੋਈ ਜਾ ਰਹੀ ਹੈ, ਇਹਦੇ ਬਾਰੇ ਇੰਗਲੈਂਡ ਦੇਖੋ ਗੱਲ ਚੱਕਦਾ ਕਿ ਨਹੀਂ ਚੱਕਦਾ, ਇਹਦੇ ਬਾਰੇ ਦੱਸੋ। ਥੈਂਕ ਯੂ ਜੀ।
ਥੈਂਕ ਯੂ। ਪਹਿਲਾਂ ਤਾਂ ਮੈਂ ਤੁਹਾਨੂੰ ਉਹ ਗੱਲ ਐਕਸਪਲੇਨ ਕਰਦਾ ਵੀ ਜਦੋਂ ਮੈਂ ਗੱਲ ਕਹਿੰਦਾ ਨਾ ਵੀ ਪਿਛਲੇ 50 ਸਾਲ 'ਚ 55 ਨਹੀਂ ਕਹਿ ਰਿਹਾ ਜੀ, ਮੈਂ 50 ਕਹਿ ਰਿਹਾ, ਪਿਛਲੇ 50 ਸਾਲ 'ਚ ਉਹਨਾਂ ਨੇ ਕੋਈ ਬਹੁਤੀ ਕੋਈ ਲੜਾਈਆਂ ਨਹੀਂ ਲੜੀਆਂ ਹੈਗੀਆਂ ਚਾਈਨਾ ਨੇ, ਉਹ ਮੈਂ ਇਸ ਲਈ ਕਹਿੰਦਾ ਹੈਗਾ ਕਿ ਚਾਈਨਾ ਸਿਰਫ ਇਹ ਧਮਕੀਆਂ ਹੀ ਦਿੰਦਾ ਹੈ ਕਿ ਕਦੇ ਜਪਾਨ ਦੇ ਵਾਟਰ ਦੇ ਵਿੱਚ ਆਪਣੇ ਜਹਾਜ਼ ਲੈ ਗਏ, ਅਤੇ ਚਾਈਨਾ ਦੀ ਉਸ ਧਮਕੀ ਨੂੰ ਕਾਊਂਟਰ ਕਰਨ ਲਈ ਅਮੈਰੀਕਾ ਨੇ ਵੀ ਫਟਾਫਟ ਜਿਹੜਾ ਅਮੈਰੀਕਨ ਬੇਸ ਆ ਜਪਾਨ ਦੇ ਵਿੱਚ ਉੱਥੇ ਉਹਨਾਂ ਨੇ ਲਿਆ ਕੇ ਆਪਣੇ ਜਹਾਜ਼ ਖੜ੍ਹੇ ਕਰ ਦਿੱਤੇ। ਸੋ ਚਾਈਨਾ ਨੇ ਚਾਹੇ ਉਹ ਜਪਾਨ ਨੂੰ ਪ੍ਰੈਸ਼ਰਾਈਜ਼ ਕਰੇ, ਚਾਹੇ ਉਹ ਤਾਇਵਾਨ ਨੂੰ ਕਰੇ, ਚਾਹੇ ਇੰਡੀਆ ਨੂੰ ਕਰੇ, ਚਾਈਨਾ ਨੇ ਚਾਈਨਾ ਦਾ ਵੀ ਮਨ ਨਹੀਂ ਹੈ ਲੜਾਈ ਲੜਨ ਦਾ, ਕਿਉਂਕਿ ਚਾਈਨਾ ਦੇਖੋ ਚਾਈਨਾ ਇਕਨੋਮਿਕ ਸੁਪਰ ਪਾਵਰ ਬਣ ਚੁੱਕਾ ਹੈ। ਸੋ ਚਾਈਨਾ ਵੁੱਡ ਵਾਂਟ ਟੂ ਮੇਨਟੇਨ ਦੈਟ ਸਟੇਟਸ। ਜੇ ਚਾਈਨਾ ਜੰਗ ਵੱਲ ਲੱਗ ਜਾਏਗਾ ਕਿਸੇ ਨਾਲ ਵੀ ਲੜਾਈ ਲੜੇਗਾ, ਜਪਾਨ ਦੇ ਨਾਲ ਲੜੇਗਾ ਤਾਂ ਅਮਰੀਕਾ ਵੀ ਨਾਲ ਹੈ, ਇਕੱਲੀ ਜਪਾਨ ਦੇ ਨਾਲ ਥੋੜ੍ਹੀ ਲੜਾਈ ਹੋਣੀ ਆ, ਅਮੈਰੀਕਨ ਬੇਸ ਬੜਾ ਸਟਰੋਂਗ ਹੈ। ਤੁਸੀਂ ਦੇਖੋ ਟਰੰਪ ਸਾਹਿਬ ਨੇ ਕਿੰਨੇ ਜਹਾਜ਼ ਲਿਆ ਕੇ ਉੱਥੇ ਖੜੇ ਕਰ ਦਿੱਤੇ। ਸੋ ਜੇ ਚਾਈਨਾ ਜਪਾਨ ਦੇ ਨਾਲ ਲੜਾਈ ਲੜੇਗਾ ਤਾਂ ਵੀ ਦਿੱਕਤ ਹੈ, ਇੰਡੀਆ ਦੇ ਨਾਲ ਕੋਈ ਮਿਲਟਰੀ ਕਨਫਰੰਟੇਸ਼ਨ ਕੋਈ ਐਸਕਲੇਟ ਹੋ ਗਈ ਐਂਡ ਵੈਰੀ ਈਜ਼ੀਲੀ ਇਟ ਕੁੱਡ ਗੋ ਆਊਟ ਆਫ ਕੰਟਰੋਲ। ਥੋੜ੍ਹੀ ਜਿਹੀ ਵੀ ਐਸਕਲੇਸ਼ਨ ਇੰਡੀਆ ਔਰ ਚਾਈਨਾ ਦੇ ਵਿੱਚ ਹੋ ਗਈ ਨਾ ਥੋੜ੍ਹੀ ਜਿਹੀ, ਬੜੀ ਆਰਾਮ ਦੇ ਨਾਲ ਆਊਟ ਆਫ ਕੰਟਰੋਲ ਹੋ ਜਾਣੀ ਆ ਫਿਰ ਉਹ, ਐਂਡ ਫਿਰ ਉਹ ਐਸਕਲੇਸ਼ਨ ਇੰਨੀ ਜਲਦੀ ਰੁਕਣੀ ਨਹੀਂ ਹੈ। ਚਾਈਨਾ ਨੂੰ ਇਸ ਗੱਲ ਦਾ, ਇੰਡੀਆ ਨੂੰ ਵੀ ਪਤਾ, ਡਰ ਤਾਂ ਦੋਨਾਂ ਨੂੰ ਲੱਗੇਗਾ, ਇੰਡੀਆ ਨੂੰ ਵੀ ਲੱਗੇਗਾ, ਚਾਈਨਾ ਨੂੰ ਵੀ ਲੱਗੇਗਾ, ਬਟ ਚਾਈਨਾ ਇਸ ਵੇਲੇ ਇਸ ਪੋਜੀਸ਼ਨ 'ਚ ਨਹੀਂ ਹੈ ਕਿ ਕੋਈ ਵੱਡੀ ਅਨਕੰਟਰੋਲਡ ਮਿਲਟਰੀ ਐਸਕਲੇਸ਼ਨ ਹੋ ਜਾਏ। ਛੋਟੀ ਮੋਟੀ ਤਾਂ ਚਲੋ ਇੱਕ ਲੋਕਲਾਈਜ਼ ਜੀ ਲੜਾਈ ਤਾਂ ਅਫੋਰਡ ਕਰ ਸਕਦਾ, ਚਾਈਨਾ ਵੀ ਅਫੋਰਡ ਕਰ ਸਕਦਾ, ਇੰਡੀਆ ਵੀ ਕਰ ਸਕਦਾ, ਪਰ ਵੱਡੀ ਜੰਗ ਨਹੀਂ ਅਫੋਰਡ ਕਰ ਸਕਦਾ। ਸੋ ਜਦੋਂ ਵੱਡੀ ਜੰਗ ਅਫੋਰਡ ਹੀ ਨਹੀਂ ਕਰ ਸਕਦਾ ਚਾਈਨਾ ਇਸ ਮੌਕੇ ਦੇ ਉੱਤੇ, ਨਾ ਜਪਾਨ ਨਾ ਨਾ ਚਾਈਨਾ ਨਾ ਇੰਡੀਆ ਦੇ ਨਾਲ ਨਾ ਕਿਸੇ ਨਾਲ, ਤਾਂ ਫਿਰ ਇਸ ਮੌਕੇ ਦੇ ਉੱਤੇ ਲੜਾਈ ਤਾਂ ਸਾਰੀ ਡਿਪਲੋਮੈਟਿਕ ਲੜੀ ਜਾਣੀ ਹੈ ਨਾ, ਲੜਾਈ ਤਾਂ ਸਾਰੀ ਡਿਪਲੋਮੈਟਿਕ ਹੈ ਜੀ। ਯੂਨਾਈਟਿਡ ਨੇਸ਼ਨਸ ਕੀ ਹੋਏਗਾ, ਇੰਡੀਆ ਸਵਾਲ ਖੜਾ ਕਰੇ ਕਿ ਐਸੀ ਇਰਰਿਸਪੋਂਸੀਬਲ ਤਾਕਤ ਨੂੰ, ਮੈਂ ਵਰਡ ਬੜੀ ਜ਼ਿੰਮੇਵਾਰੀ ਨਾਲ ਯੂਜ਼ ਕਰ ਰਿਹਾ, ਬੜੀ ਰਿਸਪੋਂਸੀਬਲੀ ਮੈਂ ਇਰਰਿਸਪੋਂਸੀਬਲ ਵਰਡ ਚਾਈਨਾ ਲਈ ਯੂਜ਼ ਕਰ ਰਿਹਾ ਕਿ ਐਸੀ ਇਰਰਿਸਪੋਂਸੀਬਲ ਕੰਟਰੀ ਜਿਹੜੀ ਕਿ 14 ਜਨਵਰੀ ਨੂੰ ਸਭ ਕੁਝ ਪਤਾ ਹੋਵੇ ਔਰ 20 ਜਨਵਰੀ ਤੱਕ ਦੁਨੀਆ ਤੋਂ ਛੁਪਾ ਕੇ ਰੱਖੇ, ਉਹਨੂੰ ਅਸੀਂ ਯੂਨਾਈਟਿਡ ਨੇਸ਼ਨ ਦੀ ਸਿਕਿਉਰਟੀ ਕੌਂਸਲ ਦੀ ਜਗ੍ਹਾ ਦਿੱਤੀ ਹੋਈ ਹੈ। ਇੰਡੀਆ ਨੂੰ ਸਵਾਲ ਖੜਾ ਕਰਨਾ ਚਾਹੀਦਾ, ਲੈਟ ਅਸ ਆਲ ਗੈਟ ਟੂਗੈਦਰ, ਨੋ ਵੀ ਹੈਵ ਟੂ ਰੀਵਿਜ਼ਿਟ, ਵੀ ਹੈਵ ਟੂ ਰੀਵਿਜ਼ਿਟ ਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਸਿਕਿਉਰਟੀ ਕੌਂਸਲ 'ਚ ਕੌਣ ਬੈਠੇਗਾ। ਹੋਰ ਕੁਛ ਨਹੀਂ ਤਾਂ ਇੰਡੀਆ ਨੂੰ ਉੱਥੇ ਸੀਟ ਮਿਲ ਜਾਏਗੀ, ਇੰਡੀਆ ਦਾ ਕੇਸ ਹੋਰ ਜ਼ਿਆਦਾ ਮਜ਼ਬੂਤ ਹੋਏਗਾ ਕਿਉਂਕਿ ਇਸ ਵੇਲੇ ਇੱਕ ਬਹੁਤ ਇੰਪੋਰਟੈਂਟ ਚੀਜ਼ ਸਮਝਣ ਵਾਲੀ ਆ, ਸਾਰੀ ਦੁਨੀਆ ਇਹਦੇ ਨਾਲ ਪੀੜਿਤ ਹੈ। ਹੁੰਦਾ ਕੀ ਹੈ, ਜਦ ਇੰਡੀਆ ਕਹਿੰਦਾ ਸੀਗਾ ਨਾ ਅੱਜ ਤੋਂ 90s ਦੇ ਵਿੱਚ, ਇੰਡੀਆ ਕਹਿੰਦਾ ਸੀ ਜੀ ਕਸ਼ਮੀਰ ਦੇ ਵਿੱਚ ਆ ਟੈਰਰਿਸਟ ਆ ਰਹੇ ਨੇ, ਕੋਈ ਨਹੀਂ ਸੀ ਸੁਣ ਕੇ ਰਾਜੀ, ਉਹ ਕਹਿੰਦਾ ਤੁਹਾਡੇ ਬੰਦੇ ਮਰਦੇ ਆ, ਇਹ ਫਰੀਡਮ ਫਾਈਟਰ ਹੈ ਜਾਂ ਟੈਰਰਿਸਟ ਹੈ, ਤੁਸੀਂ ਜਾਣੋ ਤੁਹਾਡਾ ਕੰਮ ਜਾਣੇ, ਕੋਈ ਨਹੀਂ ਸੀ ਸੁਣ ਕੇ ਰਾਜੀ। ਜਦੋਂ 9/11 ਹੋਇਆ ਫਿਰ ਅਮਰੀਕਾ ਦੀ ਨੀਂਦ ਖੁੱਲ੍ਹੀ, ਫਿਰ ਇੰਡੀਆ ਜਿਹੜੀ ਗੱਲ ਕਹਿੰਦਾ ਸੀ ਫਿਰ ਉਹਨਾਂ ਨੂੰ ਸਮਝ ਆਉਣੀ ਸ਼ੁਰੂ ਹੋਈ ਕਿ ਇੰਡੀਆ ਠੀਕ ਕਹਿ ਰਿਹਾ ਸੀਗਾ। ਜਦੋਂ ਸਾਰੀ ਦੁਨੀਆ ਦੇ ਵਿੱਚ ਟ੍ਰਬਲ ਹੈ, ਆਸਟ੍ਰੇਲੀਆ ਬ੍ਰਾਜ਼ੀਲ ਸਭ ਇਸ ਵੇਲੇ ਚਾਹੁੰਦੇ ਨੇ ਕਿ ਜੀ ਚਾਈਨਾ ਖਿਲਾਫ ਐਕਸ਼ਨ ਹੋਵੇ, ਸੋ ਘੱਟ ਤੋਂ ਘੱਟ ਚਾਈਨਾ ਨੂੰ ਅਕਾਊਂਟੇਬਲ ਬਣਾ ਕੇ ਪੁੱਟ ਚਾਈਨਾ ਇਨ, ਕੱਟ ਟੂ ਸਾਈਜ਼, ਲੈਟਸ ਕੱਟ ਚਾਈਨਾ ਟੂ ਇਟ ਸਾਈਜ਼, ਉਹਨੂੰ ਆਪਣੀ ਜਗ੍ਹਾ 'ਤੇ ਬਿਠਾ ਦਿੱਤਾ ਜਾਵੇ, ਦੈਟ ਇਜ਼ ਵੈਰੀ ਇੰਪੋਰਟੈਂਟ ਇਸ ਹਾਲਾਤ ਦੇ ਵਿੱਚ। ਹਾਂਜੀ ਜੁਝਾਰ ਸਿੰਘ ਜੀ ਤੁਹਾਡੀ ਕਾਲ ਅਗਲੀ ਹੋਏਗੀ ਔਰ ਹਰਪਾਲ ਜੀ ਤੁਹਾਡੀ ਕਾਲ ਵੀ ਮੈਂ ਲੈ ਰਿਹਾ। ਸੁਵਿਨਾ ਜੀ ਪਹਿਲਾਂ ਸਾਡੇ ਮੇਨ ਜਿਹੜੇ 8 ਸਪੋਂਸਰਸ ਨੇ, ਮੇਨ 8 ਸਪੋਂਸਰਸ ਪਹਿਲਾਂ ਉਹ ਅਨਾਊਂਸ ਕੀਤੇ ਜਾਣ, ਮੇਨ 8 ਸਪੋਂਸਰ ਸਾਡੇ ਉਹ ਅਨਾਊਂਸ ਕਰ ਦਿਓ।
ਲਾਈਨਸਰ ਮੇਨ ਸਪੌਂਸਰ ਨੇ ਜੀ ਹੈਰੀ ਤਾਲੀਵਾਲ ਜੀ, ਮਾਰਕੀਟ ਬ੍ਰੋਕਰ ਨੇ ਸਕੋਸ਼ਾ ਬੈਂਕ ਦੇ ਨਾਲ ਡਾਇਰੈਕਟ ਡੀਲ ਕਰਦੇ ਨੇ ਵਿਦ ਬੈਂਕ, ਕੋਈ ਵੀ ਮਾਰਕੀਟ ਦੀਆਂ ਸੇਵਾਵਾਂ ਦੇ ਲਈ ਤੁਸੀਂ ਕਾਲ ਕਰੋ ਹੈਰੀ ਤਾਲੀਵਾਲ ਜੀ ਨੂੰ 416-617-6969 ਤੇ 416-617-6969 ਤੇ। ਪਰਚੇਸ ਕੁਝ ਕਰਨਾ ਰੀਫਾਈਨਾਂਸ ਅਪਰੂਵਲ ਵਿਦ ਇਨ 24 ਆਵਰਸ ਹੋ ਜਾਏਗਾ। ਸੈਲਫ ਇੰਪਲੋਇਡ ਹੋ, ਲੋ ਇਨਕਮ ਹੈ, ਕੁਝ ਆਉਂਦੀ ਕੋਈ ਗੱਲ ਨਹੀਂ, ਹੈਰੀ ਤਾਲੀਵਾਲ ਜੀ ਦਾ ਨੰਬਰ 416-617-6969। For all your grocery needs, the route to Siponcho, India's Taste Grocery Store, 900 Ray Lawson Boulevard, Brampton is the address. Mavis Road and Ray Lawson Boulevard is the major intersection. Jyada jankari, call to Sikaro India's Taste Grocery Store, Avnish Agarwal ji, CPACA professional accountant, ne India, America, Canada, which own a new designation class ne, 30 ਸਾਲਾਂ ਤੋਂ ਜ਼ਿਆਦਾ ਉਹਨਾਂ ਦਾ ਤਜਰਬਾ। ਜੇ ਤੁਸੀਂ ਕੋਈ ਵੀ ਅਕਾਊਂਟਿੰਗ ਦੀਆਂ ਸੇਵਾਵਾਂ ਲੈਣੀਆਂ ਨੇ, ਬਿਜ਼ਨਸ ਐਡਵਾਈਜ਼ਰੀ, ਫਾਈਨੈਂਸ਼ੀਅਲ ਪਲਾਨਿੰਗ, ਟੈਕਸ ਸਰਵਿਸਿਜ਼ ਦੇ ਲਈ ਕਾਲ ਕਰੋ ਅਵਨੀਸ਼ ਅਗਰਵਾਲ ਜੀ ਨੂੰ 6475 ਤੇ 6475 02 2 9 6 6475 02 2 9 6 ਅਵਨੀਸ਼ ਅਗਰਵਾਲ ਜੀ ਪੰਜਾਬੀ ਬਾਈ ਨੇਚਰ ਰੈਸਟੋਰੈਂਟ ਸਵੀਟਸ ਔਨ ਸਰਵ ਕਰਦੇ ਨੇ ਬ੍ਰਾਂਟਨ ਦੇ ਵਿੱਚ ਦੋ ਲੋਕੇਸ਼ਨ ਤੋਂ ਏਅਰਪੋਰਟ ਰੋਡ ਲੋਕੇਸ਼ਨ ਲਈ 905 7914 6677 ਇਹਨਾਂ ਦਾ ਹੀ ਇੱਕ ਨਵਾਂ ਵੈਂਚਰ ਅੰਮ੍ਰਿਤਸਰੀ ਢਾਬਾ ਬਾਈ ਪੰਜਾਬੀ ਤੁਹਾਨੂੰ ਚਾਹੀਦੇ ਨੇ ਪਰਸਨਲ ਯੂਜ ਦੇ ਲਈ ਮੈਡੀਕਲ ਐਕਸਪੈਂਸਿਸ ਨੇ, ਜ਼ਰੂਰ ਤੁਸੀਂ ਬੇਝਿਜਕ ਹੋ ਕੇ ਕਾਲ ਕਰੋ ਗੌਰਵ ਕੁਮਾਰ ਜੀ ਨੂੰ 647-495-01 ਤੇ 647-409-7501 ਤੇ। ਗੋਇਲ ਟਰੈਵਲਸ ਦਾ ਨੰਬਰ 905-796-0000-905-796-0000 ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਨੂੰ ਲੋੜ ਹੈ ਜੀ ਏਜ਼ੀ ਡਰਾਈਵਰਸ ਦੀ, ਉਹਨਾਂ ਦਾ ਨੰਬਰ 905-678-0013 905-678-0313 ਬੈਸਟ ਪਾਨਕੇਨ ਕਾਰਪੇਟ ਐਂਡ ਫਲੋਰਿੰਗ ਲਿਮਿਟਿਡ ਦਾ ਨੰਬਰ 905-6596-7877 ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਜਸਵਿੰਦਰ ਕਾਲਰਾ ਜੀ, ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ।
ਜੀ ਬਿਲਕੁਲ ਜੀ, ਉਹਨਾਂ ਨਾਲ ਵੀ ਗੱਲ ਕਰਦੇ ਹੈਗੇ ਹਾਂ ਔਰ ਨਾਲ ਸਾਡੇ ਬਾਕੀ ਸਪੌਂਸਰਸ ਨਾਲ ਵੀ ਕਰਦੇ ਹਾਂ। ਮੈਂ ਕੁਇਕਲੀ ਇਹ ਦੱਸਣਾ ਚਾਹਾਂਗਾ ਕਿ ਜਿਹੜੀ ਅਸੀਂ ਹੁਣੇ ਗੱਲ ਕਰ ਹੀ ਰਹੇ ਸੀਗੇ, ਦੇਖੋ ਗਲੋਬਲ ਮੇਲ ਦੇ ਵਿੱਚ ਇੱਕ ਆਰਟੀਕਲ ਹੁਣੇ ਆਇਆ, ਕੁਛ ਹੀ ਮਿੰਟ ਪਹਿਲਾਂ, ਤਕਰੀਬਨ 15 ਮਿੰਟ ਪਹਿਲਾਂ ਇੱਕ ਗਲੋਬਲ ਮੇਲ 'ਚ ਆਰਟੀਕਲ ਆਇਆ ਉਹਦੇ, ਔਰ ਅੱਜ ਤੁਸੀਂ ਹੁਣੇ ਗਲੋਬਲ ਮੇਲ ਦੀ ਵੈਬਸਾਈਟ 'ਤੇ ਜਾਓਗੇ ਤਾਂ ਪਹਿਲਾ ਆਰਟੀਕਲ ਇਹੀ ਹੈ। ਸਭ ਤੋਂ ਪਹਿਲਾਂ ਆਰਟੀਕਲ ਦੀ ਹੈੱਡਲਾਈਨ ਸੁਣੋ, ਕੈਨੇਡਾ ਐਂਡ ਐਲਾਈਜ਼ ਸੇ China's Hong Kong crackdown conflicts with binding UN treaty. ਅੱਛਾ ਇਹਨੂੰ ਲਿਖਿਆ ਕਿਹਨੇ ਹੈਗਾ? ਸਟੀਫਨ ਚੇਸ ਔਰ ਰੋਬਰਟ ਫਾਈਫ। ਰੋਬਰਟ ਫਾਈਫ ਤੁਹਾਨੂੰ ਪਤਾ ਬੜੇ ਮਸ਼ਹੂਰ ਰਹੇ ਨੇ, ਜੇ ਤੁਹਾਨੂੰ ਯਾਦ ਹੋਏ ਉਹਨਾਂ ਨੇ ਇਹਦੇ 'ਤੇ ਵੀ ਬੜਾ ਕੰਮ ਕੀਤਾ ਸੀਗਾ ਜਿਹੜਾ ਕੈਨੇਡਾ ਦੇ ਵਿੱਚ ਸਾਡੇ ਇੱਥੇ ਬੜਾ ਵੱਡਾ ਸਕੈਂਡਲ ਹੋਇਆ ਸੀਗਾ, ਔਰ ਸਟੀਫਨ ਚੇਸ, ਉਹਨਾਂ ਦੋਨਾਂ ਨੇ ਆਰਟੀਕਲ ਲਿਖਿਆ, ਬੜਾ ਇੰਟਰਸਟਿੰਗ ਆਰਟੀਕਲ ਹੈਗਾ। ਔਰ ਇਹ ਜਿਹੜੀ ਜੁਆਇੰਟ ਸਟੇਟਮੈਂਟ ਦਿੱਤੀ ਗਈ ਹੈ ਇਹਦੇ ਵਿੱਚ ਕੈਨੇਡਾ ਤੋਂ ਇਲਾਵਾ ਅਮੈਰੀਕਾ, ਇੰਗਲੈਂਡ, ਆਸਟ੍ਰੇਲੀਆ ਇਹ ਸਾਰੇ ਨੇ, ਔਰ ਇਹਦੇ ਵਿੱਚ ਉਹਨਾਂ ਨੇ ਕਲੀਅਰਲੀ ਸਟੇਟਮੈਂਟ ਦਿੱਤੀ ਹੈ ਕਿ ਚਾਈਨਾ ਇਸ ਜੈਪਰਡਾਈਜ਼ਿੰਗ ਇੰਟਰਨੈਸ਼ਨਲ ਕੋਆਪਰੇਸ਼ਨ ਡਿਊਰਿੰਗ ਕੋਵਿਡ-19 ਪੈਂਡੇਮਿਕ ਬਾਈ ਅਨਾਊਂਸਿੰਗ ਦਿਸ ਨਿਊ ਸਿਕਿਉਰਿਟੀ ਲਾਸ ਵਿਚ ਇਟ ਵਿਲ ਇੰਪੋਜ਼ ਔਨ ਦ ਫਾਰਮਰ ਬ੍ਰਿਟਿਸ਼ ਕਾਲੋਨੀ। ਸੋ ਬੜੀ ਬੜੀ ਇੰਪੋਰਟੈਂਟ ਗੱਲ ਹੈ, ਇਕੱਠੇ ਮਿਲ ਕੇ ਬੜੀ ਵੱਡੀ ਰਿਸਪੋਂਸ, ਦਿਸ ਇਜ਼ ਵਾਟ ਆਈ ਵਾਸ ਟਾਕਿੰਗ ਅਰਲੀਅਰ। ਮੈਂ ਇਹੀ ਗੱਲ ਕਹਿ ਰਿਹਾ ਕਿ ਕੈਨੇਡਾ, ਇਹ ਤਾਂ ਦੇਖੋ ਮੇਰੇ ਗੱਲ ਕਰਦੇ ਕਰਦੇ ਬ੍ਰੇਕਿੰਗ ਨਿਊਜ਼ ਆ ਗਈ ਹੈ ਗਲੋਬਲ ਮੇਲ ਨੇ, ਬੜੀ ਵਧੀਆ। ਮੈਂ ਕੱਲ੍ਹ ਵੀ ਗੱਲ ਹੋ ਰਹੀ ਸੀ ਮੇਰੀ ਕਿਸੇ ਨਾਲ, ਮੈਂ ਕਹਿ ਰਿਹਾ ਸੀ ਕਿ ਆਈ ਐਮ ਨੋਟ ਸੇਇੰਗ, ਕਿਉਂਕਿ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਗਲੋਬਲ ਮੇਲ ਨੇ ਵੀ ਉਹ ਗੱਲ ਕਰਤੀ ਹੈ, ਤਾਂ ਮੈਂ ਕਹਿ ਰਿਹਾ ਨੋ ਡਾਊਟ ਟੋਰੋਂਟੋ ਸਟਾਰ ਇਜ਼ ਅ ਗੁੱਡ ਰੀਡ, ਔਰ ਹੁਣ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੱਡੀ ਖਬਰ 52 ਮਿਲੀਅਨ 'ਚ ਵਿਕ ਗਿਆ ਹੈਗਾ ਟੋਰੋਂਟੋ ਸਟਾਰ। ਮੈਂ ਕੱਲ੍ਹ ਸਾਰਾ ਅਨੈਲਿਸਿਸ ਕਰ ਰਿਹਾ ਸੀ ਕਿਸੇ ਨਾਲ, ਔਰ ਇੱਕ ਡਿਟੇਲ ਅਨੈਲਿਸਿਸ ਮੈਂ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗਾ, ਸਾਰਾ ਡਿਟੇਲ ਅਨੈਲਿਸਿਸ ਕੈਨੇਡਾ ਦੇ ਮੇਨ ਸਟ੍ਰੀਮ ਮੀਡੀਆ ਦਾ, ਜਿਹਦੇ ਵਿੱਚ ਕਿ ਅਸੀਂ ਡਿਸਕਸ ਕਰਾਂਗੇ ਕਿ ਮੇਨ ਸਟ੍ਰੀਮ ਮੀਡੀਆ ਕਿੰਨੇ ਲੋਸਿਸ ਹੋ ਰਹੇ ਉਹਨਾਂ ਨੂੰ, ਬਿਲਕੁਲ ਤੁਹਾਨੂੰ ਐਗਜੈਕਟ ਨੰਬਰ ਦੇਵਾਂਗੇ, ਐਗਜੈਕਟ ਨੰਬਰ, ਕਿਉਂਕਿ ਪਬਲਿਕਲੀ ਟ੍ਰੇਟਡ ਕੰਪਨੀਜ਼ ਨੇ, ਇਹਨਾਂ ਦਾ ਲੇਖਾ ਜੋਖਾ ਸਾਰਾ ਬਾਹਰ ਹੈ, ਪਬਲਿਕ ਦੇ ਵਿੱਚ ਹੁੰਦਾ। ਸੋ ਤੁਹਾਨੂੰ ਐਗਜੈਕਟ ਦੱਸਾਂਗੇ ਕਿ ਕਿੰਨਾ ਲੋਸ ਹੋ ਰਿਹਾ ਸੀਗਾ ਟੋਰੋਂਟੋ ਸਟਾਰ ਨੂੰ, ਕਿੰਨੇ ਉਹਨਾਂ ਨੇ ਬੰਦੇ ਰੱਖੇ ਨੇ, ਕਿੰਨੇ ਕੱਢੇ ਨੇ ਉਹਨਾਂ ਨੇ ਬੰਦੇ, ਨੈਸ਼ਨਲ ਪੋਸਟ ਦੀ ਕੀ ਪੋਜੀਸ਼ਨ ਹੈਗੀ ਹੈ, ਪੋਸਟ ਮੀਡੀਆ ਗਰੁੱਪ ਦੀ ਓਵਰਆਲ ਕੀ ਪੋਜੀਸ਼ਨ ਹੈਗੀ ਹੈ, ਔਰ ਗਲੋਬਲ ਮੇਲ ਦੀ ਕੀ ਪੋਜੀਸ਼ਨ ਹੈ, ਔਰ ਕਿਸ ਹੱਦ ਤੱਕ ਗਲੋਬਲ ਮੇਲ ਜਿਹੜਾ ਹੈਗਾ ਉਹ ਥੋੜ੍ਹਾ ਜਿਹਾ ਸਟਰੋਂਗ ਕਿਉਂ ਹੋਇਆ। ਮੈਂ ਪਿਛਲੇ ਕੁਝ ਸਾਲਾਂ ਤੋਂ ਦੇਖ ਰਿਹਾ, ਪ੍ਰੈਸ ਵੀ ਨਵੀਂ ਲਗਾਈ, ਪੇਪਰ ਬੜਾ ਵਧੀਆ, ਬਹੁਤ ਖੂਬਸੂਰਤ ਪੇਪਰ ਇਸਤੇਮਾਲ ਕਰਦੇ ਨੇ, ਕੰਟੈਂਟ ਉਹਨਾਂ ਦਾ ਕਿਉਂ ਥੋੜ੍ਹਾ ਜਿਹਾ ਸਟਰੋਂਗ ਹੋਇਆ ਗਲੋਬਲ ਮੇਲ ਦਾ। ਸੋ ਫਾਈਨੈਂਸ਼ੀਅਲ ਪੋਸਟ ਹੋਣ ਦੇ ਬਾਵਜੂਦ ਪੋਸਟ ਮੀਡੀਆ ਗਰੁੱਪ ਜਾਂ ਨੈਸ਼ਨਲ ਪੋਸਟ ਜਿਹੜਾ ਹੈ ਉਹ ਥੋੜ੍ਹਾ ਜਿਹਾ ਹੋਰ ਸਟਰੋਂਗ ਕਿੱਦਾਂ ਹੋ ਸਕਦਾ, ਸੋ ਇਹਦੇ 'ਤੇ ਇੱਕ ਡਿਟੇਲ ਅਨੈਲਿਸਿਸ ਜਿਹੜਾ ਉਹ ਤੁਹਾਡੇ ਲਈ ਪੇਸ਼ ਕਰਾਂਗੇ। ਔਰ ਆਨ ਕਿਹੜੇ ਪੇਪਰ ਬੰਦ ਹੋ ਗਏ ਨੇ, ਜਿੱਦਾਂ ਹੁਣ ਮੈਟਰੋ ਬੜੀ ਵੱਡੀ ਚੇਨ ਸੀਗੀ, ਕਿਉਂ ਬੰਦ ਕਰ ਦਿੱਤੀ ਗਈ, ਟੋਰੋਂਟੋ ਸਟਾਰ ਜਾਂ ਟੋਰ ਸਟਾਰ ਜਿਹੜਾ ਉਹਦਾ ਪੇਰੈਂਟ ਗਰੁੱਪ ਹੈਗਾ। ਸੋ ਇੱਕ ਬੜਾ ਇੰਟਰਸਟਿੰਗ ਅਨੈਲਿਸਿਸ ਜਿਹੜਾ ਉਹ ਤੁਹਾਡੇ ਲਈ ਅਸੀਂ ਪੇਸ਼ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਬਟ ਇਹ ਆਰਟੀਕਲ ਜ਼ਰੂਰ ਪੜ੍ਹਨਾ ਜੀ, ਗਲੋਬਲ ਮੇਲ ਦੇ ਵਿੱਚ ਇਹ ਆਰਟੀਕਲ ਬੜਾ ਇੰਟਰਸਟਿੰਗ ਹੈ, ਤਾਂ ਜੋ ਗੱਲ ਅਸੀਂ ਹੁਣ ਕਹਿ ਹੀ ਰਹੇ ਸੀਗੇ, ਸੋ ਉਹ ਅਸੀਂ ਤੁਹਾਨੂੰ ਉਹ ਤੁਸੀਂ ਦੇਖ ਲਓ, ਉਹੀ ਗੱਲ ਸਾਹਮਣੇ ਆ ਗਈ। ਜੁਝਾਰ ਸਿੰਘ ਜੀ ਤੁਸੀਂ ਆਉਂਦੇ ਰਹੋ, ਜੁਝਾਰ ਸਿੰਘ ਜੀ ਗੋ ਅਹੈਡ।
ਜੁਦਵੀ ਜੀ ਤੇ ਸਵੀਨਾ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਜੁਦਵੀ ਜੀ, ਪਰਮਾਣੂ ਬੰਬ ਤੇ ਮਿਜ਼ਾਇਲ ਤੋਂ ਵੀ ਖਤਰਨਾਕ ਜਿਹੜੀ ਕੈਨੇਡਾ ਦੇ ਕੋਲ ਇੱਕ ਚੀਜ਼ ਆ, ਓਬਵੀਅਸਲੀ ਚਾਈਨਾ ਦੇ ਕੋਲ ਜਿਹੜੇ ਹਥਿਆਰਾਂ ਦੇ ਮਾਮਲੇ 'ਚ ਆਪਾਂ ਕਿਤੇ ਵੀ ਉਹਨਾਂ ਦੇ ਸਾਹਮਣੇ ਨਹੀਂ ਖੜਦੇ। ਜੁਦਵੀ ਜੀ, ਸਾਡੇ ਕੋਲ ਇੱਕ ਐਕਟ ਆ, ਉਹਨੂੰ ਕਹਿੰਦੇ ਆ ਸੈਗੀ ਮੈਂਟੈਕਸੀ ਐਕਟ। ਇਹ ਮੈਗਨੈਸਟੀ ਇੱਕ ਵਕੀਲ ਸੀ ਜੁਦਵੀ ਜੀ, ਇਹ ਰਸ਼ੀਆ ਦੇ ਵਿੱਚ ਐਕਚੁਲੀ ਜਿਹੜੇ ਓਲੀਗਾਰਕ, ਤੁਸੀਂ ਸਾਰੀਆਂ ਉਹ ਕਹਾਣੀਆਂ ਜਾਣਦੇ ਹੋ ਉੱਥੇ ਕਿਸ ਤਰ੍ਹਾਂ ਦੀ ਕਰਪਸ਼ਨ ਆ ਔਰ ਕਿੰਨੇ ਵੱਡੇ ਪੱਧਰ ਦੀ ਆ। ਉੱਥੇ ਟੈਕਸ ਅਵੇਜਨ ਦਾ 230 million ਦਾ ਕੋਈ ਕੇਸ ਸੀ, ਤਾਂ ਇਹ ਉੱਥੇ ਲੜ ਰਹੇ ਸੀਗੇ, ਤਾਂ ਇਹਨਾਂ ਨੂੰ ਉੱਥੇ ਹਿਰਾਸਤ ਵਿੱਚ ਰੱਖਿਆ ਗਿਆ। ਬਹੁਤ ਬੁਰੀ ਤਰ੍ਹਾਂ ਤਸੀਹੇ ਵੀ ਦਿੱਤੇ ਗਏ ਅਤੇ ਬਾਅਦ ਦੇ ਵਿੱਚ ਇਹਨਾਂ ਮਰਡਰ ਹੀ ਕਰ ਦਿੱਤਾ ਗਿਆ, ਘੁੱਟ ਘੁੱਟ ਕੇ ਇਹਨਾਂ ਨੂੰ ਬੈਟਨ ਦੇ ਨਾਲ ਉੱਥੇ ਕੁੱਟਿਆ ਗਿਆ। ਅਤੇ ਇਹਨਾਂ ਨੂੰ ਸਮਰਪਿਤ ਆਪਣੇ ਇੱਥੇ ਅਮੈਰੀਕਾ 'ਚ ਵੀ ਲੋਅ ਹੈਗਾ ਅਤੇ ਇੱਥੇ ਵੀ ਇਹਨਾਂ ਦੇ ਨਾਂ ਦੇ ਉੱਤੇ ਬਣਾਇਆ ਗਿਆ ਇਹ ਐਕਟ ਆ, ਜਿਹਦੇ ਮੁਤਾਬਕ ਯੁੱਧ ਵਿੱਚ ਜਿਹੜੀਆਂ ਚਾਈਨੀਜ਼ ਇਨਵੈਸਟਮੈਂਟ ਆ, ਐਸਟਸ ਆ ਜਿਹੜੀਆਂ ਇੱਥੇ, ਉਹਨਾਂ ਨੂੰ ਜਿਹੜਾ ਕੈਨੇਡਾ ਆ ਉਹ ਵਿਦਹੋਲਡ ਕਰ ਸਕਦਾ ਜਾਂ ਉਹਨਾਂ ਨੂੰ ਜ਼ਬਤ ਜਿਹਨੂੰ ਆਪਾਂ ਕਹਿੰਦੇ ਉਹ ਕਰ ਸਕਦਾ ਆ। ਇਕੱਲਾ ਇਹ ਆਪਾਂ ਤਾਂ ਹੁਣ ਚਲੋ ਚਾਈਨਾ ਦੀ ਗੱਲ ਕਰਦੇ ਹਾਂ ਅਤੇ ਮੈਂ ਉਹਦੇ ਬਾਰੇ ਵੀ ਤੁਹਾਡੇ ਤੋਂ ਸਵਾਲ ਪੁੱਛਣਾ ਹੈ। ਇਹ ਜਿਹੜਾ ਕੋਈ ਵੀ ਲੋਟੂ ਨਿਜ਼ਾਮ ਆ ਦੁਨੀਆਂ ਦੇ ਵਿੱਚ ਬੈਠੇ, ਚਾਹੇ ਉਹ ਅਫਰੀਕਨ ਹੋਣ, ਚਾਹੇ ਜਿਹੜੀਆਂ ਏਸ਼ੀਆ ਦੀਆਂ ਡੈਮੋਕ੍ਰੇਟਿਕ ਆ ਜਾਂ ਅਨਮਚਿਓਰ ਡੈਮੋਕ੍ਰੇਸੀ ਆ, ਜਿਹੜੀਆਂ ਉੱਥੋਂ ਲੋਕਾਂ ਦਾ ਲੁੱਟ ਹੋ ਕੇ ਪੈਸਾ ਆਉਂਦਾ, ਆਪਾਂ ਪੰਜਾਬ ਤੋਂ ਮਾਈਗ੍ਰੇਟ ਕੀਤਾ ਸਾਰਿਆਂ ਨੇ ਵੱਡੇ ਪੱਧਰ 'ਤੇ ਆਪਣੀ ਕਮਿਊਨਿਟੀ ਰਹਿੰਦੀ ਆ, ਉੱਥੇ ਵੀ ਅਨਫੋਰਚੁਨੇਟਲੀ ਮੈਨੂੰ ਕਹਿਣਾ ਪਵੇਗਾ ਕਿ ਅੱਗੇ ਜਿਹੜੀ ਕਰਪਸ਼ਨ ਹੁੰਦੀ ਸੀ ਉਹ ਪੈਸਾ ਉੱਥੇ ਲੱਗ ਜਾਂਦਾ ਸੀ, ਚਲੋ ਮਾੜਾ ਮੋਟੇ ਇਕੋਨਮੀ ਚੱਲਦੀ ਸੀ। ਹੁਣ ਜਾ ਕੇ ਕੋਈ ਆਪਣੇ ਭਰਾ ਨੂੰ ਇੱਥੇ ਮਾਈਗ੍ਰੇਟ ਕਰਾ ਦਿੰਦਾ ਆ, ਕੋਈ ਬਿਜ਼ਨਸਮੈਨ ਕਿਸੇ ਤਰੀਕੇ ਨਾਲ ਜਾਂ ਜਿਹੜੇ ਸਰਕਾਰੀ ਅਧਿਕਾਰੀ ਆ, ਲੀਡਰ ਆ, ਜਾਂ ਨਿਆਣਿਆਂ ਨੂੰ ਭੇਜ ਦਿੰਦੇ ਆ ਅਤੇ ਉਹ ਫਿਰ ਪੈਸਾ ਇੱਥੇ ਬਾਹਰ ਕੱਢਦੇ ਆ ਜੀ। ਅਤੇ ਜੁਦਵੀ ਜੀ, ਜਿਹੜਾ ਇਹ ਐਕਟ ਹੈ ਇਹਦੇ ਮੁਤਾਬਕ ਜਿਹੜੀਆਂ ਚਾਈਨੀਜ਼ ਐਸਟਸ ਆ ਉਹ ਵੱਡੇ ਪੱਧਰ 'ਤੇ ਬਾਹਰਲੇ ਦੇਸ਼ਾਂ ਦੇ ਵਿੱਚ ਇਨਵੈਸਟ ਆ ਵੱਖਰੀਆਂ ਵੱਖਰੀਆਂ ਚੀਜ਼ਾਂ 'ਚ, ਸੋ ਇੱਕ ਤਾਂ ਇਹ ਖਤਰਾ ਹੋ ਸਕਦਾ ਕਿ ਜੇ ਸਾਰੇ ਮੁਲਕ ਇਕੱਠੇ ਹੋ ਜਾਣ ਤਾਂ ਉਹਨਾਂ ਨੂੰ ਇਹ ਜ਼ਬਤ ਕਰ ਸਕਦੇ ਆ, ਜਿਹੜੀਆਂ ਕਿ ਚਾਈਨਾ ਬਿਲਕੁਲ ਨਹੀਂ ਚਾਹੂਗਾ। ਇੱਕ ਤਾਂ ਇਹਦੇ ਬਾਰੇ ਦੱਸੋ ਕਿ ਇਹ ਐਕਟ ਲਾਗੂ ਕੀਤਾ ਜਾ ਸਕਦਾ, ਕਿਉਂਕਿ ਜਿਹੜੇ ਸਾਡੇ ਕੰਜ਼ਰਵੇਟਿਵ ਲੀਡਰਸ਼ਿਪ ਰੇਸ ਦੇ ਹੋਪਫੁੱਲ ਆ ਮਿਸਟਰ ਪੀਟਰ ਮਕੇ, ਉਹਨੇ ਵੀ 3 ਹਫ਼ਤੇ ਪਹਿਲਾਂ ਇਸ ਐਕਟ ਦੇ ਉੱਤੇ ਇਸ ਐਕਟ ਨੂੰ ਲੈ ਕੇ ਬਿਆਨ ਦਿੱਤਾ ਸੀ। ਔਰ ਜਿਹੜੇ ਸਾਡੇ ਉਹਨਾਂ ਦੇ ਜਿਹੜੇ ਇੱਥੇ ਜਿਹੜਾ ਉਹਨਾਂ ਦਾ ਅੰਬੈਸੀ ਆ, ਉਹਨੇ ਵੀ ਬੜਾ ਸਖ਼ਤ ਰਿਐਕਸ਼ਨ ਦਿੱਤਾ ਇਸ ਚੀਜ਼ ਨੂੰ ਲੈ ਕੇ ਕਿ ਜੇ ਇਹ ਐਕਟ ਸਾਡੀਆਂ ਜਿਹੜੀਆਂ ਚਾਈਨੀਜ਼ ਐਸਟ ਆ ਉਹਨਾਂ ਦੇ ਉੱਤੇ ਲਾਗੂ ਕੀਤਾ ਗਿਆ। ਤਾਂ ਸੋ ਜੁਦਵੀਰ ਜੀ, ਤੁਸੀਂ ਇਹ ਦੱਸੋ ਕਿ ਜਿਹੜਾ, ਚਲੋ ਚਾਈਨਾ ਦਾ ਵੀ ਤੁਸੀਂ ਜਵਾਬ ਦੇਣਾ, ਇਹ ਵੀ ਦੱਸੋ ਕਿ ਜਿਹੜਾ ਸਾਡੇ ਇੰਡੀਆ ਤੋਂ, ਪੰਜਾਬ ਤੋਂ ਜਾਂ ਹੋਰ ਕਿਤੇ ਜਾਂ ਪਾਕਿਸਤਾਨ ਤੋਂ ਜਿਹੜੇ ਸਾਡੇ ਲੀਡਰਾਂ ਨੇ ਹੁਣ ਇਹ ਨਵਾਂ ਟ੍ਰੈਂਡ ਭਾਲਿਆ ਆ ਕਿ ਪੈਸਾ ਲੁੱਟੋ ਉੱਥੋਂ ਅਤੇ ਇੱਥੇ ਇਨਵੈਸਟ ਕਰੋ, ਕਿ ਆਉਣ ਵਾਲੇ ਸਮੇਂ 'ਚ ਉਹਨਾਂ ਲਈ ਵੀ ਇਹ ਜਿਹੜਾ ਐਕਟ ਆ, ਮੈਗਨੈਕਟੀ ਐਕਟ ਆ, ਇਹ ਮੁਸ਼ਕਲਾਂ ਖੜੀਆਂ ਕਰ ਸਕਦਾ। ਬਾਕੀ ਕੀ ਕੈਨੇਡਾ ਇੰਨਾ ਕੁ ਸਟਰੋਂਗ ਹੈ ਕਿ ਉਹਨਾਂ ਦੀਆਂ ਆਪਾਂ ਐਸਟ ਹੀ ਜ਼ਬਤ ਕਰ ਲਈਏ ਜੀ, ਅਤੇ ਇਹ ਚਾਈਨਾ ਦੀ ਕਿੰਨੀ ਕੁ ਵੱਡੀ ਕਮਜ਼ੋਰੀ ਆ ਕਿ ਉਹਨਾਂ ਦੀਆਂ ਬਹੁਤ ਸਾਰੀਆਂ ਐਸਟਸ ਬਾਹਰਲੇ ਮੁਲਕਾਂ ਦੇ ਵਿੱਚ ਆ। ਥੈਂਕ ਯੂ ਜੁਦਵੀ ਜੀ।
ਥੈਂਕ ਯੂ। ਬਿਲਕੁਲ ਜੀ, ਇਹਦੇ ਬਾਰੇ ਪਹਿਲਾਂ ਵੀ ਕਈ ਵਾਰੀ ਗੱਲ ਹੋ ਚੁੱਕੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ, ਮੈਗਨੈਸੀ ਐਕਟ ਜਿਹੜਾ ਹੈਗਾ ਹੈ, ਔਰ ਤੁਸੀਂ ਬਿਲਕੁਲ ਸਹੀ ਕਿਹਾ, ਇਹ ਇੱਕ ਅਕਾਊਂਟੈਂਟ ਸੀਗੇ ਜਿਹੜੇ ਕਿ ਉੱਥੇ ਇਨਵੈਸਟੀਗੇਟ ਇਸ ਚੀਜ਼ ਨੂੰ ਕਰ ਰਹੇ ਸੀਗੇ। $230 million ਦਾ ਜਿਹੜਾ ਫਰੋਡ ਹੋਇਆ ਸੀ, ਇਹਦੇ ਵਿੱਚ ਰਸ਼ੀਅਨ ਟੈਕਸ ਅਫੀਸ਼ੀਅਲਸ ਇਨਵੋਲਵ ਸੀਗੇ। ਰਸ਼ੀਆ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਉੱਥੇ ਦੀ ਕਰਪਸ਼ਨ ਦੀ ਕਹਾਣੀ ਫਿਰ ਕਿਸੇ ਨੂੰ ਸੁਣਾਵਾਂਗੇ, ਵਲਾਦਮੀਰ ਪੁਤਿਨ ਸਾਹਿਬ ਕਿੱਦਾਂ ਛੁੱਟੀਆਂ ਮਨਾਉਣ ਗਏ ਸੀ ਆਪਣੀ ਵਾਈਫ ਦੇ ਨਾਲ, ਅਤੇ ਉਹਨਾਂ ਨੂੰ ਬੁਲਾ ਕੇ ਉਹ ਤਾਂ ਕਿਉਂਕਿ ਫਾਰਮਰ KGB ਸੀਗੇ, ਠੀਕ ਹੈ ਜੀ, ਅਤੇ ਰਸ਼ੀਅਨ ਸਪਾਈ ਏਜੰਸੀ KGB ਚਲਾਉਂਦੇ ਰਹੇ ਨੇ, ਅਤੇ KGB ਬੌਸ ਤੋਂ ਬਾਅਦ ਉਹ ਕਿੱਦਾਂ ਛੁੱਟੀਆਂ ਮਨਾ ਕੇ, ਲਗਭਗ ਰਿਟਾਇਰਮੈਂਟ ਵਾਲੀ ਸੀਗਾ ਉਹਨਾਂ ਦਾ ਕੰਮ, ਅਤੇ ਉੱਥੋਂ ਉਹਨਾਂ ਨੂੰ ਬੁਲਾ ਕੇ ਟੈਂਪਰੇਰੀਲੀ ਕਿਹੜੀਆਂ ਪੋਜੀਸ਼ਨਸ 'ਤੇ ਲਗਾਇਆ ਗਿਆ, ਕੀ ਕੁਛ ਉੱਥੇ ਕਰਪਸ਼ਨ ਹੋ ਰਹੀ ਸੀ ਰਸ਼ੀਆ ਦੇ ਵਿੱਚ, ਮੇਅਰ ਤੋਂ ਲੈ ਕੇ ਅਤੇ ਉੱਪਰ ਤੱਕ ਰਾਸ਼ਟਰਪਤੀ ਤੱਕ ਕੀ ਚੱਲ ਰਿਹਾ ਸੀ ਮਾਮਲਾ, ਔਰ ਫਿਰ ਕਿੱਦਾਂ ਉਹਨਾਂ ਨੂੰ ਪਾਵਰ ਮਿਲੀ ਵਲਾਦਮੀਰ ਪੁਤਿਨ ਸਾਹਿਬ ਨੂੰ, ਔਰ ਕੀ ਕੁਛ ਰਸ਼ੀਆ ਦੇ ਵਿੱਚ ਜਿਸ ਤਰ੍ਹਾਂ ਇਹ ਸਾਰਾ ਕੁਛ ਹੁੰਦਾ ਰਿਹਾ, ਉਹ ਕਿਸ ਦਿਨ ਫਿਰ ਕਹਾਣੀ ਸੁਣਾਵਾਂਗੇ। ਸੋ ਉਸ ਦਰਮਿਆਨ ਇਹਨਾਂ ਦੀ ਜਿਹੜੀ 2009 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀ, 2009 ਦੇ ਵਿੱਚ ਡੈਥ ਹੋਈ, ਅਤੇ ਫਿਰ ਰਾਸ਼ਟਰਪਤੀ ਓਬਾਮਾ ਨੇ ਇਹ 2012 ਦੇ ਵਿੱਚ ਜਿਹੜਾ ਰੂਲ ਇਹਨਾਂ ਦੇ ਨਾਂ ਦੇ ਉੱਤੇ ਹੀ ਪਾਸ ਕੀਤਾ ਸੀਗਾ, ਸਰਜੇ ਮਨੈਸਕੀ ਦੇ ਨਾਂ ਦੇ ਉੱਤੇ, ਔਰ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਬਿੱਲ ਜਦ ਉਹਨਾਂ ਨੇ ਪਾਸ ਕੀਤਾ ਅਤੇ ਉਹਦੇ ਜ਼ਰੀਏ ਉਹ ਜ਼ਿੰਮੇਵਾਰ ਠਹਿਰਾਉਣਾ ਚਾਹੁੰਦੇ ਸੀ ਉਹਨਾਂ ਲੋਕਾਂ ਨੂੰ ਜਿਹੜੇ ਕਿ ਗਲਤ ਤਰੀਕੇ ਦੇ ਨਾਲ ਕੋਈ ਵੀ ਦੁਰਵਰਤੋਂ ਕਰਦੇ, ਔਰ ਇਹ ਅਮੈਰੀਕਨ ਕਾਨੂੰਨ ਜਿਹੜਾ US ਕਾਂਗਰਸ ਨੇ ਪਾਸ ਕੀਤਾ ਸੀ, ਇਹ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਲਾਗੂ ਹੁੰਦਾ ਹੈ। ਸੋ ਇਹਦੇ ਜ਼ਰੀਏ ਕੀ ਤੁਸੀਂ ਓਫੈਂਡਰਸ ਦੇ ਰਾਈਟ ਜਿਹੜੇ ਐਸੈਟਸ ਨੇ ਫਰੀਜ਼ ਕਰਨ ਦੀ ਗੱਲ ਕਰ ਰਹੇ ਹੋ ਪਹਿਲਾਂ, ਔਰ ਜਾਂ ਚਾਈਨਾ 'ਤੇ ਲਾਗੂ ਕਰ ਸਕਾਂਗੇ ਕਿ ਨਹੀਂ ਕਰ ਸਕਾਂਗੇ, ਸਰ ਉਸ ਲਾਅ ਦੀ ਜ਼ਰੂਰਤ ਹੀ ਨਹੀਂ ਹੈ। ਯੂਨਾਈਟਿਡ ਨੇਸ਼ਨਸ ਦੇ ਤਹਿਤ ਦੇਰ ਇਜ਼ ਐਨ ਬਾਈਂਡਿੰਗ ਐਗਰੀਮੈਂਟ, ਜਿਹੜਾ ਅੱਜ ਤਾਈਵਾਨ ਦੇ ਬਾਰੇ ਜੇ ਗੱਲ ਕੀਤੀ ਜਾਵੇ, ਬਾਈਂਡਿੰਗ ਐਗਰੀਮੈਂਟ ਹੈ ਕਿ ਯੈਸ ਤੁਸੀਂ ਤਾਈਵਾਨ ਜਾਂ ਹਾਂਗਕਾਂਗ ਦੇ ਬਾਰੇ ਤੁਸੀਂ ਆਹ ਚੀਜ਼ਾਂ ਕਰ ਸਕਦੇ ਹੋ, ਆਹ ਚੀਜ਼ਾਂ ਤੁਸੀਂ ਨਹੀਂ ਕਰ ਸਕਦੇ। 1997 ਦੇ ਵਿੱਚ ਜਦੋਂ ਉਹਨਾਂ ਨੇ ਬ੍ਰਿਟਿਸ਼ ਕੋਲੋਨੀ ਨੂੰ ਆਪਣੇ ਅਧੀਨ ਕੀਤਾ, ਤੇ ਬਕਲੀਅਰ ਐਗਰੀਮੈਂਟਸ ਹੈਗੇ ਨੇ ਕਿ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਹਾਂਗਕਾਂਗ ਦੇ ਵਿੱਚ ਹੋਣ ਦੇਣੀਆਂ ਨੇ। ਸੋ ਉਹ ਚੀਜ਼ਾਂ ਇਹਨਾਂ ਨੇ 2003 'ਚ ਵੀ ਕੀਤੀਆਂ ਨੇ ਕੋਸ਼ਿਸ਼। ਸੋ ਉਹਦੇ ਉਸ ਕਾਨੂੰਨ ਦੇ ਤਹਿਤ ਹੀ ਜਿਹੜਾ ਚਾਈਨਾ ਨੂੰ ਕਟਘਰੇ 'ਚ ਖੜਾ ਕੀਤਾ ਜਾ ਸਕਦਾ। ਦੂਸਰਾ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਚਾਈਨਾ ਨੂੰ ਜਵਾਬ ਤਾਂ ਦੇਣਾ ਚਾਹੀਦਾ। ਚਾਈਨਾ ਜਵਾਬ ਦੇ ਇਸ ਮਾਮਲੇ ਦੇ ਵਿੱਚ ਕਿ ਤੁਸੀਂ ਇਹ ਦੱਸੋ ਕਿ ਇਹ ਕਿੱਥੋਂ ਓਰੀਜਨੇਟ ਹੋਇਆ। ਅਜੇ ਤਾਂ ਚਾਈਨਾ ਨੇ ਇਹੀ ਨਹੀਂ ਦੱਸਿਆ ਵੀ ਓਰੀਜਨੇਟ ਕਿੱਥੋਂ ਹੋਇਆ, ਲੈਬ 'ਚੋਂ ਗਲਤੀ ਦੇ ਨਾਲ ਵੀ ਜੇ ਨਿਕਲ ਗਿਆ ਸੀਗਾ ਜੇ ਗਲਤੀ ਦੇ। ਅੱਛਾ, ਮਜ਼ੇਦਾਰ ਗੱਲ ਇਹ ਹੈ ਕਿ ਚਾਈਨਾ ਨੇ ਇੰਨਾ ਪੈਸਾ ਖਰਚ ਕੀਤਾ ਸੋਸ਼ਲ ਮੀਡੀਆ 'ਤੇ ਇਹ ਖਬਰ ਫੈਲਾਉਣ ਦੇ ਵਿੱਚ ਚਾਈਨਾ ਨੇ ਕਿ ਇਹ ਜਿਹੜੀ ਸਾਰੀ ਚੀਜ਼ ਆ ਅਮੈਰੀਕਾ ਨੇ ਕੌਨਸਪਰੇਸੀ ਥਿਊਰੀ, ਮਤਲਬ ਜੋ ਪੈਸਾ ਦੁਨੀਆ ਭਰ ਦਾ ਉਹਨਾਂ ਨੇ ਖਰਚ ਕੀਤਾ ਕਿ ਕੌਨਸਪਰੇਸੀ ਥਿਊਰੀ ਇਹ ਫੈਲਾਤੀ ਜਾਵੇ ਕਿ ਇਹ ਤਾਂ ਅਮੈਰੀਕਾ ਤੋਂ ਨਿਕਲਿਆ। ਸੋ ਪਹਿਲਾਂ ਤਾਂ ਚਾਈਨਾ ਨੂੰ ਇਹ ਜਵਾਬ ਦੇਣਾ ਪਏਗਾ, ਇਹ ਜਵਾਬ ਦੇਣਾ ਪਏਗਾ ਜੀ ਆਇਆ ਕਿੱਥੋਂ। ਸੋ ਉਹ ਜਵਾਬ ਦੇ, ਫਿਰ ਚਾਈਨਾ ਇਹ ਜਵਾਬ ਦੇ ਕੇ ਇਹਨੂੰ ਰੋਕਣ ਲਈ ਕਿਉਂ ਉਹਨੇ ਪਹਿਲਾਂ ਕੋਸ਼ਿਸ਼ਾਂ ਨਹੀਂ ਕੀਤੀਆਂ, ਇਹ ਸੈਕਿੰਡ ਆਂਸਰ ਦੇਣਾ ਪਏਗਾ ਉਹਨਾਂ ਨੂੰ ਕਿ 14 ਜਨਵਰੀ ਨੂੰ ਜਦੋਂ ਤੁਹਾਨੂੰ ਪਤਾ ਲੱਗ ਗਿਆ ਸੀ ਤੁਸੀਂ 20 ਜਨਵਰੀ ਤੱਕ ਸਭ ਕੁਝ ਕਿਉਂ ਹੋਣ ਦਿੱਤਾ, ਲੋਕ ਫਲਾਈਟਸ ਲੈ ਕੇ ਚਾਈਨਾ ਤੋਂ ਬਾਹਰ ਜਾ ਰਹੇ ਸੀਗੇ, ਜੇ ਪਹਿਲਾਂ ਪਤਾ ਲੱਗ ਜਾਂਦਾ ਕੰਟਰੀਜ਼ ਨੂੰ ਤਾਂ ਪਹਿਲਾਂ ਐਕਸ਼ਨ ਲੈ ਲੈਂਦੇ, ਉਹ ਜਵਾਬ ਦੇਣਾ ਪਏਗਾ। ਤੀਸਰਾ ਜਵਾਬ ਇਹ ਦੇਣਾ ਪਏਗਾ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹ ਕਿੱਦਾਂ ਕਹਿ ਦਿੱਤਾ ਕਿ ਹਜੇ ਹਿਊਮਨ ਟੂ ਹਿਊਮਨ ਟ੍ਰਾਂਸਫਰ ਦਾ ਸਾਨੂੰ ਨਹੀਂ ਪਤਾ, ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਨਾਂ ਆਧਾਰ ਦੇ ਉੱਤੇ ਕਿਹਾ। ਚੌਥਾ ਜਵਾਬ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਇਹ ਦੇਣਾ ਪਏਗਾ ਕਿ ਚਾਈਨਾ ਦੇ ਵਿੱਚ ਨਵੇਂ ਸਾਲ ਦੇ ਜਸ਼ਨ ਮਨਾ ਰਿਹਾ, ਸਾਰਾ ਕੁਝ ਹੋ ਰਿਹਾ, ਵਿੱਚ ਹੀ ਚਾਈਨਾ, ਵਿੱਚ ਹੀ ਵਰਲਡ ਹੈਲਥ ਆਰਗੇਨਾਈਜੇਸ਼ਨ, ਤੁਸੀਂ ਇੱਕ ਦੂਸਰੇ ਦੀ ਤਾਰੀਫ ਦੇ ਪੁੱਲ ਬੰਨਣ ਲੱਗੇ ਹੋਏ ਹੋ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਵਧੀਆ ਵਧੀਆ ਕੰਮ ਕੀਤਾ, ਉਹ ਚਾਈਨਾ ਦੇ ਪੁੱਲ ਬਣ ਰਿਹਾ। ਪੰਜਵਾਂ ਜਵਾਬ ਚਾਈਨਾ ਨੂੰ ਇਹ ਦੇਣਾ ਪਏਗਾ ਕਿ ਵਟ ਇਜ਼ ਇਟ ਡੂਇੰਗ ਟੂ ਮੇਕ ਸ਼ੋਰ ਕਿ ਦਿਸ ਡਜ਼ ਨਾਟ ਹੈਪਨ ਅਗੇਨ। ਇਹ ਇਕੱਲੀ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਵੈਟ ਮਾਰਕੀਟਸ ਬੰਦ ਕਰ ਦਿਆਂਗੇ, ਉਹ ਤੇ ਇੱਕ ਐਕਸ਼ਨ ਹੈ, ਬਟ ਤੁਸੀਂ ਮੇਕ, ਤੁਸੀਂ ਵੀ ਵਿਲ ਟੇਕ ਯੋਰ ਵਰਡ, ਅਸੀਂ ਤੁਹਾਡੇ 'ਤੇ ਪੂਰਾ ਟਰੱਸਟ ਕਰਦੇ ਹਾਂ ਚਾਈਨਾ 'ਤੇ, ਜੇ ਤੁਸੀਂ ਐਲਾਨ ਹੀ ਕਰ ਦਿਓ ਕਿ ਦੇਖੋ ਦੁਬਾਰਾ ਕੋਈ ਵਾਇਰਸ ਨਹੀਂ ਅਸੀਂ ਬਾਹਰ ਆਉਣ ਦਿਆਂਗੇ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਜੇ ਉਹ ਅੱਛਾ ਇਹਨਾਂ ਚੀਜ਼ਾਂ ਲਈ ਕਾਊਂਟਰ ਕਰੋ, ਅਕਾਊਂਟੇਬਲ ਬਣਾਓ। ਔਰ ਦੂਸਰਾ, ਅੱਜ ਜਿਹੜੇ ਦੇਖੋ ਅੱਜ ਸਾਰੀ ਪ੍ਰੋਬਲਮ ਕਿੱਥੇ ਖੜੀ ਹੈ, ਸਾਰੇ ਲੋਕ ਕਹਿੰਦੇ ਆ ਜੀ ਆਹ ਕਿਸੇ ਤਰ੍ਹਾਂ ਨਿਬੇੜਾ ਕਰੋ ਇਹਦਾ, ਜਿਹੜਾ ਹੁਣ ਇਸ ਵੇਲੇ ਇਹ ਵਾਇਰਸ ਚੱਲ ਰਿਹਾ ਨਾ, ਫਿਰ ਅਸੀਂ ਦੇਖਾਂਗੇ। ਲੇਕਿਨ ਬਾਅਦ ਦੇ ਵਿੱਚ ਵੀ ਜਿਹੜੀਆਂ ਸਪਲਾਈ ਚੇਨਸ ਜਾਂ ਖਤਮ ਕਰਨ ਦੀ ਗੱਲ ਹੋ ਰਹੀ ਹੈ ਜਾਂ ਘਟਾਉਣ ਦੀ ਗੱਲ ਹੋ ਰਹੀ ਹੈ, ਉਹਨੂੰ ਅੱਜ ਤੋਂ ਹੀ ਸਵਾਲ ਖੜੇ ਕਰਨੇ ਪੈਣਗੇ। ਅੱਗੇ ਵਧਣ ਤੋਂ ਪਹਿਲਾਂ ਜੀ ਮੇਰੇ ਖਿਆਲ ਦੇ ਨਾਲ ਸਾਡੇ ਸਪੋਂਸਰ ਵੇਟ ਕਰ ਰਹੇ ਨੇ, ਮੈਂ ਚਾਹਾਂਗਾ ਕਿ ਪਹਿਲਾਂ ਸਾਡੇ ਸਪੋਂਸਰ ਲੈ ਲੈ ਜਾਣ। ਸੋ ਓਵਰ ਟੂ ਯੂ ਸੁਵੀਨਾ ਜੀ, ਸਾਡੇ ਸਪੋਂਸਰ ਪਹਿਲਾਂ ਲੈ ਲਓ, ਫਿਰ ਮੈਂ ਹਰਪਾਲ ਜੀ ਤੁਹਾਡੀਆਂ ਔਰ ਬਾਕੀ ਸਾਰੀਆਂ ਕਾਲਸ ਆਉਂਦੀਆਂ ਕਰਾਂਗਾ ਜੀ।
ਕੀ ਸਾਡੇ ਨਾਲ ਜਸਵਿੰਦਰ ਕਾਲਰਾ ਜੀ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਜਸਵਿੰਦਰ ਜੀ, ਵੈਲਕਮ ਟੂ ਦੀ ਸ਼ੋਅ।
ਥੈਂਕ ਯੂ ਸੁਵੀਨਾ ਜੀ, ਥੈਂਕ ਯੂ ਯੁੱਧਵੀਰ ਜੀ ਤੇ ਸਾਊਥ ਏਸ਼ੀਅਨ ਪਲਸ ਸੁਣਨ ਵਾਲੇ ਸਾਰੇ ਹੀ ਲਿਸਨਰਸ ਨੂੰ ਜਸਵਿੰਦਰ ਕਾਲਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਅ ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਆਪਣੀ ਗੱਲ ਥੋੜੀ ਜਿਹੀ ਅਧੂਰੀ ਰਹਿ ਗਈ ਸੀਗੀ, ਮੈਂ ਫਿਰ ਇੱਕ ਵਾਰੀ ਰਿਪੀਟ ਕਰ ਦਾਂਗੇ, ਜਿਹੜੇ ਲੋਕ ਸਿਰਫ ਪ੍ਰਾਈਜ਼ ਨੂੰ ਥੱਲੇ ਆਉਣ ਦਾ ਇੰਤਜ਼ਾਰ ਕਰ ਰਹੇ ਨੇ, ਜ਼ਰੂਰੀ ਨਹੀਂ ਹੁੰਦਾ ਕਿ ਵੀ ਪ੍ਰਾਈਜ਼ ਥੱਲੇ ਆਉਣ ਤਾਂ ਹੀ ਇੱਕ ਇਨਵੈਸਟਮੈਂਟ ਅਪੋਰਚੁਨਿਟੀ ਹੁੰਦੀ ਹੈ। ਇੰਟਰਸਟ ਰੇਟ ਇਸ ਵੇਲੇ ਲੋ, ਜਿਹਨੂੰ ਕਹਿੰਦੇ ਨੇ ਵੀ ਬੋਟਮ ਰੌਕ, ਸਭ ਤੋਂ ਹਿਸਟਰੀ ਦੇ ਵਿੱਚ ਜਿਹੜਾ 2.39 ਇਸ ਵੇਲੇ ਜਿਹੜਾ ਪ੍ਰਾਈਮ, ਸੋਰੀ 2.39 ਜਿਹੜਾ 5 ਈਅਰਸ ਦਾ ਫਿਕਸ ਰੇਟ ਮੇਜਰ ਬੈਂਕਸ ਜਿੰਨੇ ਵੀ ਨੇ ਉਹ ਸਾਰੇ ਆਫਰ ਕਰ ਰਹੇ ਨੇ, ਐਂਡ ਦਿਸ ਇਜ਼ ਦਾ ਰਾਈਟ ਟਾਈਮ ਟੂ ਇਨਵੈਸਟ ਸਮ ਮਨੀ, ਕਿਉਂਕਿ ਜੇ 1% ਜਾਂ 1.25% ਦਾ ਵੀ ਜੇ ਇੰਟਰਸਟ ਰੇਟ ਦੀ ਸਿਰਫ ਪਹਿਲੀ 5 ਸਾਲਾਂ ਦੀ ਟਰਮ ਦਾ ਵੀ ਅਸੀਂ ਜੇ ਅਗਰ ਕੈਲਕੂਲੇਸ਼ਨ ਕਰੀਏ ਤਾਂ ਤੁਹਾਡੇ ਪ੍ਰਿੰਸੀਪਲ ਪਾਸ ਪ੍ਰਿੰਸੀਪਲ ਵਾਲੇ ਪਾਸੇ ਅਪਰੋਕਸੀਮੇਟਲੀ ਯੂ ਪੇ 50,000 ਜਿਹੜੇ ਇਕੁਇਟੀ ਦੇ ਵਿੱਚ ਜਾਂਦੇ ਨੇ, ਜੇ ਅਗਰ ਤੁਹਾਨੂੰ ਇਸ ਇੰਟਰਸਟ ਰੇਟ ਦੇ ਨਾਲ ਤੁਸੀਂ ਮਾਰਕੀਟ ਦੇ ਵਿੱਚ ਐਂਟਰ ਕਰ ਰਹੇ ਹੋ। ਸੋ ਹਮੇਸ਼ਾ ਇਨ ਟਰਮਸ ਆਫ ਪ੍ਰਾਈਸ ਨੈਗੋਸੀਏਸ਼ਨ ਨੂੰ ਨਹੀਂ ਰੱਖਣਾ ਚਾਹੀਦਾ। ਇਸ ਤੋਂ ਇਲਾਵਾ ਜੇ ਅਗਰ ਤੁਸੀਂ ਕਿਸੇ ਕਿਸਮ ਦੀ ਵੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਘਰ ਲੈਣਾ ਚਾਹੁੰਦੇ ਹੋ, ਗਿਵ ਅਸ ਏ ਕਾਲ। ਹਮੇਸ਼ਾ ਅਸੀਂ ਤੁਹਾਡੀ ਸਰਵਿਸਿਸ ਲਈ, ਜਿਵੇਂ ਮੈਂ ਹਮੇਸ਼ਾ ਕਹਿੰਦਾ ਵੀ ਤਕਰੀਬਨ 18 ਸਾਲਾਂ ਤੋਂ ਲਗਾਤਾਰ ਅਸੀਂ ਇਸ ਸਰਵਿਸ ਦੇ ਉੱਤੇ ਆ ਰਹੇ ਹਾਂ ਫੁੱਲ ਟਾਈਮ ਐਜ਼ ਏ ਡੈਡੀਕੇਟਿਡ ਬ੍ਰੋਕਰ, ਗਿਵ ਅਸ ਏ ਕਾਲ ਫੋਰ ਐਨੀ ਰੀਅਲ ਸਟੇਟ ਨੀਡ। ਤੇ ਹੁਣ ਗੱਲ ਕਰਦੇ ਹਾਂ ਜੀ ਅਸੀਂ ਆਪਣੀ ਜਿਹੜੀਆਂ ਪ੍ਰੋਪਰਟੀਜ਼ ਦੀਆਂ ਜਿਹੜੀਆਂ ਇਸ ਵੀਕ ਦੇ ਵਿੱਚ, ਪ੍ਰੋਪਰਟੀ ਆਫ ਦਾ ਵੀਕ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਵੀ ਸਟੀਲਸ ਐਂਡ ਮੇਵਿਸ ਦੇ ਇੰਟਰਸੈਕਸ਼ਨ ਤੇ, ਵਿਚ ਇਜ਼ ਵਨ ਆਫ ਦਾ ਬੈਸਟ ਲੋਕੇਸ਼ਨ ਇਨ ਬ੍ਰੈਂਪਟਨ ਵੈਸਟ ਐਂਡ ਦੇ ਉੱਤੇ, 3 ਬੈਡਰੂਮ ਦਾ ਜਿਹੜਾ ਇਹ ਘਰ ਹੈ ਔਰ 2 ਬੈਡਰੂਮ ਦੀ ਇਹਦੀ ਫਿਨਿਸ਼ ਜਿਹੜੀ ਹੈ ਬੇਸਮੈਂਟ ਅਪਾਰਟਮੈਂਟ ਬਣੀ ਹੋਈ ਹੈ, ਸਿਰਫ ਔਰ ਸਿਰਫ ਅਸੀਂ ਲੈ ਕੇ ਆਏ ਹੈਗੇ ਹਾਂ 799,000 ਦੀ ਡੀਟੈਚ ਪ੍ਰੋਪਰਟੀ, ਸਿੰਗਲ ਗਰਾਜ ਦੇ ਨਾਲ 3 ਬੈਡਰੂਮ ਐਂਡ 2 ਬੈਡਰੂਮ ਦੀ ਇਹਦੀ ਬੇਸਮੈਂਟ ਅਪਾਰਟਮੈਂਟ, 1921 ਸਕੇਅਰ ਫੀਟ ਦੀ ਇਹ ਜਿਹੜੀ ਪ੍ਰੋਪਰਟੀ ਹੈ 799 ਦੇ ਵਿੱਚ ਅਵੇਲੇਬਲ ਹੈ ਔਨ ਵਨ ਆਫ ਦਾ ਬੈਸਟ ਲੋਕੇਸ਼ਨ। ਦੂਸਰੀ ਆਪਣੇ ਕੋਲ ਜਿਹੜੇ ਕਾਫੀ ਟਾਈਮ ਤੋਂ ਜਿਹੜੇ ਲੋਕ ਵੇਟ ਕਰ ਰਹੇ ਹੈਗੇ ਨੇ, ਦੋ ਬੈਡਰੂਮ ਦੀ ਲੀਗਲ ਬੇਸਮੈਂਟ ਅਪਾਰਟਮੈਂਟ ਬਣੀ ਹੋਈ ਹੈ। ਟਰੂ ਫਾਈਵ ਲੈਵਲ ਜਿਹੜੀ ਹੈ ਇਹ ਪ੍ਰੋਪਰਟੀ ਹੈਗੀ ਹੈ ਵਿਲੀਅਮਸ ਪਾਰਕ ਕੈਨੇਡਾ ਦੇ ਉੱਤੇ। ਚਾਰ ਬੈਡਰੂਮ ਦਾ ਇਹ ਘਰ ਹੈ ਔਰ ਸੁਵੀਨਾ ਜੀ ਇਹਦੇ 'ਚ ਤਿੰਨ ਜਿਹੜੇ ਲੀਗਲ ਇੱਕ ਬੈਡਰੂਮ ਡੈਫੀਨੇਟਲੀ ਦੋ ਬੈਡਰੂਮ ਦੀ ਲੀਗਲ ਬੇਸਮੈਂਟ ਅਪਾਰਟਮੈਂਟ ਬਣੀ ਹੋਈ ਹੈ ਔਰ ਤੀਸਰੇ ਯੂਨਿਟ ਦੀ ਇਹਦੇ 'ਚ ਪ੍ਰੋਵੀਜ਼ਨ ਹੈ। ਸੋ ਥ੍ਰੀ ਸੈਪਰੇਟ ਯੂਨਿਟ ਇਹਦੇ 'ਚ ਬਣਾਏ ਜਾ ਸਕਦੇ ਨੇ। ਆਲਰੇਡੀ ਇਹ ਪ੍ਰੋਪਰਟੀ ਸਾਰੀ ਰੈਨੋਵੇਟਡ ਹੈ ਔਰ ਇਹਦੇ 'ਚ ਸੈਪਰੇਟ ਲਾਂਡਰੀਜ਼ ਲੱਗੀਆਂ ਹੋਈਆਂ ਨੇ। ਜੇ ਅਗਰ ਤੁਸੀਂ ਇਸ ਪ੍ਰੋਪਰਟੀ ਨੂੰ ਟੈਨੈਂਟਿਡ ਪ੍ਰੋਪਰਟੀ ਬਣਾਉਣਾ ਚਾਹੁੰਦੇ ਹੋ ਸਿਰਫ ਔਰ ਸਿਰਫ 769,000 ਦੇ ਵਿੱਚ ਇਸ ਪ੍ਰੋਪਰਟੀ ਨੂੰ ਅਸੀਂ ਲੈ ਕੇ ਆਏ ਹਾਂ। ਅਗੇਨ ਆਈ ਰਿਪੀਟ ਟੋਟਲੀ ਰੈਨੋਵੇਟਡ ਵਿਦ ਦੋ ਬੈਡਰੂਮ ਦੀ ਲੀਗਲ ਬੇਸਮੈਂਟ ਅਪਾਰਟਮੈਂਟ। ਤੇ ਹੁਣ ਗੱਲ ਕਰਦੇ ਹਾਂ ਜੀ ਪ੍ਰੋਪਰਟੀ ਆਫ ਦਾ ਵੀਕ ਦੀ। ਪ੍ਰੋਪਰਟੀ ਆਫ ਦਾ ਵੀਕ ਅਸੀਂ ਲੈ ਕੇ ਆਉਂਦੇ ਹਾਂ ਹਮੇਸ਼ਾ ਛਾਂਟ ਕੇ ਉਹ ਪ੍ਰੋਪਰਟੀ ਜਾਂ ਚੂਜ਼ ਕਰਕੇ ਲੈ ਕੇ ਆਉਂਦੇ ਹਾਂ ਜਿਹੜੀ ਕਿ ਈਦਰ ਫਸਟ ਟਾਈਮ ਬਾਇਰਸ ਜਾਂ ਇਨਵੈਸਟਰਸ ਲਈ ਵਨ ਆਫ ਦਾ ਬੈਸਟ ਅਪੋਰਚੁਨਿਟੀ ਨੂੰ ਵੀ ਜਿਹਨੂੰ ਤੁਸੀਂ ਮਿਸ ਨਹੀਂ ਕਰ ਸਕਦੇ। ਕਾਫੀ ਟਾਈਮ ਤੋਂ ਪੈਂਡਿੰਗ ਸਾਡੇ ਕੋਲ ਇਸ ਵੇਲੇ ਇਹ ਉਹ ਪ੍ਰੋਪਰਟੀ ਹੈ ਤਕਰੀਬਨ 2,700 ਸਕੁਅਰ ਫੀਟ ਦੀ ਇਹ ਪ੍ਰੋਪਰਟੀ ਜਿਹਦੇ 'ਚ ਲਿਵ ਐਂਡ ਵਰਕ, ਲੈਟ ਮੀ ਰਿਪੀਟ, ਲਿਵ ਐਂਡ ਵਰਕ ਬੋਥ ਆਪਸ਼ਨਸ ਆਰ ਅਵੇਲੇਬਲ। ਅਪਰੋਕਸੀਮੇਟਲੀ 1900 ਸਕੁਅਰ ਫੁੱਟ ਦਾ ਜਿਹੜਾ ਤਿੰਨ ਬੈਡਰੂਮ ਔਰ ਚਾਰ ਫੁੱਲ ਵਾਸ਼ਰੂਮ ਦੇ ਨਾਲ ਇਹ ਪ੍ਰੋਪਰਟੀ ਸਾਡੇ ਕੋਲ ਆਈ ਹੈ ਫਸਟ ਟਾਈਮ ਬਾਇਰਸ ਔਰ ਇਨਵੈਸਟਰਸ ਲਈ। ਇਹਦੇ 'ਚ ਦੇਰ ਇਜ਼ ਨੋ ਟੀ ਐਮ ਆਈ, ਥੱਲੇ ਜਿਹੜਾ ਤੁਹਾਡਾ ਟਾਊਨ ਹਾਊਸ ਦੇ ਜਿਹੜੀ ਥੱਲੇ ਲੋਕੇਸ਼ਨ ਹੈ ਉੱਥੇ ਰੀਟੇਲ ਲੋਕੇਸ਼ਨ ਹੈ ਜਿਹਦੇ 'ਚ 900 ਸਕੁਅਰ ਫੁੱਟ ਦਾ ਅਪਰੋਕਸੀਮੇਟਲੀ 900 ਸਕੁਅਰ ਫੁੱਟ ਦਾ ਤੁਸੀਂ ਕੋਈ ਵੀ ਬਿਜ਼ਨਸ ਸਟਾਰਟ ਕਰ ਸਕਦੇ ਹੋ ਔਰ ਉੱਪਰ ਤੁਸੀਂ ਆਪਣਾ ਤਕਰੀਬਨ 1900 ਸਕੁਅਰ ਫੁੱਟ ਦਾ ਜਿਹੜਾ ਘਰ ਹੈ ਉਹਦੇ 'ਚ ਰਹਿ ਸਕਦੇ ਹੋ। ਦਿਸ ਇਜ਼ ਅ ਬੈਸਟ ਅਪੋਰਚੁਨਿਟੀ ਫਿਰ ਉਹ ਲੋਕ ਜਿਹੜੇ ਘਰੋਂ ਬਿਜ਼ਨਸ ਕਰਨਾ ਚਾਹੁੰਦੇ ਨੇ, ਹੋਮ ਫਰੋਮ ਵਰਕ ਜਾਂ ਕੋਈ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਨੇ, ਟਿਊਟਰਿੰਗ ਦਾ, ਸਲੋਨ ਦਾ, ਸਪਾ ਦਾ, ਲੇਜ਼ਰ, ਅਕਾਊਂਟਿੰਗ, ਸੋ ਇਹ ਸਾਰੀਆਂ ਆਪਸ਼ਨਸ ਉੱਥੇ ਅਵੇਲੇਬਲ ਹੈਗੀਆਂ ਨੇ। ਸੋ ਦਿਸ ਇਜ਼ ਦ ਪ੍ਰੋਪਰਟੀ ਆਫ ਦਾ ਵੀਕ ਐਂਡ ਦੀਸ ਕਾਇੰਡ ਆਫ ਅਪੋਰਚੁਨਿਟੀਜ਼ ਲਾਈਕ ਰੇਅਰਲੀ ਅਵੇਲੇਬਲ ਇਨ ਦਾ ਮਾਰਕੀਟ ਜਿੱਥੇ ਤੁਸੀਂ ਘਰੋਂ ਹੀ ਬਿਜ਼ਨਸ ਕਰ ਸਕਦੇ ਹੋ ਔਰ ਉੱਪਰ ਰਹਿ ਸਕਦੇ ਹੈਗੇ ਹੋ। ਸੋ ਦਿਸ ਇਜ਼ ਅ ਕਾਇੰਡ ਆਫ ਸ਼ਾਪ ਕਮ ਫਲੈਟ। ਸੋ ਗਿਵ ਅਸ ਅ ਚਾਂਸ ਐਂਡ ਮਾਈ ਨੰਬਰ ਇਜ਼ 416-873-3337 416-873-3337। ਜਾਣ ਤੋਂ ਪਹਿਲਾਂ ਨੰਬਰ ਇੱਕ ਵਾਰੀ ਮੈਂ ਫਿਰ ਰਿਪੀਟ ਕਰ ਦਿਆਂ, ਇਹ ਸਾਰੀ ਪ੍ਰੋਪਰਟੀਜ਼ ਲਈ ਤੁਸੀਂ ਇਹਨਾਂ ਨੂੰ ਕੋਈ ਪਰਸਨਲ ਵਿਊਇੰਗ ਕਰਨਾ ਚਾਹੁੰਦੇ ਹੋ ਜਾਂ ਆਪਣਾ ਘਰ ਵੇਚਣਾ ਚਾਹੁੰਦੇ ਹੋ, ਗਿਵ ਅਸ ਏ ਕਾਲ 416-873-3337 416-873-3337। ਔਰ ਸੁਵੀਨਾ ਜੀ, ਯੁਗਵੀਰ ਜੀ, ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਜੀ, ਥੈਂਕ ਯੂ ਸੋ ਮਚ, ਆਲ ਦਾ ਵੈਰੀ ਬੈਸਟ। ਕਿਸੇ ਵੀ ਸਰੋਤ ਨੇ ਜਸਵਿੰਦਰ ਕਾਲਰਾ ਜੀ ਦੇ ਨਾਲ ਰਾਬਤਾ ਕਾਇਮ ਕਰਨਾ ਤਾਂ ਉਹਨਾਂ ਦਾ ਨੰਬਰ 416-873-3337 ਸਮੋਸਾ ਐਂਡ ਸਵੀਟ ਫੈਕਟਰੀ ਦੀ ਵੀ ਇੱਥੇ ਗੱਲ ਕਰ ਲਈਏ। ਸੈਂਡਲਵੁੱਡ ਐਂਡ ਬ੍ਰਾਮਲੀ ਤੇ ਜਿਹੜਾ ਚਲੋ ਫਰੈਸ਼ ਕੋ ਪਲਾਜ਼ਾ ਹੈ ਉੱਥੇ ਵੀ ਇਹਨਾਂ ਦੀ ਨਵੀਂ ਬ੍ਰਾਂਚ ਜ਼ਰੂਰ ਤੁਸੀਂ ਵਿਜ਼ਿਟ ਕਰੋ ਤੇ ਨਾਲ ਹੀ ਨਾਲ 1850 ਐਲਵਿਨ ਰੋਡ ਜਿਹੜਾ ਨੰਬਰ 60 ਟੋਬੀ ਕੋ ਵੀ ਜ਼ਰੂਰ ਜਾਓ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 416-216-1100 ਸਮੋਸਾ ਐਂਡ ਸਵੀਟ ਫੈਕਟਰੀ। ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਅਵਨੀਸ਼ ਅਗਰਵਾਲ ਜੀ, ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਅਵਨੀਸ਼ ਜੀ, ਵੈਲਕਮ ਟੂ ਦਾ ਸ਼ੋਅ। ਅਵਨੀਸ਼ ਜੀ, ਮੇਰਾ ਖਿਆਲ ਤੁਸੀਂ ਜੇ ਮਿਊਟ ਕੀਤਾ ਤਾਂ ਅਨਮਿਊਟ ਕਰਕੇ ਅਸੀਂ ਗੱਲ ਕਰ ਸਕਦੇ ਹਾਂ।
ਹਾਂਜੀ, ਆਈ ਥਿੰਕ ਅਵਨੀਸ਼ ਜੀ ਦੀ ਆਵਾਜ਼ ਜਿਹੜੀ ਹੈ ਜੀ ਉਹ ਮੇਰੇ ਖਿਆਲ ਦੇ ਨਾਲ ਨਹੀਂ ਆ ਰਹੀ, ਉਸ ਕੋਸ਼ਿਸ਼ ਕਰਦੇ ਹਾਂ ਜੀ ਦੁਬਾਰਾ ਅਵਨੀਸ਼ ਜੀ ਦੇ ਨਾਲ ਲਾਈਨ ਜੋੜੀਏ। ਇਨ ਦ ਮੀਨ ਟਾਈਮ ਨੈਕਸਟ ਕਾਲ ਜੀ, ਹਾਂਜੀ ਹਰਪਾਲ ਸਿੰਘ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ। ਹਾਂਜੀ, ਹੈਲੋ ਜੀ, ਗੋ ਹੈਡ।
ਹਾਂਜੀ ਹਾਂਜੀ, ਯੁਗਵੀਰ ਜੀ, ਮੈਂ ਤੁਹਾਨੂੰ ਪੁੱਛਣਾ ਸੀ ਕਿ ਹਾਂਗਕਾਂਗ ਦੇ ਜਿਹੜੇ ਪ੍ਰੋਟੈਸਟ ਹੋ ਰਹੇ ਆ
ਜੀ,
ਚਲੋ ਉਹ ਤਾਂ ਲੌਂਗ ਸਟੋਰੀ ਆ ਕਿ ਕਿੱਦਾਂ ਸੈਕਿੰਡ ਓਪੀਅਮ ਵਾਰ ਹੋਈ, ਉਸ ਤੋਂ ਬਾਅਦ ਕਿੱਦਾਂ ਬ੍ਰਿਟਿਸ਼ ਨੇ ਚਾਈਨਾ ਨੂੰ ਹਾਂਗਕਾਂਗ ਨੂੰ ਕੈਪਚਰ ਕੀਤਾ, ਇੰਡੀਆ ਦਾ ਕੀ ਸਟੈਂਡ ਹੈਗਾ ਉਹ ਪ੍ਰੋਟੈਸਟ ਦੇ ਵਿੱਚ, ਤੁਸੀਂ ਐਕਸਪਲੇਨ ਕਰ ਸਕਦੇ ਹੋ? ਨਾਲੇ ਬਾਕੀ ਮੈਂ ਕਈ ਕਾਲਰ ਨੂੰ ਸੁਣ ਰਿਹਾ ਸੀ, ਉਹ ਕਹਿ ਰਹੇ ਕਿ ਇੰਡੀਆ ਨੂੰ ਅਟੈਕ ਕਰ ਦੇਣਾ ਚਾਹੀਦਾ ਚਾਈਨਾ ਤੇ, ਡਰਨਾ ਨੀ ਚਾਹੀਦਾ, ਉਹ ਡਿਪਲੋਮੈਟਿਕ ਟਾਈਜ਼ ਹੁੰਦੀਆਂ, ਇਹ ਬਹਿ ਕੇ ਡਿਸਾਈਡ ਕਰਦੇ ਆ। ਐਸ ਜੈਸ਼ੰਕਰ ਹੈਗੇ ਆ ਇੰਡੀਆ ਦੇ ਫੋਰਨ ਮਿਨਿਸਟਰ, ਦੇ ਨੋ ਵਟ ਟੂ ਡੂ ਐਟ ਰਾਈਟ ਟਾਈਮ, ਰਾਈਟ? ਤੇ ਮੈਨੂੰ ਲੱਗਦਾ ਕਿ ਸਾਨੂੰ ਵੇਟ ਐਂਡ ਵਾਚ ਕਰਨਾ ਚਾਹੀਦਾ। ਇੱਕ ਮਹੀਨੇ ਬਾਅਦ ਤੁਹਾਡਾ ਜਿੱਦਾਂ ਤੁਸੀਂ ਦਾ ਮਨ ਬਣਾਇਆ ਹੋਇਆ ਵੀ ਇੰਡੀਆ ਇਸ ਵੇਲੇ ਥੋੜੀ ਵੀਕ ਰਿਸਪੋਂਡ ਕਰ ਰਿਹਾ ਚਾਈਨਾ ਨੂੰ, ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦਾ ਇੰਡੀਆ ਦਾ ਸਟੈਂਡ ਵੀ ਕਲੀਅਰ ਹੋ ਜਾਏਗਾ।
ਆਉਣ ਵਾਲੇ ਟਾਈਮ ਇਸ ਲਈ ਕਲੀਅਰ ਹੋਏਗਾ ਜੀ, ਔਰ ਹੁਣ ਕਲੀਅਰ ਇਸ ਲਈ ਨਹੀਂ ਹੈ, ਤੁਹਾਨੂੰ ਸਟੋਰੀ ਬਿਹਾਇੰਡ ਦਾ ਹੈਡਲਾਈਨਸ ਦੱਸ ਦਿੰਦੇ ਹਾਂ। ਸਟੋਰੀ ਬਿਹਾਇੰਡ ਦਾ ਹੈਡਲਾਈਨਸ ਇਹ ਹੈ ਕਿ ਇੰਡੀਆ ਇਸ ਵੇਲੇ ਡੀਲ ਬਣਾ ਰਿਹਾ, ਇੰਡੀਆ ਚਾਈਨਾ ਦੇ ਨਾਲ ਡੀਲ ਬਣਾ ਰਿਹਾ। ਸੋ ਇੰਡੀਆ, ਕਿਉਂਕਿ ਜੇ ਤਾਂ ਚਾਈਨਾ ਨੇ ਇੰਡੀਆ ਦੇ ਨਾਲ ਸਾਰਾ ਸਿਸਟਮ ਠੀਕ ਰੱਖਿਆ, ਠੀਕ ਨਹੀਂ ਤਾਂ ਇੰਡੀਆ ਨੇ ਚੁੱਪ ਰਹਿਣਾ, कि ठीक है होंगकोंग से बहुत ही कोई गलबात यही चाइना चाहता है, चाइना भी यही चाहता है। हुण जिहड़ी बैकडोर डिप्लोमेसी चल रही है, चाइना ने थोड़ा जिहा एग्रेशन दिखाया असी इदां कर देंगे उदां कर देंगे, इंडिया ने सड़कां बना रहा इंडिया, सो इस वेले बैकडोर डिप्लोमेसी चल रही है। दिस इज एग्जैक्टली द पॉइंट राइट नाउ, ठीक है। सो वो डील बनती पई है जी इस वेले, सो देखते हैं जी की होंगे इस मामले।
जिदा हम चाइना ने जो कॉन्फ्लिक्ट बॉर्डर कॉन्फ्लिक्ट होया, चाइना ने आके बयान दिता इंडिया से चाइना एक दूजे लिए ऑपरचुनिटी आ, ये एनिमिटी नहीं हैगी, एक दूजे के दुश्मन नहीं है, एक दूजे लिए ऑपरचुनिटी। इस तो पहला कभी चाइना ने इदा का बयान दिता जी?
नहीं, कई बार दिता जी इस तो पहला भी चाइना ने, और तुहाडी गल ठीक है कि इस वेले चाइना नू चाइना का बॉर्डर के उत्ते प्रैशर पाउण का मतलब यही सीगा, चाइना का प्रैशर पाउण का मतलब यही सीगा बॉर्डर से, ताकि बॉर्डर से प्रैशर पाया जाए थोड़ा जिहा, ठीक है। और उहदे नाल की हैगा कि यस इंडिया जिहड़ा वो कोई इनकुआरी की गल ना करे कि जी जिहड़ा कोरोना वायरस कित्थों आया, किने हुण दुबारा की कर रहा है चाइना, चाइना नू सपोर्ट की जरूरत है कोरोना वायरस के मुद्दे से भी, तो होंगकोंग के मुद्दे से भी, तो ताइवान के मुद्दे से भी, चाइना नू इन्हां मुद्दिआं ते सपोर्ट चाहिए इंडिया तो, तो वो इसलिए प्रेशर पाने की कोशिश कर रहा है। इंडिया कहता ठीक है जी, इंडिया का जिहड़ा रवैया, मैं इहदे ते ही सवाल कर रहा कि इस टाइम इंडिया का यह रवैया नहीं चाहिए कि इंडिया बैकडोर डिप्लोमेसी के जरिए अपना तो फायदा ले ले, पर इहदे विच जे दुनिया का नुकसान हो रहा या ताइवान का नुकसान हो रहा या इहदे विच होंगकोंग का नुकसान हो रहा, तो इस वेले इंडिया नू नहीं करना चाहिए। इंडिया नू इस वेले एंड दिस इज द पोजिशन टू असर्ट इटसैल्फ एज अ ग्लोबल लीडर, इंडिया को टाइम है कि अपनी पोजिशन होर स्ट्रेंथन कर सकता है, बट इंडिया जिहड़ा राउट लै रहा मैं मानता कि उत्थे बड़े दिग्गज बैठे ने, बड़े थिंक टैंक बैठे ने, वो शायद ठीक होणगे। मैं तो नहीं कह रहा कि जी मेरी पोजिशन ही सही है, मैं तो अपना एक व्यू पॉइंट दे रहा कि इस तरह मेरे ख्याल दे नाल इंडिया नू करना चाहिए सी इस समय, दैट्स ऑल आई एम सेइंग, ठीक है जी। थैंक यू। और ये जी मैं गल कह रहा है बहुत बहुत मीडिया तुम पढ़ लेना, बड़े मीडिया से गल आ रही है जी, गल असं तुम्हें दस रहे हैं कि स्टोरी बिहाइंड द हेडलाइन की है। असल दे विच सारा मामला सारा जिहड़ा मामला हैगा ये होंगकोंग दे उत्ते आके टिकेगा, होंगकोंग और कोविड-19 इनक्वायरी ना होवे। हाँ जी सर नाल, हाँ जी अगली कॉल से जाने तो पहले आई थिंक वापस मैं इशारा हो रहा है कि जी जुड़ गए ने सर नाल अवनीश अग्रवाल जी। अवनीश जी वेलकम सर।
हाँ जी गुड मॉर्निंग युद्धवीर जी, सुविना जी बहुत बहुत शुक्रिया, थैंक यू वेरी मच।
किसी भी तरह की कोई भी अकाउंटेंट की जरूरत हो तो CPSCA अवनीश अग्रवाल जी के संपर्क कर लेना। अवनीश जी की लेटेस्ट अपडेट्स है सर, कि फायदे मिल रहे हैं वो भी जरूर दसो, और कि डेडलाइनस आ रही ने, सो की जानकारी तुम साझी करो अच्छे लिसनर्स वास्ते।
जी युद्धवीर जी, एक तो सब तो पहले तो हम काउंटडाउन मैं कहूँगा शुरू हो चुका हैगा परसनल टैक्स रिटर्न फाइलिंग का, June 1st यानी कि मंडे इज द लास्ट डे, जिहड़े सैलरीड एम्पलॉइज और उन्होंने स्पाउसिस हैगे उन्होंने लिए मंडे जी है वो लास्ट डे हैगी है टैक्स फाइलिंग की, और जिहड़े सैल्फ एम्पलॉयड भैन भरा है साडे उन्हां दी जिहड़ी डेट हुंदी 15 June हुंदी है उन्हां दी भी और उन्होंने स्पाउसिस की भी, तो दैट रिमेन सेम यानी कि जून पहली जी मंडे नू है वो दैट इज फॉर इंडिविजुअल, 15 June जी डेट है वो हैगी फॉर सैल्फ एम्पलॉयड, तो उसदे च कोई एक्सटेंशन नहीं सी, एज एक्सटेंड हुई सी, और जिहड़ा टैक्स अपना जिहड़ा पे करना हैगा वो असीं बाद तक भी पे कर सकते हैगे हैं September 1st तक, लेकिन टैक्स फाइलिंग जी है रिटर्न फाइलिंग वो बहुत जरूरी है अपना जिदा मैं दस्या कि June 1st और June 15th तक। और नाल एक CRA तो अपडेट आई थी जी कारपोरेशन के बारे भी लास्ट वीक कि जेड़े भी कारपोरेशन का युद्ध जी जो थोड़ा पता होना भी जी टैक्स रिटर्न डेट होंगी है वह विदिन 6 months ऑफ जरा फिजिकल ईयर एंड हों हिसाब होंगी है, हर कारपोरेशन की डेट अलग हो सकती है, जिदा फॉर एग्जाम्पल किसी का 31 December फिजिकल ईयर एंड हों तो 30 June होंगी टैक्स रिटर्न फाइल कर, तो उस अमेंडमेंट आई एक्सटेंशन आई है कि जेड़े भी जिन्हों की भी जी ड्यू डेट ऑफ रिटर्न फाइलिंग सी जून जुलाई या अगस्त यानी कि जिन्हों के ईयर एंड दिसंबर या फिर जनवरी या फरवरी से जोड़ा है उन्होंने सब की डेट जी टैक्स फाइलिंग की कारपोरेशन की September 1st हो चुकी हैगी है, तो करके वो जोड़ा है उदों तक कर सकते अगर हले किसी भी कोविड के कारण उन्होंने कोई भी प्रॉब्लम हैगी कंपाइलेशन करन च अपने डाटा वगैरह, तो वो रिटर्न जी है वो डेट एक्सटेंड होगी कारपोरेशन की भी, परसनल की जिदा मैं दसिया June 1st और June 15th है। और GST की रिटर्न जी है वो GST अपना अमाउंट जिहड़ा हैगा टेबल वो 30 June तक पे कर सकते हैं, लेकिन रिटर्न फाइलिंग की डेट है वो रिटर्न सेम रही सेम है वो कोई एक्सटेंशन नहीं हैगी, अपने जोड़े भी नोटिस जिन्होंने भी आए हैं वो देख के वो बेस से वो अपना रिटर्न फाइल कर देन। और हमेशा मैं कहना हूं कि चाहे वो GST रिटर्न होए चाहे परसनल या कारपोरेशन टैक्स रिटर्न होए ਟੈਕਸ ਰਿਟਰਨ ਫਾਈਲਿੰਗ ਔਰ ਪੇਮੈਂਟ ਦੋਨਾਂ ਨੂੰ ਅਲੱਗ ਅਲੱਗ ਤਰ੍ਹਾਂ ਟ੍ਰੀਟ ਕਰਨ, ਦੋ ਸੈਪਰੇਟ ਚੀਜ਼ਾਂ ਕਰਨ। ਕਈ ਵਾਰੀ ਕੀ ਹੁੰਦਾ ਕਿ ਆਪਣੇ ਕਾਫੀ ਭੈਣ ਭਰਾ ਜਿਹੜੇ ਨਾ ਟੈਕਸ ਆਪਣਾ ਰਿਟਰਨ ਹੀ ਨਹੀਂ ਫਾਈਲ ਕਰਦੇ, ਕਹਿੰਦੇ ਜੀ ਉਹ ਪੇਬਲ ਸਾਡਾ ਨਿਕਲਦਾ ਸੀਗਾ ਇੰਨਾ ਦਿਨ, ਹਾਲੇ ਪੈਸੇ ਹੈ ਨਹੀਂ ਤਾਂ ਅਸੀਂ ਜਿਹੜਾ ਨਾ ਹਾਲੇ ਉਹਨੂੰ ਵੀ ਫਾਈਲਿੰਗ ਨੂੰ ਵੀ ਡਿਲੇ ਕਰ ਦਿੰਦੇ ਹਾਂ। ਤਾਂ ਇਹ CRA ਜਿਹੜਾ ਹੈ ਦੋਨਾਂ ਚੀਜ਼ਾਂ ਦੀ ਅਲੱਗ ਅਲੱਗ ਪੈਨਲਟੀ ਔਰ ਇੰਟਰਸਟ ਜਿਹੜਾ ਲਾਉਂਦਾ ਹੈਗਾ। ਟੈਕਸ ਰਿਟਰਨ ਫਾਈਲਿੰਗ ਦੀ ਅਲੱਗ ਪੈਨਲਟੀ ਹੋ ਸਕਦੀ ਹੈਗੀ ਹੈ, ਔਰ ਨੋਨ ਪੇਮੈਂਟ ਜਾਂ ਡਿਲੇਡ ਪੇਮੈਂਟ ਦੀ ਜਿਹੜੀ ਟੈਕਸ ਡਿਊ ਹੈਗਾ ਉਹਦੀ ਅਲੱਗ ਹੁੰਦੀ। ਤਾਂ ਕਰਕੇ ਇਹਨੂੰ ਸੈਪਰੇਟ ਕਾਊਂਟ ਕਰਕੇ, ਅਗਰ ਤੁਹਾਡੇ ਕੋਲ ਪੈਸੇ ਨਹੀਂ ਵੀ ਹੈਗੇ ਫਾਈਲ ਪੇਮੈਂਟ ਕਰਨ ਦੇ, ਰਿਟਰਨ ਜ਼ਰੂਰ ਫਾਈਲ ਕਰ ਦਿਓ। ਔਰ ਜੇ ਤੁਸੀਂ ਰਿਟਰਨ ਕਿਸੇ ਹਿਸਾਬ ਨਾਲ ਡਿਲੇ ਹੁੰਦੀ ਹੈ ਤਾਂ ਐਸਟੀਮੇਟ ਦੇ ਹਿਸਾਬ ਨਾਲ ਥੋੜ੍ਹਾ ਬਹੁਤ ਅੰਦਾਜ਼ੇ ਨਾਲ ਜਿਹੜਾ ਹੈ ਉਹ ਆਪਣਾ ਟੈਕਸ ਜਮ੍ਹਾਂ ਕਰ ਦਿਓ ਇਨ ਐਡਵਾਂਸ ਇੰਸਟਾਲਮੈਂਟ ਟਾਈਪ 'ਚ, ਸੋ ਦੈਟ ਜਦੋਂ ਤੁਹਾਡਾ ਤੁਸੀਂ ਰਿਟਰਨ ਫਾਈਲ ਕਰੋ ਤਾਂ ਤੁਹਾਡਾ ਪੇਬਲ ਅਮਾਊਂਟ ਨਾ ਨਿਕਲੇ, ਸੋ ਦੈਟ ਯੂ ਅਵੋਇਡ ਪੇਇੰਗ ਐਨੀ ਇੰਟਰਸਟ ਔਨ ਦੀ ਲੇਟ ਡਿਪੋਜ਼ਿਟ ਆਫ ਦੀ ਮਨੀ। ਤਾਂ ਇਹ ਮੈਂ ਥੋੜ੍ਹਾ ਕਹਿਣਾ ਚਾਹੁੰਦਾ ਸੀ। ਔਰ ਨਾਲ ਹੀ ਉਹਦੇ ਇੱਕ ਜਿੱਦਾਂ ਹੁਣ ਅਨਾਊਂਸ ਹੋਇਆ ਸੀ ਜਿਹੜਾ ਸੀਨੀਅਰਸ ਬੈਨੀਫਿਟ, ਉਹਦੇ ਮੈਨੂੰ ਕਾਫੀ ਕਾਲਸ ਆ ਰਹੇ ਸੀਗੇ ਕਿ ਬਈ ਉਹ ਹਾਲੇ ਤੱਕ ਪੇਮੈਂਟ ਨਹੀਂ ਹੋਈ ਜਿਹੜਾ ਇਹਨੇ ਜਿਹੜਾ ਐਮਰਜੈਂਸੀ ਬੈਨੀਫਿਟ ਦਿੱਤਾ ਸੀ $300 ਪੈਨਸ਼ਨ ਦਾ, ਔਰ $200 ਜਿਹੜੇ ਹੈਗੇ ਉਹ ਜੀ ਆਈ ਸਪਲੀਮੈਂਟ ਦੇ ਉਹਨਾਂ ਨੇ ਮਿਲਣੇ ਸੀਗੇ ਸੀਨੀਅਰ ਨੂੰ। ਤਾਂ ਉਹ ਜਿਹੜਾ ਹੈ ਪੇਮੈਂਟ ਉਹਨਾਂ ਨੂੰ ਜੂਨ ਵਿੱਚ ਹੋਣੀ ਹੈ, ਐਸਕੀ ਮਹੀਨੇ ਨਹੀਂ ਹੋਣੀ। ਤਾਂ ਉਹ ਜਿਹੜੀ ਹੈ ਦੈਟ ਵਿਲ ਬੀ ਪੇਡ ਇਨ ਦ ਮੰਥ ਆਫ ਜੂਨ ਨੈਕਸਟ ਮੰਥ ਆਉਣ ਵਾਲੇ 'ਚ, ਤਾਂ ਉਦੋਂ ਪੇ ਹੋਏਗੀ। ਬਾਕੀ ਜਿਹੜੇ ਵੀ ਹੋਰ ਬੈਨੀਫਿਟ ਜਿਹਨਾਂ ਦੇ ਵੀ ਜਿਸ ਲਈ ਵੀ ਐਲੀਜੀਬਲ ਹੈਗਾ, ਚਾਹੇ ਉਹ ਸਟੂਡੈਂਟਸ ਦਾ ਹੈ ਚਾਹੇ ਉਹ CRB ਹੈ, ਤਾਂ ਹਰ ਮਹੀਨੇ ਜਦੋਂ ਜਦੋਂ ਉਹਨਾਂ ਦੀ ਫਾਈਲਿੰਗ ਦਾ ਹੁੰਦਾ ਹੈਗਾ ਆਪਣੀ ਐਲੀਜੀਬਿਲਟੀ ਦੁਬਾਰਾ ਨਵੇਂ ਸਿਰੇ ਤੋਂ ਚੈੱਕ ਕਰਨ ਵੀ ਇਫ ਦੇ ਆਰ ਸਟਿਲ ਐਲੀਜੀਬਲ, ਤਾਂ ਉਹ ਜ਼ਰੂਰ ਅਪਲਾਈ ਕਰਨ, ਉਹਨਾਂ ਨੂੰ ਬੈਨੀਫਿਟ ਅਵੇਲ ਕਰਨ। ਔਰ ਕਿਸੇ ਕਾਰਨ ਨਾਲ ਉਹ ਅਵੇਲ ਨਹੀਂ ਕਰ ਐਲੀਜੀਬਲ ਨਹੀਂ ਹੈਗੇ, ਤਾਂ ਕਰਕੇ ਉਹਨੂੰ ਅਪਲਾਈ ਨਾ ਕਰਨ, ਨਹੀਂ ਤਾਂ ਅਗਲੇ ਸਾਲ ਤੋਂ ਉਹਨਾਂ ਨੇ ਸ਼ੁਰੂ ਹੋ ਜਾਣਾ ਹੈਗਾ ਕੋਈ ਵੀ ਨੋਟਿਸ ਜਾਂ ਪੈਨਲਟੀ ਜਾਂ ਇੰਟਰਸਟ ਵਾਲਾ ਜਿਹੜੇ ਹੈ ਉਹਨਾਂ ਨੂੰ ਫਿਰ ਉਹ ਦੇਣਾ ਪੈ ਸਕਦਾ ਹੈਗਾ। ਔਰ ਹੁਣ ਤਾਂ CRA ਨੇ ਮਾਈ ਅਕਾਊਂਟ ਵਿੱਚ ਹੀ ਜੇ ਕਿਸੇ ਨੇ ਕੋਈ ਗਲਤੀ ਨਾਲ ਕਲੇਮ ਕਰ ਲਿਆ ਹੈਗਾ ਐਂਡ ਦੇ ਵਾਂਟ ਟੂ ਰੀਪੇ ਦੈਟ CRB, ਤਾਂ ਉਹ ਆਪਣੇ ਮਾਈ ਅਕਾਊਂਟ ਵਿੱਚ ਜਾ ਕੇ ਉੱਥੋਂ ਹੀ ਪੇ ਕਰ ਸਕਦੇ ਹੈਗਾ। ਇਟ ਇਜ਼ ਵੈਰੀ ਈਜ਼ੀ ਨਾਓ, ਔਰ ਕਾਫੀ ਲੋਕ ਜਿਹੜੇ ਵੀ ਹੈ ਕਰਨਾ ਚਾਹੁੰਦੇ। ਪਹਿਲੇ ਪ੍ਰੋਸੀਜਰ ਕੰਬਲਸਮ ਸੀਗਾ ਕਿ ਯੂ ਹੈਡ ਟੂ ਪੇ ਥਰੂ ਚੈੱਕ, ਉਹਨਾਂ ਨੂੰ ਮੇਲ ਕਰਨਾ ਹੁੰਦਾ ਸੀਗਾ, ਔਰ ਹੁਣ ਜਿਹੜਾ ਹੈ ਔਨਲਾਈਨ ਹੀ ਪੇ ਕਰ ਸਕਦੇ। ਔਰ ਕਿਸੇ ਵੀ ਤਰ੍ਹਾਂ ਦੀ ਅਕਾਊਂਟਿੰਗ ਔਰ ਟੈਕਸ ਕਾਰਪੋਰੇਸ਼ਨ, ਸਮਾਲ ਬਿਜ਼ਨਸ ਟੈਕਸ, ਕੋਈ ਪੇਰੋਲ ਹੈ, ਕੋਈ WSIB, ਕਿਸੇ ਵੀ ਤਰ੍ਹਾਂ ਦੀ ਕੋਈ ਸਰਵਿਸ ਚਾਹੀਦੀ ਹੋਏ ਰਿਗਾਰਡਿੰਗ ਟੈਕਸ, ਉਹ ਮੈਨੂੰ ਕਾਲ ਕਰ ਸਕਦੇ ਹੈਗੇ। ਮੇਰਾ ਨੰਬਰ ਹੈਗਾ ਜੀ 647-5200-2296-647-5200-2296, ਔਰ ਮੇਰਾ ਆਫਿਸ ਹੈਗਾ ਜੀ ਬਰੈਂਪਟਨ 'ਚ ਆਪਣਾ ਨੌਰਥ ਪਾਰਕ ਔਰ ਟੋਬਰਨ ਦੇ ਇੰਟਰਸੈਕਸ਼ਨ 'ਤੇ। ਔਰ ਅਸੀਂ ਬਿਲਕੁਲ ਪ੍ਰੀਕੋਸ਼ਨਸ ਲੈ ਕੇ ਉਹ ਸੇਫਟੀ ਸਟੈਂਡਰਡ ਸਾਰੇ ਮੇਨਟੇਨ ਕਰਦੇ ਹੋਏ ਸਾਡਾ ਆਫਿਸ ਖੁੱਲਿਆ ਹੈਗਾ, ਤਾਂ ਕਿਸੇ ਨੇ ਅਗਰ ਕੋਈ ਪਰਸਨਲ ਵੀ ਮੀਟਿੰਗ ਕਰਨੀ ਹੋਵੇ ਜਾਂ ਕੋਈ ਡਾਕੂਮੈਂਟ ਜਿੱਦਾਂ ਟੈਕਸ ਭਰਵਾਉਣ ਤੋਂ ਪਹਿਲੇ ਕੋਈ ਡਿਸਕਸ਼ਨ ਕਰਨਾ ਹੈਗਾ। ਔਰ ਸਾਡੀ ਖਾਸੀਅਤ ਬੇਸਿਕਲੀ ਆਈ ਥਿੰਕ ਆਈ ਵੁੱਡ ਸੇ ਆਈ ਟੇਕ ਪ੍ਰਾਈਡ ਇਨ ਐਕਸਪਲੇਨਿੰਗ ਐਵਰੀਥਿੰਗ ਟੂ ਦਾ ਕਲਾਇੰਟਸ। ਬੜੇ ਮੈਨੂੰ ਕਲਾਇੰਟਸ ਆਉਂਦੇ ਹੈਗੇ, ਲੋਕਾਂ ਤੋਂ ਸੁਣਨ 'ਚ ਆਉਂਦਾ ਹੈਗਾ ਜਿੱਦਾਂ ਟੈਲੀਫੋਨ 'ਤੇ ਵੀ, ਸਾਡਾ ਅਕਾਊਂਟੈਂਟ ਸਾਨੂੰ ਟਾਈਮ ਨਹੀਂ ਦਿੰਦਾ ਔਰ ਸਾਨੂੰ ਜਿਹੜਾ ਹੈ ਨਾ ਕੋਈ ਚੀਜ਼ ਐਕਸਪਲੇਨ ਨਹੀਂ ਕਰਦੇ, ਬਸ ਡਾਕੂਮੈਂਟ ਛੱਡ ਦਿੰਦੇ ਆ, ਉਹ ਭਰ ਜਾਂਦੇ, ਅਸੀਂ ਚੁੱਕ ਕੇ ਲਿਆਉਂਦੇ ਹਾਂ। ਕਾਫੀ ਕੁਸਚਨ ਸਾਡੇ ਮਨ 'ਚ ਹੁੰਦੇ ਹੈ, ਉਹ ਜਿਹੜੇ ਕਿ ਉਹ ਉੱਦਾਂ ਦੇ ਉੱਦਾਂ ਹੀ ਰਹਿ ਜਾਂਦੇ ਹੈਗੇ। ਤਾਂ ਸਾਡੀ ਜਿਹੜੀ ਸਪੈਸ਼ਲਿਟੀ ਮੈਂ ਕਹਾਂਗਾ ਕਿ ਇਸੇ ਚੀਜ਼ 'ਚ ਹੈ ਕਿ ਪੂਰਾ ਐਕਸਪਲੇਨ ਕਰਕੇ, ਬਿਕੋਜ਼ ਅਲਟੀਮੇਟਲੀ ਇੱਕ ਵਾਰੀ ਉਹਨਾਂ ਨੂੰ ਸਮਝਾਇਆ ਹੋਊਗਾ ਤਾਂ ਅੱਗੇ ਤੋਂ ਉਹਨਾਂ ਨੂੰ ਇੱਕ ਤਾਂ ਆਪਣੀ ਓਬਲੀਗੇਸ਼ਨ, ਆਪਣੇ ਰਾਈਟਸ, ਆਪਣੀ ਸਾਰੀ ਚੀਜ਼ਾਂ ਦਾ ਪਤਾ ਹੁੰਦਾ ਕਿ ਵਟ ਦੇ ਆਰ ਡੂਇੰਗ, ਕਿੱਦਾਂ ਉਹ ਆਪਣੇ ਸਿਸਟਮਸ ਨੂੰ ਇੰਪਰੂਵ ਕਰ ਸਕਦੇ ਹੈਗੇ ਆ। ਜੇ ਉਹਨਾਂ ਨੂੰ ਕੁਛ ਦੱਸਾਂਗੇ ਨਹੀਂ ਵੀ ਜੇ ਕਾਰਪੋਰੇਸ਼ਨ ਹੈ ਤਾਂ ਤੁਹਾਡੀ ਇਹ ਓਬਲੀਗੇਸ਼ਨ ਹੈ ਡਾਇਰੈਕਟਰ ਦੀ ਜਾਂ ਇਹ ਤੁਹਾਨੂੰ ਹੋ ਸਕਦਾ ਹੈਗਾ, ਤਾਂ ਉਹ ਉਹਦੇ ਨਾਲ ਜਿਹੜਾ ਨਾ ਬਹੁਤ ਫਰਕ ਪੈਂਦਾ ਹੈਗਾ। ਉਹ ਅੱਗੇ ਤੋਂ ਉਹ ਹੋਰ ਰਿਸਪੋਂਸੀਬਲ ਮੈਨਰ ਨਾਲ ਜਿਹੜਾ ਹੈਗਾ ਆਪਣੀ ਕਾਰਪੋਰੇਸ਼ਨ ਚਲਾਉਂਦੇ ਹੈ, ਕਿਹੜੇ ਖਰਚੇ ਪਾਉਣੇ, ਕਿਹੜੇ ਨਹੀਂ ਪਾਉਣੇ। ਉਹ ਸੈਗਰੀਗੇਸ਼ਨ ਬੜੀ ਵਾਰ ਦੇਖਦੇ ਹਾਂ ਕਾਰਪੋਰੇਸ਼ਨ 'ਚ, ਕੋਈ ਗਰੋਸਰੀਜ਼ ਦੇ, ਨੋ ਫਿਲਸ ਦੇ, ਕਿੱਦਾਂ ਦਾ ਪਰਸਨਲ ਪ੍ਰੋਪਰਟੀ ਟੈਕਸ ਪਾਏ ਹੁੰਦੇ ਹੈਗੇ ਘਰਾਂ ਦੇ, ਤਾਂ ਵਿੱਚ ਇਜ਼ ਕਾਇੰਡ ਆਫ ਇਟ ਮੇਕਸ ਅ ਮੈਸ ਆਫ ਦੀ ਕਾਰਪੋਰੇਸ਼ਨ ਅਕਾਊਂਟ। ਤਾਂ ਬਹੁਤ ਅਸੀਂ ਤਰੀਕੇ ਨਾਲ ਉਹਨਾਂ ਨੂੰ ਬਹਿ ਕੇ ਸਮਝਾਉਂਦੇ ਹਾਂ ਵੀ ਬਿਜ਼ਨਸ ਨਾਲ ਜਿਹੜਾ ਵੀ ਬਿਜ਼ਨਸ ਰਿਲੇਟਡ ਹੈ ਤੁਸੀਂ ਉਹੀ ਖਰਚਾ ਪਾਉਣਾ ਹੈਗਾ। ਤਾਂ ਕਰਕੇ ਅਸੀਂ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਕਲਾਇੰਟਸ ਨੂੰ ਪਤਾ ਹੋਣੀ ਚਾਹੀਦੀਆਂ ਹੈਗੀਆਂ ਇਫ ਦੇ ਆਰ ਰਨਿੰਗ ਅ ਬਿਜ਼ਨਸ। ਤਾਂ ਉਹ ਅਸੀਂ ਚੀਜ਼ਾਂ ਵੀ ਟੇਕ ਟਾਈਮ ਟੂ ਐਕਸਪਲੇਨ ਟੂ ਦੈਮ ਐਂਡ ਗਾਈਡ ਦੈਮ ਔਨ ਦਿਸ ਫਰੰਟ। ਤਾਂ ਯੁਧਵੀਰ ਜੀ ਅਗੇਨ ਮੇਰਾ ਨੰਬਰ ਹੈਗਾ ਜੀ 607-5200-2296, ਕਿਸੇ ਵੀ ਤਰ੍ਹਾਂ ਦੀ ਟੈਕਸ ਅਕਾਊਂਟਿੰਗ ਦੀ ਕੋਈ ਵੀ ਲੋੜ ਹੋਏ ਤਾਂ ਮੈਨੂੰ ਕਾਲ ਕਰ ਸਕਦੇ ਆ ਜੀ। ਯੁਧਵੀਰ ਜੀ ਥੈਂਕ ਯੂ।
ਬਿਲਕੁਲ ਜੀ, ਮੈਂ ਫਿਰ ਦੱਸ ਹਾਂ, ਜਿਸ ਤਰ੍ਹਾਂ ਵਿਦੀਸ਼ ਜੀ ਨੇ ਬੜੀ ਅੱਜ ਇੰਪੋਰਟੈਂਟ ਗੱਲ ਕਹੀ ਹੈ। ਇੱਕ ਤਾਂ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਵੈਰੀ ਵੈਲ ਔਰਗਨਾਈਜ਼, ਤੁਹਾਨੂੰ ਵੀ ਪੂਰਾ ਔਰਗਨਾਈਜ਼ ਕਰ ਦੇਣਗੇ। ਦੂਸਰੀ ਬੜੀ ਇੰਪੋਰਟੈਂਟ ਗੱਲ ਅੱਜ ਵਿਨੀਸ਼ ਜੀ ਨੇ ਕਹੀ ਹੈਗੀ ਕਿ ਟਾਈਮ ਬੜਾ ਇੰਪੋਰਟੈਂਟ ਹੈ। ਕਈ ਵਾਰ ਕੀ ਹੁੰਦਾ ਹੈਗਾ ਕਿ ਤੁਸੀਂ ਜਾਂਦੇ ਹੈਗੇ ਹੋ, ਤੁਸੀਂ ਆਪਣਾ ਪੇਪਰ ਸਮਾਨ ਰੱਖ ਕੇ ਚਲੇ ਜਾਂਦੇ ਹੋ, ਤੁਹਾਨੂੰ ਪਤਾ ਕੁਛ ਨਹੀਂ, ਫਿਰ ਤੁਸੀਂ ਆ ਕੇ ਬਸ ਸਾਈਨ ਕਰ ਦਿੰਦੇ ਹੋ ਅੱਖ ਬੰਦ ਕਰਕੇ। ਜੇ ਜੇ ਤੁਹਾਡਾ ਅਕਾਊਂਟੈਂਟ ਤੁਹਾਨੂੰ ਪੂਰਾ ਜਿਹੜਾ ਟਾਈਮ ਦੇਗਾ ਉਹਦੇ ਨਾਲ ਕੀ ਹੈ ਤੁਹਾਨੂੰ ਵੀ ਸਮਝ ਆਏਗੀ, ਤੁਹਾਡੇ ਪੇਪਰਸ ਵੀ ਸਹੀ ਤਰੀਕੇ ਨਾਲ ਵੈਲ ਔਰਗਨਾਈਜ਼ ਹੋਣਗੇ। ਸੋ ਇਹ ਬੜਾ ਜ਼ਰੂਰੀ ਹੈ ਕਿ ਤੁਸੀਂ ਟਾਈਮ ਜਿਹੜਾ ਹੈ ਉਹ ਪ੍ਰੋਪਰਲੀ ਦੇਣਾ ਹੈ ਔਰ ਤੁਹਾਡੇ ਅਕਾਊਂਟੈਂਟ ਵੀ ਪ੍ਰੋਪਰਲੀ ਤੁਹਾਨੂੰ ਟਾਈਮ ਦੇ ਸਕੇ। ਸੋ ਉਹ ਅਕਾਊਂਟੈਂਟ ਜਿਹੜਾ ਤੁਹਾਨੂੰ ਪ੍ਰੋਪਰਲੀ ਟਾਈਮ ਦੇ ਸਕੇ, ਤੁਹਾਨੂੰ ਔਰਗਨਾਈਜ਼ ਕਰੇ, ਉਹ ਤੁਹਾਡੇ ਲਈ ਬੈਟਰ ਹੈ। ਸੋ ਗੱਲਬਾਤ ਕਰ ਲਓ, ਤੁਸੀਂ ਹੁਣੇ ਅਵਨੀਸ਼ ਅਗਰਵਾਲ ਜੀ ਦੇ ਨਾਲ ਆਫਿਸ ਆਉਂਦੇ ਨੇ ਔਰ ਪ੍ਰੋਪਰ ਡਿਸਟੈਂਸਿੰਗ ਮੇਨਟੇਨ ਕਰਦਿਆਂ ਹੋਇਆਂ ਤੁਸੀਂ ਇਹਨਾਂ ਦੇ ਆਫਿਸ ਆਪਣੇ ਪੇਪਰਸ ਡਰੋਪ ਕਰ ਸਕਦੇ ਹੋ ਔਰ ਜੇ ਤੁਸੀਂ ਈਮੇਲ ਦੇ ਜ਼ਰੀਏ, ਫੋਨ ਦੇ ਜ਼ਰੀਏ ਵੀ ਸਾਰੀ ਜਿਹੜੀ ਗੱਲਬਾਤ ਇਹਨਾਂ ਤੱਕ ਪਹੁੰਚਦੀ ਕਰ ਸਕਦੇ ਹੋ। ਸੋ ਅੱਜ ਕੱਲ੍ਹ ਤਾਂ ਬਹੁਤ ਸਾਰੀਆਂ ਚੀਜ਼ਾਂ ਫੋਨ ਅਤੇ ਈਮੇਲ ਟੈਕਨੋਲੋਜੀ ਦਾ ਸਹਾਰਾ ਲੈ ਕੇ ਤੁਸੀਂ ਕਰ ਸਕਦੇ ਹੋ। ਐਂਡ ਦਿਸ ਇਜ਼ ਅ ਗੁੱਡ ਟਾਈਮ, ਥੋੜ੍ਹਾ ਸਲੋ ਵੀ ਹੈਗਾ, ਇਜ਼ ਦਿਸ ਅ ਵੈਰੀ ਗੁੱਡ ਟਾਈਮ ਕਿ ਜਦੋਂ ਲੋਕ ਆਪਣੇ ਆਪ ਨੂੰ ਰੀਓਰਗਨਾਈਜ਼ ਕਰ ਰਹੇ ਨੇ, ਲੋਕਾਂ ਕੋਲ ਥੋੜ੍ਹਾ ਟਾਈਮ ਹੈ ਕਿ ਅਸੀਂ ਆਪਣੀ ਕੰਪਨੀ ਨੂੰ ਰੀਓਰਗਨਾਈਜ਼ ਕਰਨਾ ਹੈ। ਸੋ ਜੇ ਤੁਸੀਂ ਅਗਲੇ 12 ਮਹੀਨੇ 'ਚ ਜਾਂ ਇਸ ਸਾਲ 2020 'ਚ ਆਪਣੇ ਸਿਸਟਮ ਨੂੰ ਰੀਓਰਗਨਾਈਜ਼ ਕਰਨਾ ਚਾਹੁੰਦੇ ਹੋ, ਸੋ ਤੁਸੀਂ ਅਵਨੀਸ਼ ਅਗਰਵਾਲ ਜੀ ਦੇ ਨਾਲ ਸੰਪਰਕ ਕਰ ਲੈਣਾ। ਪਰਸਨਲ ਫਾਈਨੈਂਸ ਹੋਵੇ, ਬਿਜ਼ਨਸ ਦਾ ਹੋਵੇ, ਅਵਨੀਸ਼ ਅਗਰਵਾਲ ਜੀ। ਸਰ ਫੋਨ ਨੰਬਰ ਇੱਕ ਵਾਰੀ ਇੰਗਲਿਸ਼ ਔਰ ਪੰਜਾਬੀ ਦੋਨਾਂ 'ਚ ਫੇਰ ਦਿਓ
ਜੀ। ਵੀਰ ਜੀ, ਮੇਰਾ ਨੰਬਰ ਹੈਗਾ ਜੀ 6475002296 6475 5000 96। ਥੈਂਕ ਯੂ ਜਗਵੀਰ ਜੀ, ਸੁਵੀਨਾ ਜੀ ਫੋਰ ਗਿਵਿੰਗ ਮੀ ਟਾਈਮ ਅਪਰਚੁਨਿਟੀ।
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਸਲਟੀਸ਼ਨ ਪਲਸ ਪ੍ਰਾਈਮ ਟਾਈਮ ਜੀ ਇਸ ਵੇਲੇ ਸੁਣ ਰਹੇ ਹੈਗੇ ਔਰ ਅੱਜ ਗੱਲਬਾਤ ਸਾਡੀ ਕਾਫੀ ਜ਼ਿਆਦਾ ਚਾਈਨਾ ਦੇ ਉੱਤੇ ਹੋ ਰਹੀ ਹੈ। ਕਾਰਨ ਬੜਾ ਸਾਫ਼ ਹੈ ਕਿ ਕੱਲ੍ਹ ਵੀ ਚਾਈਨਾ ਦੇ ਨਾਲ ਰਿਲੇਟਡ ਸਾਡੇ ਇੱਥੇ ਕੈਨੇਡਾ ਦੇ ਵਿੱਚ ਵੀ ਟ੍ਰਬਲ ਆਈ ਹੋਈ ਹੈ ਔਰ ਇਸੇ ਤਰ੍ਹਾਂ ਦੀ ਕੁਝ ਗੱਲਬਾਤ ਜਿਹੜੀ ਹੈ ਉਹ ਇੰਡੀਆ ਦੇ ਨਾਲ ਵੀ ਔਰ ਹੋਰ ਕੰਟਰੀਜ਼ ਦੇ ਨਾਲ ਵੀ ਉਹਨਾਂ ਦੀ ਇਸ ਸਮੇਂ ਚੱਲ ਰਹੀ ਹੈਗੀ ਹੈ। ਦੂਸਰੀ ਜਿਹੜੀ ਮੈਂ ਗੱਲ ਤੁਹਾਨੂੰ ਕਰਨਾ ਚਾਹ ਰਿਹਾ ਸੀਗਾ ਕਿ ਯੈਸ, ਕੁਝ ਲੋਕਾਂ ਦਾ ਇਹ ਵੀ ਕੰਸਰਨ ਹੈਗਾ ਕਿ ਇੰਡੀਆ ਜਿੱਦਾਂ ਹੁਣੇ ਮੈਨੂੰ ਹਰਪਾਲ ਜੀ ਵੀ ਕਹਿ ਰਹੇ ਸੀ, ਸੁਖਵਿੰਦਰ ਸਾਹਿਬ ਨੇ ਵੀ ਕਿਹਾ, ਸਾਡੇ ਸੀਨੀਅਰ ਬਲਰਾਜ ਦਿਓਲ ਸਾਹਿਬ ਨੇ ਵੀ ਬੜੀ ਇੰਪੋਰਟੈਂਟ ਗੱਲ ਕੀਤੀ ਕਿ ਇੱਦਾਂ ਨਾ ਹੋਵੇ ਇੰਡੀਆ ਇਕੱਲਾ ਹੀ ਟਾਰਗੇਟ ਬਣ ਜਾਏ ਪਾਕਿਸਤਾਨ ਔਰ ਚਾਈਨਾ ਦਾ। ਸਾਰੀ ਗੱਲਾਂ ਤੁਹਾਡੀਆਂ ਠੀਕ ਆਪਣੀ ਜਗ੍ਹਾ ਵਾਜੇ ਨੇ, ਲੇਕਿਨ ਐਸਾ ਹੋਏਗਾ ਨਹੀਂ। ਦੇਖੋ, ਮੈਂ ਤੁਹਾਨੂੰ ਛੋਟੀ ਜਿਹੀ ਚੀਜ਼ ਦੱਸਦਾ, ਇੱਕ ਤਾਂ ਚਾਈਨਾ ਨੇ ਜੇ ਕਿਹਾ ਨਾ ਕਿ ਕੋਲਡ ਵਾਰ ਸ਼ੁਰੂ ਹੋ ਗਈ ਹੈ, ਸਰਦ ਜੰਗ ਸ਼ੁਰੂ ਹੋ ਗਈ ਹੈ, ਜੇ ਚਾਈਨਾ ਨੇ ਐਲਾਨ ਹੀ ਕਰ ਦਿੱਤਾ ਅਮਰੀਕਾ ਨਾਲ, ਤਾਂ ਹੋ ਚੁੱਕੀ ਹੈ ਕਿਉਂਕਿ ਤਾਇਵਾਨ ਨੂੰ ਬੜੇ ਵੱਡੇ ਪੈਮਾਨੇ ਦੇ ਉੱਤੇ ਵੈਪਨ ਦੇ ਰਿਹਾ ਇਸ ਵੇਲੇ ਅਮਰੀਕਾ, ਹਥਿਆਰ ਦੇ ਰਿਹਾ ਬੜੇ ਵੱਡੇ ਪੈਮਾਨੇ 'ਤੇ ਤਾਇਵਾਨ ਨੂੰ, ਔਰ ਤਾਇਵਾਨ ਨੂੰ ਹੱਲਾਸ਼ੇਰੀ ਦੇ ਰਿਹਾ ਵੀ ਤੈਨੂੰ ਸਾਡੇ ਵੱਲੋਂ ਸਪੋਰਟ ਆ, ਚਿੰਤਾ ਨਾ ਕਰ ਵੀ ਚਾਈਨਾ ਤੇਰੇ 'ਤੇ ਕੋਈ ਹਮਲਾ ਨਹੀਂ ਕਰੇਗਾ, ਪੂਰੀ ਸਪੋਰਟ ਦਿਆਂਗੇ ਤੈਨੂੰ, ਠੀਕ ਹੈ, ਜਿੰਨਾ ਹਥਿਆਰ ਚਾਹੀਦਾ ਜੋ ਕੁਝ ਚਾਹੀਦਾ ਅਸੀਂ ਦਿਆਂਗੇ। ਜਪਾਨ ਦੇ ਵਿੱਚ ਉਹ ਜਾ ਕੇ ਉਹਦੇ ਪਾਣੀ ਦੇ ਵਿੱਚ ਦਾਖਲ ਹੁੰਦਾ ਹੈ ਅਤੇ ਜਪਾਨ ਦੇ ਵਿੱਚ ਜਾ ਕੇ ਆਪਣੇ ਜਹਾਜ਼ ਖੜੇ ਕਰ ਦਿੰਦਾ, ਅਮਰੀਕਨ ਜੈਟ ਜਿਹੜੇ ਫਾਈਟਰ ਜੈਟ ਆ ਕੇ ਲੈਂਡ ਕਰ ਜਾਂਦੇ ਨੇ ਜਪਾਨ ਅਮਰੀਕਨ ਬੇਸ ਦੇ ਉੱਤੇ, ਅਮਰੀਕਨ ਏਅਰਬੇਸ 'ਤੇ। ਸੋ ਇਸ ਵੇਲੇ ਇੰਡੀਆ ਨੂੰ ਬਹੁਤ ਅੱਗੇ ਲੱਗਣ ਦੀ ਜ਼ਰੂਰਤ ਹੀ ਨਹੀਂ। ਆ ਮੈਂ ਤੁਹਾਨੂੰ ਹੁਣੇ ਖਬਰ ਗਲੋਬਲ ਮੇਲ ਦੀ ਹੈਡਲਾਈਨ ਪੜ੍ਹ ਲਓ, ਹੁਣੇ ਤੁਹਾਨੂੰ ਮੈਂ ਖਬਰ ਦਿੱਤੀ ਹੈ ਕਿ ਕੈਨੇਡਾ ਅਤੇ ਇਹਦੇ ਅਲਾਈਜ਼ ਫਿਰ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੀ ਮੀਟਿੰਗ ਦੀ ਮੰਗ ਕੀਤੀ ਹੈਗੀ ਹੈ US ਪ੍ਰੈਜੀਡੈਂਟ ਡੋਨਲਡ ਟਰੰਪ ਨੇ ਕਿ ਅਸੀਂ ਵਿਚਾਰ ਕਰੀਏ ਕੀ ਕਰ ਰਿਹਾ ਹੈ ਚਾਈਨਾ ਇਸ ਵੇਲੇ, ਔਰ ਚਾਈਨਾ ਨੇ ਬੜਾ ਸਖਤ ਉੱਤੇ ਰਿਐਕਸ਼ਨ ਕੀਤਾ ਕਿ ਇੰਨੀ ਵੱਡੀ ਗੱਲ ਹੋ ਗਈ ਕਿ ਤੁਸੀਂ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੀ ਮੀਟਿੰਗ ਮੰਗ ਰਹੇ ਹੋ, ਇਸ ਸਮੇਂ ਅਸੀਂ COVID-19 ਦੇ ਕ੍ਰਾਈਸਿਸ ਨਾਲ ਜੂਝ ਰਹੇ ਹਾਂ। ਤੀਸਰਾ ਇੱਕ ਹੋਰ ਇੰਪੋਰਟੈਂਟ ਪੁਆਇੰਟ, ਚਾਈਨੀਜ਼ ਅੰਬੈਸਡਰ ਜਿਹੜੇ ਹੈਗੇ ਨੇ ਸੁਨ ਮਾਈਡੋਂਗ, ਉਹਨਾਂ ਨੇ ਇੰਡੀਆ ਦੇ ਕੁਝ ਮੀਡੀਆ ਅਦਾਰਿਆਂ ਨੂੰ ਸੱਦਿਆ ਔਰ ਖੁਦ ਉਹਨਾਂ ਨੂੰ ਕਿਹਾ, ਇਹ ਇੱਕ ਹੁੰਦਾ ਨਾ ਇੱਕ ਤਾਂ ਬੈਕਡੋਰ ਡਿਪਲੋਮੇਸੀ ਤਾਂ ਲੜਾਈ ਦੇ ਵੇਲੇ ਵੀ ਚੱਲਦੀ, ਜਦੋਂ ਇੰਡੀਆ ਅਤੇ ਪਾਕਿਸਤਾਨ ਕਾਰਗਿਲ ਦੀ ਜੰਗ ਲੜ ਰਹੇ ਸੀ ਬੈਕਡੋਰ ਡਿਪਲੋਮੇਸੀ ਉਸ ਵੇਲੇ ਵੀ ਆਨ ਸੀਗੀ, ਲੇਕਿਨ ਇਹ ਬੈਕਡੋਰ ਡਿਪਲੋਮੇਸੀ ਨਹੀਂ ਹੈ, ਦਿਸ ਇਹ ਦੋਸਤੀ ਦਾ ਹੱਥ ਓਪਨਲੀ ਵਧਾਇਆ ਗਿਆ ਚਾਈਨਾ ਵੱਲੋਂ। ਚਾਈਨਾ ਦੇ ਅੰਬੈਸਡਰ ਨੇ ਇੰਡੀਆ ਦੇ ਮੀਡੀਆ ਨੂੰ ਬੁਲਾਇਆ, ਚਾਈਨਾ ਦੇ ਅੰਬੈਸਡਰ ਨੇ ਇੰਡੀਅਨ ਮੀਡੀਆ ਨੂੰ ਸੱਦਿਆ ਔਰ ਉੱਥੇ ਕੀ ਗੱਲ ਕਰ ਰਹੇ ਨੇ, ਉਹ ਕਹਿੰਦੇ ਜੀ ਦੇਖੋ ਚਾਈਨਾ ਇੰਡੀਆ ਨੂੰ ਆਪਣੇ ਸਾਰੇ ਵੱਖਰੇਵੇਂ ਮਿਊਚੁਅਲ ਟਰੱਸਟ ਦੇ ਨਾਲ ਸੁਲਝਾ ਲੈਣੇ ਚਾਹੀਦੇ ਨੇ, ਇਹ ਬਿਆਨ ਦੇ ਰਹੇ ਨੇ ਇੰਡੀਅਨ ਮੀਡੀਆ ਨੂੰ ਸੱਦ ਕੇ ਕਿ ਆਓ ਜੀ ਆ ਗੱਲ ਸੁਣੋ ਸਾਡੀ, ਨਾਲ ਕਹਿ ਰਹੇ ਨੇ ਕਿ ਜੀ ਦ ਡਰੈਗਨ ਐਂਡ ਐਲੀਫੈਂਟ ਕੈਨ ਡਾਂਸ ਟੂਗੈਦਰ, ਅਸੀਂ ਇਕੱਠੇ ਮਿਲ ਕੇ ਕੰਮ ਕਰੀਏ, ਇਹ ਸਾਰਾ ਕੁਝ ਕਰ ਰਿਹਾ। ਮਤਲਬ ਇੱਕ ਤਾਂ ਹੁੰਦਾ ਨਾ ਬੈਕਡੋਰ ਡਿਪਲੋਮੇਸੀ ਜ਼ਰੀਏ, ਇਸੇ ਕਾਰਨ ਇੰਡੀਆ ਨੇ ਵੀ ਹੁਣ ਟਰੰਪ ਸਾਹਿਬ ਨੂੰ ਕਹਿਤਾ, ਟਰੰਪ ਸਾਹਿਬ ਨੇ ਬਿਆਨ ਦੇ ਦਿੱਤਾ ਕਿ ਜੀ ਮੈਂ ਮੀਡੀਏਸ਼ਨ ਕਰਦਾ, ਇੰਡੀਆ ਨੇ ਕਿਹਾ ਨਹੀਂ ਜੀ ਥੈਂਕ ਯੂ, ਤੁਸੀਂ ਮੀਡੀਏਸ਼ਨ ਦੀ ਤੁਹਾਡੀ ਚਲੋ ਹਜੇ ਲੋੜ ਨਹੀਂ ਪੈ ਰਹੀ ਕਿਉਂਕਿ ਅਸੀਂ ਤਾਂ ਆਪਸ ਦੇ ਵਿੱਚ ਹੀ ਗੱਲਬਾਤ ਸੁਲਝਾ ਲਈ ਹੈ। ਉਹ ਸੁਲਝ ਇਸ ਲਈ ਰਹੀ ਹੈ ਕਿਉਂਕਿ ਸਾਰਾ ਪ੍ਰੈਸ਼ਰ ਹੀ ਇਸ ਲਈ ਪਾਇਆ ਗਿਆ ਸੀਗਾ ਕਿ ਇੰਡੀਆ ਤਾਇਵਾਨ ਦੇ ਮੁੱਦੇ 'ਤੇ, ਇੰਡੀਆ ਹੋਰ ਕਿਸੇ ਮੁੱਦੇ 'ਤੇ, ਕੋਰੋਨਾ ਵਾਇਰਸ 'ਤੇ ਇੰਡੀਆ ਆਪਣਾ ਸਵਾਲ ਨਾ ਪੁੱਛੇ। ਲੇਕਿਨ ਮੈਂ ਬਾਰ ਬਾਰ ਇਹ ਗੱਲ ਕਰਿਆ ਕਿ ਇਹਦੇ ਨਾਲ ਇੰਡੀਆ ਦੀ ਪੋਜੀਸ਼ਨ ਵੀਕਰ ਹੋ ਜਾਏਗੀ, ਜਾਂ ਤਾਂ ਇੰਡੀਆ ਕੁਝ ਫਾਇਦਾ ਲਵੇ, ਜੇ ਵਾਕਈ ਫਾਇਦਾ ਹੀ ਲੈਣਾ ਤਾਂ ਇੰਡੀਆ ਕਹੇ ਕਿ ਜਿਹੜੇ ਚਾਹੇ ਉਹ ਹਾਫਿਜ਼ ਸਈਦ ਆ ਜਾਂ ਹੋਰ ਕਈ ਜਿਹੜੇ ਟੈਰਰਿਸਟ ਨੇ ਉਹਨਾਂ ਨੂੰ ਤੁਸੀਂ ਡਿਕਲੇਅਰ ਕਰੋ, ਯੂਨਾਈਟਿਡ ਨੇਸ਼ਨਸ ਦੇ ਵਿੱਚ ਡਿਕਲੇਅਰ ਕਰੋ ਕਿ ਟੈਰਰਿਸਟ ਨੇ, ਜਾਂ ਹੋਰ ਪ੍ਰੋਪਰ ਐਗਰੀਮੈਂਟ ਕਰੇ। ਆਈ ਐਮ ਸ਼ੋਰ ਇੰਡੀਆ ਦੀ ਜਿਹੜੇ ਬੈਕਡੋਰ ਡਿਪਲੋਮੇਸੀ ਹੈਗੀ ਉਹ ਚੱਲ ਰਹੀ ਹੋਏਗੀ ਇਹਨਾਂ ਸਾਰੇ ਮੁੱਦਿਆਂ 'ਤੇ, ਉਹਦੇ ਇੰਡੀਆ ਆਪਣਾ ਕੋਈ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੋਏਗਾ। ਸੋ ਇੰਡੀਆ ਸ਼ੁ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ
ਜੀ। ਮੈਂ ਕੱਲ ਪਤਾ ਮੈਨੂੰ ਪਤਾ ਲੱਗਿਆ ਸੀ ਵੀ ਕੋਈ ਵੀ ਬੰਦਾ ਜਿਹੜਾ ਇੱਥੇ ਆਪਣੇ ਰਜਿਸਟਰ ਆ ਜਾਂ ਕੋਈ ਵੀ ਸਟੂਡੈਂਟ ਜਾਂ ਕੋਈ ਕੰਮ ਕਰਦਾ ਜਾਂ ਨਹੀਂ ਕਰਦਾ ਵੀ ਉਹ 2000 ਵਾਸਤੇ ਐਲੀਜੀਬਲ ਨੇ, ਉਹ ਅਪਲਾਈ ਕਰ ਸਕਦੇ ਨੇ? ਥੈਂਕ ਯੂ, ਦੱਸੋਗੇ ਜੀ?
ਹਾਂਜੀ ਮੈਂ ਦੱਸ ਦਿੰਦਾ ਜੀ। ਨਹੀਂ ਨਹੀਂ ਐਸਾ ਨਹੀਂ ਹੈ ਜੀ, ਐਸਾ ਕਿਤੇ ਵੀ ਨਹੀਂ ਆਇਆ ਕਿ ਜਿਹੜਾ ਵੀ ਬੰਦਾ ਇੱਥੇ ਕੋਈ ਐਲੀਜੀਬਲ ਹੈ, ਜਿਹੜਾ ਕੋਈ ਕੰਮ ਕਰਦਾ ਹੈ ਨਹੀਂ ਕਰਦਾ, ਕੋਈ ਵਿਜ਼ਟਰ ਹੈ ਕੋਈ ਐਸਾ, ਕੋਈ ਬਿਲਕੁਲ ਨਹੀਂ ਹੈ ਜੀ, ਬਿਲਕੁਲ ਨਹੀਂ ਹੈ। ਵਿਜ਼ਟਰ ਵਾਸਤੇ ਤਾਂ ਹੈ ਹੀ ਨਹੀਂ ਹੈ, ਕੋਈ ਵਿਜ਼ਟਰ $2000 ਅਪਲਾਈ ਨਹੀਂ ਕਰ ਸਕਦੇ। ਇਹ ਜੇ ਤੁਹਾਨੂੰ ਕੋਈ ਵੀ ਦੱਸ ਰਿਹਾ, ਮੈਨੂੰ ਨਹੀਂ ਪਤਾ ਕੋਈ ਅਕਾਊਂਟੈਂਟ ਦੱਸ ਰਿਹਾ ਜਾਂ ਕੌਣ ਦੱਸ ਰਿਹਾ, ਜੇ ਤੁਹਾਨੂੰ ਇਸ ਤਰ੍ਹਾਂ ਕੋਈ ਵੀ ਦੱਸ ਰਿਹਾ ਤਾਂ ਪਲੀਜ਼ ਤੁਸੀਂ ਐਸਾ ਗਲਤੀ ਨਹੀਂ ਕਰਨੀ। ਜੇ ਤੁਹਾਨੂੰ ਜੋਬ ਤੋਂ ਤੁਹਾਡਾ ਕੰਮ ਘਟਾਇਆ ਗਿਆ, ਤੁਹਾਨੂੰ $1000 ਤੋਂ ਘੱਟ ਮਿਲਦੇ ਆ ਜਾਂ ਤੁਹਾਨੂੰ ਲੇ ਆਫ ਕੀਤੀ ਗਈ ਹੈ ਤਾਂ ਤੁਹਾਨੂੰ ਮਿਲੇਗਾ। ਜੇ ਤੁਸੀਂ ਆਪ ਕੰਮ ਛੱਡ ਕੇ ਬੈਠ ਜਾਓਗੇ ਉਹਨਾਂ ਨੂੰ ਵੀ ਨਹੀਂ ਮਿਲ ਰਿਹਾ, ਅਤੇ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਮਿਲ ਸਕਦਾ। ਸੋ ਜੇ ਕੋਈ ਕਹਿੰਦੇ ਜੀ ਮੈਂ ਕੰਮ ਹੀ ਨਹੀਂ ਕੀਤਾ ਹੈਗਾ ਅਤੇ ਉਹਨਾਂ ਨੂੰ ਕਿਸ ਤਰ੍ਹਾਂ ਮਿਲ ਜਾਏਗਾ? ਸੋ ਉਹਨਾਂ ਨੂੰ ਕੋਈ ਪੈਸੇ ਨਹੀਂ ਉਹ ਸਰਕਾਰ ਦੇ ਰਹੀ ਹੈ, ਇਹ ਤਾਂ ਜਿਹਨਾਂ ਲੋਕਾਂ ਨੇ ਕੰਮ ਕੀਤਾ ਮਿਨੀਮਮ ਪਿਛਲੇ ਸਾਲ $5000 ਦਾ, ਜਾਂ ਫਿਰ ਤੁਹਾਡੀ ਇਸ ਵੇਲੇ ਨੌਕਰੀ ਚਲੀ ਗਈ ਹੈ, ਤੁਸੀਂ ਕ੍ਰਾਈਸਿਸ 'ਚ ਹੈਗੇ ਹੋ, ਉਹ ਫਿਰ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਪਲੀਜ਼ ਆਪਣੇ ਜਿਹੜਾ ਅਕਾਊਂਟੈਂਟ ਹੈਗਾ ਉਹਨਾਂ ਦੀ ਸਲਾਹ ਦੇ ਨਾਲ ਅਪਲਾਈ ਕਰਨਾ ਤੁਸੀਂ। ਔਰ ਮੈਂ ਇੱਕ ਚੀਜ਼ ਹੋਰ ਇੱਥੇ ਕਹਿ ਦਵਾਂ ਵੀ ਉਹਨਾਂ ਨੇ ਪੂਰੀ ਕੱਲ੍ਹ ਨੂੰ ਆਡਿਟਿੰਗ ਕਰਨੀ ਹੈ, ਉਹਨਾਂ ਨੇ ਵੀ ਇਹ $2000 ਕਿਸੇ ਨੇ ਕੋਈ ਗਲਤ ਇਹਦਾ ਫਾਇਦਾ ਤਾਂ ਨਹੀਂ ਲੈ ਲਿਆ। ਸੋ ਪਲੀਜ਼ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਣਾ ਹੈ। ਔਰ ਮੈਂ ਇਹਦੇ ਬਾਰੇ ਹੋਰ ਡਿਟੇਲਸ, ਅਸੀਂ ਲਗਾਤਾਰ ਅਵਨੀਸ਼ ਅਗਰਵਾਲ ਜੀ ਹੁਣੇ ਆਏ ਸੀਗੇ, ਉਹ ਲਗਾਤਾਰ ਦੱਸੀ ਜਾ ਰਹੇ ਨੇ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੈਗੇ ਹੋ। ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਨੂੰ ਦੁਬਾਰਾ ਅਸੀਂ ਚੈਨਲ ਵਾਈ 'ਤੇ ਲਿਆ ਕੇ ਵੀ ਪੂਰੀ ਡਿਸਕ੍ਰਿਪਸ਼ਨ ਦੇਈ ਜਾਈਏ, ਕਿਉਂਕਿ ਹਜੇ ਵੀ ਕਈ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਅਵਨੀਸ਼ ਅਗਰਵਾਲ ਜੀ ਨੇ ਸਾਰੀ ਡਿਟੇਲ ਦਿੱਤੀ ਹੈ ਉਹ ਦੁਬਾਰਾ ਵੀ ਦੇ ਦਈਏ। ਅਗਲੀ ਕਾਲ 'ਤੇ ਜਾਣ ਤੋਂ ਪਹਿਲਾਂ ਮੈਨੂੰ ਇਸ਼ਾਰਾ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਦਾ, ਛੋਟੀ ਜਿਹੀ ਰਿਕਾਰਡਡ ਬ੍ਰੇਕ ਤੋਂ ਬਾਅਦ ਅਸੀਂ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ।
ਕੋਵਿਡ-19 ਖਿਲਾਫ ਸਾਡੀ ਮਿਹਨਤ ਰੰਗ ਲਿਆ ਰਹੀ ਹੈ, ਸਾਨੂੰ ਡਟੇ ਰਹਿਣਾ ਪਵੇਗਾ, ਆਪਣੇ ਹੱਥ ਪਾਣੀ ਅਤੇ ਸਾਬਣ ਨਾਲ ਚੰਗੀ ਤਰ੍ਹਾਂ ਵਾਰ ਵਾਰ ਧੋਂਦੇ ਰਹੋ, ਆਪਣੀ ਕੂਹਣੀ ਵਿੱਚ ਹੀ ਖੰਘੋ ਜਾਂ ਛਿੱਕੋ, ਆਪਣੇ ਚਿਹਰੇ ਨੂੰ ਨਾ ਛੂਹੋ। ਇਹ ਛੋਟੇ ਛੋਟੇ ਉਪਰਾਲੇ ਰੰਗ ਲਿਆ ਰਹੇ ਹਨ। ਘਰ ਰਹੋ, ਹਿੰਮਤ ਰੱਖੋ, ਜੀਵਨ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus 'ਤੇ ਜਾਓ। ਓਂਟਾਰੀਓ ਸਰਕਾਰ ਦੁਆਰਾ ਜਾਰੀ।
Hi, it's Sarah Singh, your member of Provincial Parliament for Brampton Centre. People are hurting during the COVID-19 pandemic. That's why I've been fighting for stronger protection for seniors and frontline workers, lower auto insurance rates, and better supports for small businesses. The current government hasn't budged yet, but let's not give up. Let's make sure Bramptonians get the protections and supports you need.
कोरोना वायरस ने दुनिया में सबकी जिंदगी बदल दी है। इस वक्त में पीके सबरवाल और टीम सबरवाल ये कामना करते हैं कि आप सब हेल्थी रहें, फिट रहें, इन प्रिवेंटिव मेजर्स को फॉलो करें। जब भी आप हाथ धोएं, मिनिमम 20 सेकेंड्स जो है वो हाथ धोने में जरूर लगाएं। अपने हाथों को मुंह पर, आंखों पर लगाना, नाक पर लगाना अवॉइड कीजिए। दो लोगों से ज्यादा सबरवाल और टीम सबरवाल दिल से धन्यवाद करना चाहते हैं हेल्थ केयर वर्कर्स का, जो इस हेल्थ क्राइसिस में आपके लिए अनकंडीशनल सेवा कर रहे हैं और जिनकी वजह से हम सिक्योर फील कर रहे हैं। मोर इन्फॉर्मेशन ऑन बेसिक प्रिवेंटिव COVID-19 प्रैक्टिसेस विजिट teamsabarwal.com।
Your search ends here.
मॉर्गेज के ऊपर आके फंस जाती है बात, तुम ही कुछ बतलाओ रे भैया, किससे करें मुलाकात। हर मॉर्गेज की बात हो कमल भाटिया के साथ।
फॉर योर मॉर्गेज प्लानिंग विद पीस ऑफ माइंड कॉल कमल भाटिया 416-564-6267।
हर मॉर्गेज की बात हो कमल भाटिया के साथ।
ਬੰਗਲੇ ਦਾ ਨਕਸ਼ਾ ਤਾਂ ਬਿਲਕੁਲ ਤਿਆਰ ਹੋ ਗਿਆ, ਬਸ ਹੁਣ ਇੰਨੀ ਕੋਈ ਖੁਆਇਸ਼ ਹੈ ਕਿ ਬੰਗਲਾ ਛੱਤ ਦੇਖ ਕੇ ਦੂਰੋਂ ਹੀ ਪਹਿਚਾਣਿਆ ਜਾਵੇ। ਜੇ ਤੁਸੀਂ ਵੀ ਇਹ ਚਾਹੁੰਦੇ ਹੋ ਕਿ ਤੁਹਾਡਾ ਘਰ ਦੂਰੋਂ ਪਹਿਚਾਣਿਆ ਜਾਵੇ, ਜ਼ਰੂਰ ਤੁਸੀਂ ਕਾਲ ਕਰੋ ਆਲਵੇ ਰੂਫਰਸ ਨੂੰ। ਸਪੈਸ਼ਲਾਈਜ਼ ਕਰਦੇ ਨੇ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਰੂਫਿੰਗ ਸਰਵਿਸਿਜ਼ ਦੇ ਵਿੱਚ, ਫੁੱਲੀ ਇੰਸ਼ੋਰਡ ਇੰਟਾਰੀਓ ਸੇਫਟੀ ਸਰਟੀਫਾਈਡ ਟ੍ਰੇਨਡ ਸਟਾਫ ਦੀ ਮਦਦ ਨਾਲ ਤੁਸੀਂ ਫਲੈਟ ਰੂਫ, ਸ਼ਿੰਗਲ ਰੂਫ ਦੀਆਂ ਤਸੱਲੀ ਬਖਸ਼ ਸਰਵਿਸਿਜ਼ ਦੇ ਲਈ ਕਾਲ ਕਰੋ ਆਲ ਵੇ ਰੂਫਰਸ ਨੂੰ 647-505-0943 ਤੇ 647-505-0943 ਤੇ 10 ਸਾਲਾਂ ਦੀ ਰਿਟਨ ਲੇਬਲ ਵਾਰੰਟੀ ਵੀ ਤੁਹਾਨੂੰ ਮਿਲੇਗੀ। ਕਾਲ ਆਲ ਵੇ ਰੂਫਰਸ।
ਹੁਣ ਘਰ ਬੈਠੇ ਹੀ ਏਸ਼ੀਅਨ ਫੂਡ ਸੈਂਟਰ ਤੋਂ ਖਰੀਦੋ ਗ੍ਰੋਸਰੀ।
ਏਸ਼ੀਅਨ ਫੂਡ ਸੈਂਟਰ .com 2500 ਤੋਂ ਉੱਤੇ ਪ੍ਰੋਡਕਟ ਉਪਲਬਧ ਹਨ।
10 ਲੋਕੇਸ਼ਨਸ ਟੂ ਪਿਕ ਅਪ
ਜਾਂ ਫਿਰ ਘਰੇ ਡਿਲੀਵਰ ਕਰਵਾਓ।
ਸਵਾਲ ਪੁੱਛਾ ਗਿਆ ਕਿ ਆਪਕੇ ਪਾਸ ਸਬਸੇ ਕੀਮਤੀ ਚੀਜ਼ ਕਿਆ ਹੈ, ਤੋ ਜਵਾਬ ਆਇਆ,
ਮੇਰਾ ਘਰ ਸਬਸੇ ਕੀਮਤੀ, ਮੇਰੇ ਬੱਚੇ, ਮੇਰੀ ਫੈਮਿਲੀ, ਮੇਰੇ ਅੱਜ ਤੱਕ ਜੋ ਵੀ ਪੜ੍ਹਾ ਲਿਖਾ, ਮੇਰੀ ਕਾਰ, ਮੇਰੀ ਜੁਐਲਰੀ।
ਪਰ ਧਿਆਨ ਸੇ ਸੋਚੀਏ ਤੋ ਯੇ ਸਬ ਕੀਮਤੀ ਚੀਜ਼ੇ ਕਿਸ ਕਾਮ ਕੀ ਅਗਰ ਆਪਕੋ ਕੁਛ ਹੋ ਜਾਏ। ਇਸੀ ਲਈ ਖੁਦ ਕੋ ਸੰਭਾਲ ਕੇ ਬਚਾ ਕੇ ਰੱਖੀਏ ਵਿਦ ਲਾਈਫ ਕ੍ਰਿਟੀਕਲ ਐਂਡ ਡਿਸੇਬਿਲਿਟੀ ਇੰਸ਼ੋਰੈਂਸ। ਪੰਕਜ ਬੋਂਗਾ ਕੋ ਕਾਲ ਕੀਜੀਏ 647-285-1007 ਪਰ 647-285-1007 ਪਰ।
ਮੇਰੀ ਹੈਲਥ ਮੇਰੀ ਪ੍ਰਾਇਓਰਿਟੀ।
ਅਬ ਕਹੀਏ pankajmonga.com
pankajmonga.com।
ਸਕਾਰਬਰੋ ਸਿਟੀ ਕੈਬ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ 'ਚ, ਟੋਰਾਂਟੋ ਦੀਆਂ ਚੋਣਵੀਆਂ ਕੈਬ ਸਰਵਿਸ 'ਚੋਂ ਇੱਕ। ਇਸ ਵਾਰ TTC ਵੀਲ ਟ੍ਰਾਂਸ ਐਕਸੈਸਿਬਲ ਦੇ ਨਾਲ ਹੁਣ ਸਿਡੈਨ ਕੰਟਰੈਕਟਸ ਵੀ ਆਪਣੀ ਝੋਲੀ ਪਾ ਚੁੱਕੇ ਨੇ। $50 million ਵੈਲਿਊ ਤੇ 5 ਸਾਲ ਟਰਮ ਦੇ ਨਾਲ ਸਿਡੈਨ ਟੈਕਸੀਮੀਟਰ ਸਰਵਿਸ ਹੁਣ ਜੂਨ 2020 ਤੋਂ ਸ਼ੁਰੂ ਕਰ ਰਹੇ ਨੇ। ਇਹ ਆਪਣੀ ਹਾਰਡ ਵਰਕਿੰਗ ਤੇ ਡੈਡੀਕੇਟਡ ਟੀਮ ਦੇ ਦਿਲੋਂ ਧੰਨਵਾਦੀ ਨੇ ਤੇ ਕੈਬ ਸਰਵਿਸਿਸ ਦੇ ਵਿੱਚ ਸ਼ਾਨਦਾਰ ਕਰੀਅਰ ਦੀ ਭਾਲ 'ਚ ਲੋਕਾਂ ਨੂੰ ਆਪਣੀ ਟੀਮ 'ਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੰਦੇ ਨੇ। ਇਹਨਾਂ ਦੇ ਪ੍ਰੋਫੈਸ਼ਨਲ ਮੈਨੇਜਮੈਂਟ ਸਟਾਫ ਤੁਹਾਨੂੰ ਫ੍ਰੀ ਸਰਟੀਫਾਈਡ ਟ੍ਰੇਨਿੰਗ ਦੇਣਗੇ। ਸਕਾਰਬਰੋ ਸਿਟੀ ਕੈਬ ਤੁਹਾਨੂੰ ਲੰਬੇ ਅਰਸੇ ਲਈ ਸਟੇਬਲ ਬਿਜ਼ਨਸ, ਵਧੇਰੀ ਕਮਾਈ ਦੇ ਨਾਲ ਵਧੀਆ ਕੰਪਨੀ ਕਲਚਰ ਤੇ ਕਨਵੀਨੀਅੰਟ ਆਫਿਸ ਲੋਕੇਸ਼ਨ ਵੀ ਦਿੰਦੇ ਨੇ। ਲਿਮਿਟਡ ਅਵੇਲੇਬਿਲਿਟੀ ਹੋਣ ਕਰਕੇ ਆਪਣੀ ਇਨ ਪਰਸਨ ਮੀਟਿੰਗ ਸਕੇਜੂਲ ਕਰਨ ਦੇ ਲਈ ਹੁਣੇ ਕਾਲ ਕਰੋ 416-438-5500 ਐਕਸਟੈਂਸ਼ਨ 221 ਤੇ 416-438-5100 ਐਕਸਟੈਂਸ਼ਨ 221। ਰੀਅਲਟਰ TJ ਮੱਲੀ, 40 ਸਾਲਾਂ ਤੋਂ ਪੁਰਾਣੀ ਰੀਅਲ ਇਸਟੇਟ ਫਰਮ ਰੀਮੈਕਸ ਦੇ ਸਪੈਸ਼ਲਿਸਟ, ਜੋ ਕਿ GTA ਦੇ ਵਿੱਚ ਤੁਹਾਡੇ ਲਈ 20 ਤੋਂ ਵੱਧ ਨਵੀਆਂ ਕੰਸਟਰਕਟਡ ਪ੍ਰਾਪਰਟੀਆਂ ਦੀ ਓਪਰਚੁਨਿਟੀਆਂ ਲੈ ਕੇ ਆਏ ਨੇ। ਇਹਨਾਂ ਕੋਲ ਹਾਇਰ 300,000 ਤੋਂ ਸ਼ੁਰੂ ਹੋ ਰਹੀਆਂ ਨਵੀਆਂ ਪ੍ਰਾਪਰਟੀਆਂ ਦੇ VIP ਪ੍ਰੈਫਰੈਂਸ਼ੀਅਲ ਐਕਸੈਸ ਹੋਣ ਕਰਕੇ ਤੁਸੀਂ ਸਾਰਿਆਂ ਨਾਲੋਂ ਪਹਿਲਾਂ ਪ੍ਰਾਪਰਟੀਆਂ ਦੇਖ ਸਕਦੇ ਹੋ। VIP ਟ੍ਰੀਟਮੈਂਟ ਦੇ ਨਾਲ ਨਵੀਂ ਪ੍ਰਾਪਰਟੀਆਂ ਖਰੀਦਣ ਲਈ ਹੁਣ ਭੀੜ ਨੂੰ ਛੱਡੋ ਪਿੱਛੇ ਤੇ ਪਵੋ ਰੀਅਲਟਰ TJ ਮੱਲੀ ਦੇ ਪਿੱਛੇ। ਇਹਨਾਂ ਨੂੰ ਅੱਜ ਹੀ ਕਾਲ ਕਰੋ 416-315-4068 ਤੇ, ਕਾਲ 416-315-4668।
ਮੋਰਗੇਜ ਦਾ ਮਤਲਬ ਹੈ ਮੋਰਗੇਜ, ਸਹੀ ਕਿਹਾ ਨਾ? ਗਲਤ। ਡਿਊਕਾ ਤੇ ਮੋਰਗੇਜ ਦਾ ਮਤਲਬ ਹੈ ਕੁਛ ਜ਼ਿਆਦਾ, ਜ਼ਿਆਦਾ ਬਚਤਾਂ, ਰੋਜ਼ਾਨਾ ਦੇ ਸ਼ਾਨਦਾਰ ਕਟ ਰੇਟਸ ਨਾਲ, ਜ਼ਿਆਦਾ ਸਹੂਲਤ, ਮੋਬਾਈਲ ਮੋਰਗੇਜ ਸਪੈਸ਼ਲਿਸਟ ਨਾਲ ਜੋ ਤੁਹਾਡੇ ਕੋਲ ਆ ਸਕਦੇ ਹਨ ਕਿਸੇ ਵੀ ਸਮੇਂ, ਈਵਨਿੰਗ ਜਾਂ ਵੀਕਐਂਡਸ ਤੇ ਵੀ, ਅਤੇ ਤੁਹਾਡੇ ਲਈ ਜ਼ਿਆਦਾ, ਕਿਉਂਕਿ ਡਿਊਕਾ ਮੈਂਬਰਸ ਹੋਣ ਦੇ ਨਾਤੇ ਤੁਸੀਂ ਮਾਲਿਕ ਵੀ ਹੋ ਅਤੇ ਤੁਸੀਂ ਪ੍ਰੋਫਿਟ ਸ਼ੇਅਰ ਕਰਦੇ ਹੋ। ਇਹੀ ਤਾਂ ਹੈ ਡਿਊਕਾ ਡਿਫਰੈਂਸ। ਤੁਹਾਡੇ ਲਈ ਡਿਊਕਾ ਕੀ ਕਰਦਾ ਹੈ ਇਹ ਜਾਣਨ ਲਈ ਵਿਜ਼ਿਟ duka.com।
ਕਾਲ ਭੁਪਿੰਦਰ ਸਿੱਧੂ 416-270-2727।
Duka Credit Union. Do more, be more, achieve more.
Open Gangnam Style.
Fresh vegetables, fruit ya fir saaf sutri grocery lena chaho ta pahuncho Sunny Food Mart. 4 locations to serve karde ne: Leslie Store, Major Intersection, Finch or Leslie, Don Mills Store, Eglinton or Don Mills Intersection te, Markham Store, Markham Road or Denison the Intersection te, ya fir navi bani location de vich pahuncho Etobicoke vikhe, Major Intersection, Albion and Finch. Saaf sutri aur vadhiya grocery. Zyada details layi www.sunnyfoodmart.com te jao.
Open Gangnam Style.
ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ। ਕਿਸੇ ਵੀ ਤਰ੍ਹਾਂ ਦਾ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਿਰ ਇੰਡਸਟਰੀਅਲ ਕਾਰਪੇਟ ਪਾਉਣਾ ਚਾਹੁੰਦੇ ਹੋ ਤਾਂ ਇੱਕ ਨਾਮ ਹਮੇਸ਼ਾ ਯਾਦ ਰੱਖੋ, ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ। ਵੀ ਵਿਲ ਬੀਟ ਆਲ ਦਾ ਬੈਸਟ ਪ੍ਰਾਈਜ਼ਸ, ਇਹ ਇਹਨਾਂ ਦਾ ਦਾਵਾ ਹੈ। ਇਸ ਤੋਂ ਇਲਾਵਾ 5 ਸਾਲਾਂ ਦੀ ਵਾਰੰਟੀ ਕਿਸੇ ਵੀ ਤਰ੍ਹਾਂ ਦੀ ਕਾਰਪੇਟ ਜਾਂ ਫਲੋਰਿੰਗ ਇੰਸਟਾਲੇਸ਼ਨ ਦੇ ਉੱਤੇ। ਇਸ ਤੋਂ ਇਲਾਵਾ ਫ੍ਰੀ ਸ਼ੋਪ ਐਟ ਹੋਮ ਸਰਵਿਸ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਗੁਰਪ੍ਰੀਤ ਸਿੰਘ ਹੁਣਾਂ ਦੇ ਨਾਲ, ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ, 1332 ਖਾਲਸਾ ਡਰਾਈਵ, ਮਿਸੀਸਾਗਾ, 905-696-7877, 905-696-7877। ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰ।
ਸਾਊਥ ਏਸ਼ੀਅਨ ਪਲਸ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਔਰ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਸਪੌਂਸਰ ਨੇ ਟੀਮ ਕ੍ਰਾਈਸਲਰ। ਅਸੀਂ ਦੱਸ ਦਈਏ ਕਿ ਜੇ ਤੁਸੀਂ ਕਾਰ ਲੈਣੀ ਹੈ, ਵੈਨ ਲੈਣੀ ਹੈ ਜਾਂ ਤੁਸੀਂ ਸ਼ਾਨਦਾਰ ਜੀ ਜੀਪ ਚਲਾਉਣਾ ਚਾਹੁੰਦੇ ਹੋ ਤੇ ਅੱਜ ਹੀ ਤੁਸੀਂ ਜਾ ਕੇ ਮਿਲੋ ਟੀਮ ਕ੍ਰਾਈਸਲਰ, ਹਾਈਵੇ 401 ਔਰ ਮੇਵੀਸ ਦੀ ਇੰਟਰਸੈਕਸ਼ਨ ਦੇ ਨਾਲ। ਟੀਮ ਕ੍ਰਾਈਸਲਰ 905-819-0001, 905-819-0001, ਅੱਜ ਹੀ ਮਿਲੋ ਟੀਮ ਕ੍ਰਾਈਸਲਰ ਨੂੰ।
ਟ੍ਰਿਲੀਅਮ ਰੋਡਵੇਜ਼ ਟ੍ਰਾਂਸਪੋਰਟ ਬਿਜ਼ਨਸ ਦੀ ਵਿਖਿਆਤ ਕੰਪਨੀ ਜਿਨ੍ਹਾਂ ਨੂੰ ਲੋੜ ਹੈ ਆਪਣੇ ਲਈ ਓਨਰ ਆਪਰੇਟਰਸ ਦੀ ਅਤੇ US ਵਾਸਤੇ ਡਰਾਈਵਰਸ ਦੀ ਬਹੁਤ ਹੀ ਆਕਰਸ਼ਿਤ ਪੇ ਪੈਕੇਜ ਦਿੱਤਾ ਜਾ ਰਿਹਾ 55 to 58 ਸੈਂਟਸ ਪਰ ਮਾਈਲ ਅਤੇ ਓਨਰ ਆਪਰੇਟਰਸ ਵਾਸਤੇ ਡਿਸਕਾਊਂਟਡ ਫਿਊਲ ਡੈਡੀਕੇਟਡ ਲੇਨਸ ਨੇ ਓਪਨ ਬੋਰਡ ਯਾਰਡ ਟੂ ਯਾਰਡ ਲੋਡਸ ਹੋਣਗੇ ਪੇਡ ਐਕਸਟਰਾ ਪਿਕਅਪਸ ਐਂਡ ਡ੍ਰੌਪਸ ਇਨ ਹਾਊਸ ਕਸਟਮ ਕਲੀਅਰੈਂਸ ਹੋਵੇਗੀ ਸਿਕਿਉਰਡ ਯਾਰਡ ਅਤੇ 24/7 ਡਿਸਪੈਚ ਤੁਹਾਡੀ ਸੈਲਰੀ ਡਾਇਰੈਕਟ ਡਿਪੋਜ਼ਿਟ ਕੀਤੀ ਜਾਵੇਗੀ ਅੱਜ ਹੀ ਸੰਪਰਕ ਕਰੋ ਅਮਨ ਸਮਰਾ ਨੂੰ ਐਟ 4162703636 416-270-3636 ਤੇ ਜਾਂ ਫਿਰ ਵਿਜ਼ਿਟ ਕਰੋ ਟ੍ਰਿਲੀਅਮ ਰੋਡਵੇਜ਼ ਦਾ ਦਫ਼ਤਰ 1625 ਸ਼ੌਸਨ ਡਰਾਈਵ ਮਿਸਿਸਾਗਾ ਡਿਕਸੀ ਐਂਡ ਸ਼ੌਸਨ ਰੋਡ ਇਜ਼ ਅ ਮੇਜਰ ਇੰਟਰਸੈਕਸ਼ਨ
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ ਬਟ ਵੀ ਬ੍ਰਿੰਗ ਯੂ ਦੀ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁੱਧਵੀਰ ਜਸਵਾਲ ਓਨਲੀ ਔਨ ਸਾਊਥ ਏਸ਼ੀਅਨ ਪਲਸ Call Yudhvir Jaswal 647-272-8182 or visit southasiandaily.com. South Asian
Pulse. Y Media Group ਦੁਆਰਾ ਤੁਹਾਡਾ ਇੱਕ ਵਾਰ ਫੇਰ ਸਾਊਥ ਏਸ਼ੀਅਨ ਪਲਸ ਰੇਡੀਓ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਅਸੀਂ ਵਧਾਂਗੇ ਅਗਲੀ ਕਾਲ ਵੱਲ। ਨਰਿੰਦਰ ਸੈਣੀ ਸਾਹਿਬ, ਤੁਸੀਂ ਆਉਂਦੇ ਰਹੋ। ਗੋ ਹੈਡ।
ਯੁਧਵੀਰ ਜੀ ਨਮਸਕਾਰ, ਔਰ ਤੁਹਾਡੀ ਸਾਰੀ
ਟੀਮ ਨਮਸਕਾਰ,
ਤੁਹਾਡੇ ਸੁਣਨ ਵਾਲਿਆਂ ਨੂੰ ਨਮਸਕਾਰ।
ਨਮਸਕਾਰ ਜੀ।
ਪਹਿਲੀ ਗੱਲ ਤਾਂ ਇਹ ਕਹਿਣੀ ਹੈ ਕਿ we are real, it's really wonderful to listen to your program. ਔਰ ਇੰਨਾ ਤੁਸੀਂ ਤਿਆਰ ਹੋ ਕੇ ਆਉਣੇ, ਕਈ ਵਾਰੀ ਹੈਰਾਨ ਹੁੰਦਾ ਕਿ ਯਾਰ ਇਹ ਜਿਹੜਾ ਸਵਾਲ ਕੋਈ ਪੁੱਛਦੇ ਆ, ਔਰ ਉਹਨਾਂ ਦੀ ਤੁਹਾਡੇ ਕੋਲ ਬਿਲਕੁਲ ਸਟੈਟਿਸਟਿਕਸ ਵੀ ਪਏ ਆ ਔਰ ਰੈਫਰੈਂਸ ਵੀ ਪਈ ਆ, ਉਹਦੀ ਹਿਸਟਰੀ ਵੀ ਪਈ ਹੈ, ਪਤਾ ਨਹੀਂ ਕਿੰਨਾ ਕੁ ਤੁਸੀਂ ਪੜ੍ਹਦੇ ਹੋਵੋਗੇ। ਆਈ ਮੀਨ ਅਸੀਂ ਆਪਣੇ ਆਪ ਨੂੰ ਬਹੁਤ ਇੰਟੈਲੀਜੈਂਟ ਸਮਝਦੇ ਹਾਂ, ਪਰ ਮੈਨੂੰ ਲੱਗਦਾ ਅਸੀਂ ਤੁਹਾਡੇ ਸਾਹਮਣੇ ਕੁਛ ਵੀ ਨਹੀਂ ਹੈ। You are a thoroughly knowledgeable person and you know your job very well. ਔਰ ਇੱਕ ਦੋ ਗੱਲਾਂ ਮੈਂ ਕਰਨੀਆਂ ਤੁਹਾਡੇ ਨਾਲ। ਇੱਕ ਤਾਂ ਤੁਸੀਂ ਕੁਛ ਦਿਨ ਪਹਿਲਾਂ ਕਹਿ ਰਹੇ ਸੀਗੇ ਕਿ ਮੈਂ ਪਹਿਲਾਂ ਕਈ ਕੰਮ ਇੱਦਾਂ ਕਰਦਾ ਰਿਹਾ, ਔਰ ਮੈਂ ਇੰਜੀਨੀਅਰ ਰਿਹਾ ਔਰ ਇਹ ਰਿਹਾ। ਮੈਂ ਤੁਹਾਨੂੰ ਕਿਹਾ, ਮੈਂ ਤੁਹਾਨੂੰ ਇਹ ਸੋਚਦਾ ਕਿ ਦਿਸ ਵਾਜ ਯੋਰ ਸਪੋਟ, ਦਿਸ ਸਪੋਟ ਆਫ ਰੇਡੀਓ ਜਰਨਲਿਸਟ ਔਰ ਟੀਵੀ ਜਰਨਲਿਸਟ ਇਨ ਕੈਨੇਡਾ ਵਾਜ ਵੇਟਿੰਗ ਫਾਰ ਯੂ ਐਂਡ ਯੂ ਆਰ ਦਾ ਫਿਟੈਸਟ ਪਰਸਨ ਫਾਰ ਇਟ। ਔਰ ਤੁਹਾਡੇ ਵਾਸਤੇ ਕੋਈ ਹੋਰ ਜਗ੍ਹਾ ਹੈ ਹੀ ਨਹੀਂ, ਇਹੀ ਜਗ੍ਹਾ ਹੈ ਤੁਹਾਡੇ ਵਾਸਤੇ। ਹੈਲੋ।
ਹਾਂਜੀ, ਥੈਂਕ ਯੂ ਜੀ, ਥੈਂਕ ਯੂ ਫਾਰ ਆਲ ਦਾ ਕਾਇੰਡ ਵਰਡ ਜੀ। ਮੈਂ ਸਾਰੀ ਗੱਲ ਬੜੀ ਪੇਸ਼ੈਂਟਲੀ ਤੁਹਾਡੇ ਸੁਣ ਰਿਹਾ ਤੇ ਮੈਂ ਸੋਰੀ ਤੁਹਾਨੂੰ ਬਿਲਕੁਲ ਇੰਟਰਪਟ ਵੀ ਨਹੀਂ ਕਰਨਾ ਚਾਹ ਰਿਹਾ ਸੀਗਾ ਨਰਿੰਦਰ ਸੈਣੀ ਸਾਹਿਬ, ਲੇਕਿਨ ਇਸ ਵੇਲੇ ਸਾਨੂੰ ਸਾਡਾ 7 ਮੈਂ ਬਾਕੀ ਕਾਲਰਸ ਵੀ ਰਿਕੁਐਸਟ ਕਰਾਂਗਾ ਕਿ ਉਹ ਵੀ ਲਾਈਨਸ ਪਲੀਜ਼ ਹੋਲਡ ਕਰ ਲੈਣ, ਔਰ ਨਰਿੰਦਰ ਸੈਣੀ ਸਾਹਿਬ ਤੁਸੀਂ ਵੀ ਹੋਲਡ ਕਰ ਲਓ। ਮੈਂ ਕਦੇ ਕਿਸੇ ਨੂੰ ਅਸੀਂ ਲਾਈਨ ਵੀ ਨਹੀਂ ਕੱਢਦੇ, ਇੰਟਰਪਟ ਵੀ ਨਹੀਂ ਕਰਦੇ, ਸਾਰੀ ਗੱਲ ਤੁਹਾਡੀ ਪੇਸ਼ੈਂਟਲੀ ਸੁਣਦੇ ਹਾਂ, ਬਟ ਸਾਨੂੰ ਸਮੇਂ ਦੀ ਨਜ਼ਾਕਤ ਦਾ ਖਿਆਲ ਰੱਖਣਾ ਪੈਂਦਾ ਹੈਗਾ। ਸੋ ਸਾਨੂੰ 770 ਦੇ ਤੋਂ ਇੱਥੇ ਇਜਾਜ਼ਤ ਲੈਣੀ ਪਏਗੀ। ਸ਼ਾਮ ਨੂੰ ਚੈਨਲ ਵਾਏ ਦੇ ਉੱਤੇ ਲਗਾਤਾਰ ਬਹੁਤ ਸਾਰੀ ਪ੍ਰੋਗਰਾਮਿੰਗ ਅਸੀਂ ਤੁਹਾਡੇ ਲਈ ਪੇਸ਼ ਕਰਦੇ ਹਾਂ, ਉਹ ਤੁਸੀਂ ਜ਼ਰੂਰ ਦੇਖਣੀ ਹੈ। 416-475-5000 ਥੈਂਕ ਯੂ।
Brampton Bay Ridge 1098 Peter Robertson Boulevard, Brampton 8997 The Gold Road, Brampton.
The views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪੈਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ ਵਧੀਆ ਐਕਸਚੇਂਜ ਰੇਟਸ ਦੇ ਨਾਲ, ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ ਅ ਪੇਪੈਲ ਸਰਵਿਸ, ਤੇਜ਼, ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
COVID-19 का फैलाव रोकने के लिए हम सब मिलकर बदलाव ला रहे हैं, जैसे कि व्यवसाय और कार्यस्थल फिर से शुरू हो रहे हैं, तो हमें सभी को सुरक्षित रखने के लिए अपनी जिम्मेदारी निभाना जारी रखना है। शारीरिक दूरी का पालन करें या यदि शारीरिक दूरी बनाए रखना मुश्किल हो तो चेहरा ढांकने वाला कवर पहने और अपने हाथों को अच्छी तरह और बार बार धोएं। अधिक जानकारी के लिए ontario.ca/coronavirus पर जाएं। ontario सरकार द्वारा भुगतान किया गया।
A harsh but true reality is that clean drinking water is inaccessible to many people living in third world countries. With the support of our donors, Muslim Welfare Canada has been successful in providing clean water through the digging of water wells and the installation of hand pumps for people living in remote and desert regions. Donate a well for $2,500 or a hand pump for $800. Call 1-866-754-3111 or visit mwcanada.org.
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर जल्दी ही खुलन वाला है।
ब्रम्पटन दे सब तो वड़े फर्नीचर स्टोर्स विचों एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो ते स्टोर खुलन ते स्टोर विच आके सेम फर्नीचर देखो अते सेम प्राइस ते लो। इना दी कैनेडी लोकेशन 25 मई खुलन जा रही है। फॉर कॉन्टैक्ट ईमेल central@sodifurniture.com।